आवाज का खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी
ਚੰਗੀ ਤਰ੍ਹਾਂ ਤੁਸੀਂ ਦੂਜਿਆਂ ਨਾਲ ਦੂਜਿਆਂ ਦੀਆਂ ਪਤਨੀ ਨਾਲ ਦੂਜਿਆਂ ਦੇ ਬੱਚਿਆਂ ਨਾਲ ਦੂਜਿਆਂ ਦੇ ਮਾਂ ਬਾਪ ਨਾਲ ਗੱਲ ਕਰਦੇ ਹੋ ਅਗਰ ਓਨੀ ਚੰਗੀ ਤਰ੍ਹਾਂ ਆਪਣਿਆਂ ਨਾਲ ਵੀ ਕਰੋ ਤਾਂ ਘਰ ਵਿਚ ਸਵਰਗ ਆ ਜਾਵੇਗਾ ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ
ਆਪਣੇ ਨਾਲ ਗੁਰਸੇਵ ਸਿੰਘ ਜੀ ਹੁਣੀ ਸਾਂਝ ਬਣਾਉਣਗੇ ਉਹ ਵੀ ਆਪਣੇ ਬ੍ਰਿਸਬੇਨ ਤੋਂ ਜੁੜਨਗੇ ਆਪਣੇ ਨਾਲ ਤੇ ਦੋਸਤੋ ਆਸ ਇਹੀ ਕਰਦਾ ਕਿ ਜਿੱਥੇ ਵੀ ਤੁਸੀਂ ਹੋਵੋਗੇ ਸਾਡਾ ਵਧੀਆ ਬਤੀਤ ਹੋ ਰਿਹਾ ਹੋਵੇਗਾ ਤੇ ਤੁਸੀਂ ਜਿਹੜੇ ਕੰਮ ਕਾਰ ਕਰ ਰਹੇ ਹੋਵੋਗੇ ਸਾਡਾ ਦਿਲ ਵੀ ਉਹਦੇ ਵਿਚ ਜ਼ਰੂਰ ਲੱਗਾ ਹੋਇਆ ਹੋਣਾ ਤੇ ਨਾਲ ਦੀ ਨਾਲ ਇਸ ਪ੍ਰੋਗਰਾਮ ਦਾ ਆਨੰਦ ਵੀ ਤੁਸੀਂ 2 ਘੰਟੇ ਦੇ ਲਈ ਮਾਣੋਗੇ ਹੁਣ 7 ਵਜੇ ਤੋਂ ਲੈ ਕੇ 9 ਵਜੇ ਤੱਕ ਬ੍ਰਿਸਬੇਨ ਦੇ ਟਾਈਮ ਦੇ ਹਿਸਾਬ ਦੇ ਨਾਲ ਤੇ ਸਿੰਡੀ ਟਾਈਮ ਦੇ ਹਿਸਾਬ ਨਾਲ 8:02 ਉੱਥੇ ਹੋ ਚੁੱਕੇ 10 ਵਜੇ ਤੱਕ ਹੋਏ ਪ੍ਰੋਗਰਾਮ ਲੈਣਗੇ ਤੇ ਲੋਕ ਸਾਡੇ ਇਸ ਪ੍ਰੋਗਰਾਮ ਦੇ ਵਿਚ ਥੋੜੀਆਂ ਬਹੁਤ ਗੱਲਾਂ ਜਿਹੜੀਆਂ ਆ ਕੁਛ ਸਿੱਖਣ ਵਾਲਾ ਜ਼ਰੂਰੀ ਹੁੰਦਾ ਸੀ ਤੁਹਾਡੇ ਤੋਂ ਸਿੱਖੀਏ ਤੇ ਸਾਡੇ ਕੋਲ ਜੋ ਮੈਟਰ ਹੈਗਾ ਉਹ ਸਾਡੇ ਤੋਂ ਜਿਹੜਾ ਅਸੀਂ ਕਰਦੇ ਹਾਂ ਦੋਸਤੋ ਅੱਜ 1 ਅਕਤੂਬਰ 2016 ਹੋ ਚੁੱਕੀ ਆ ਵੀਰਵਾਰ ਦਿਨ 5 ਕੱਤਕ ਹੋ ਚੁੱਕੀ ਆ ਦੇਸੀ ਨੀ ਨਾਨਕਸ਼ਾਹੀ ਸੰਮਤ 548 ਦਿਨ ਹੋ ਚੁੱਕਾ ਆ ਦੋਸਤੋ ਇਸ ਪ੍ਰੋਗਰਾਮ ਦੇ ਵਿਚ ਤੁਸੀਂ ਸਾਰੇ ਵੀ ਬਣਾ ਸਕਦੇ ਹੋ ਜੇ ਚਾਹੋ ਤਾਂ ਤੁਸੀਂ ਵੈਸੇ 9:15 ਦੇ ਕਰੀਬ ਜਾਂ 9 ਵਜੇ ਤੋਂ ਬਾਅਦ ਤੁਸੀਂ ਜਿਹੜਾ ਕਾਲ ਆ ਸਾਨੂੰ ਕਰ ਸਕਦੇ ਹੋ ਜੇ ਤੁਹਾਡੇ ਮਨ ਦੇ ਵਿਚ ਕੋਈ ਜਿੱਤ ਹੈਗੀ ਵੈਸੇ ਕੋਈ ਵਿਚ ਆਖਦੇ ਨੀ ਹੁੰਦੇ ਕਿਉਂਕਿ ਬਹੁਤ ਸਾਰੇ ਵਿਚਾਰ ਹੁੰਦੇ ਜਿਹੜੇ ਤੁਸੀਂ ਸਾਂਝੇ ਕਰਨੇ ਚਾਹੁੰਦੇ ਦੋਸਤਾਂ ਦੇ ਨਾਲ ਬਹੁਤ ਸਾਰੀਆਂ ਇੱਦਾਂ ਜਿੱਦਾਂ ਕਹਿੰਦੇ ਹੁੰਦੇ ਇੱਕ ਦਿਮਾਗ ਇਕੱਲਾ ਹੁੰਦਾ ਆ 2 ਦਿਮਾਗ ਮਿਲ ਜਾਂਦੇ ਆ ਤਾਂ 11 ਬਣ ਜਾਂਦੇ ਆ ਤੁਹਾਡੇ ਮਨ ਦੇ ਵਿਚ ਜਿਹਨ ਦੇ ਵਿਚ ਕੋਈ ਇਦਾਂ ਦੀ ਗੱਲ ਹੈਗੀ ਤੁਸੀਂ ਸਾਂਝੀ 9 ਵਜੇ ਤੋਂ ਬਾਅਦ ਜੇ ਤੁਸੀਂ ਮੈਸੇਜ ਕਰਨਾ ਚਾਹੁੰਦੇ ਹੋ ਤੁਸੀਂ ਹੁਣ ਤੋਂ ਸ਼ੁਰੂ ਕਰ ਸਕਦੇ ਹੋ ਟੈਲੀਗ੍ਰਾਮ ਦਾ ਜਿਹੜਾ ਸਾਡੇ ਕੋਲ ਹੈਗਾ ਤੁਸੀਂ ਯੂਜ਼ ਕਰ ਸਕਦੇ ਜਿਆਦਾ ਜਾਣਕਾਰੀ ਜੇ ਤੁਸੀਂ ਲੈਣੀ ਹੋਵੇ ਟੈਲੀਗ੍ਰਾਮ ਦੇ ਨੰਬਰ ਬਾਬਤ ਜਾਂ ਫੋਨ ਕਰਨ ਦੇ ਨੰਬਰ ਦੇ ਬਾਬਤ ਜਿੱਥੋਂ ਕਿਤੋਂ ਵੀ ਤੁਸੀਂ ਫੋਨ ਕਰਨਾ ਹੋਵੇ ਤਾਂ ਤੁਸੀਂ ਉਹਦੇ ਲਈ www.harmanradio.com ਦੇ ਉੱਤੇ ਜਾ ਕੇ ਤੇ ਜਿਆਦਾ ਜਾਣਕਾਰੀ ਜਿਹੜੀ ਆ ਹਾਸਲ ਕਰ ਸਕਦੇ ਹੋ ਤੇ ਤੁਸੀਂ ਚਾਹੋ ਦੀ ਵੀ ਫਰਮਾਇਸ਼ ਜਿਹੜੀ ਆ ਕਰ ਸਕਦੇ ਆ ਤੇ ਦੋਸਤੋ ਕਈ ਵਾਰੀ ਪ੍ਰੋਗਰਾਮ ਦੇ ਵਿਚ ਜਿਹੜੀਆਂ ਫਰਮਾਇਸ਼ਾਂ ਪੂਰੀਆਂ ਨੀ ਹੁੰਦੀਆਂ ਤੇ ਆਪਾਂ ਉਹ ਬਾਅਦ ਦੇ ਵਿਚ ਜਰੂਰ ਗਾਣੇ ਜਿਹੜੇ ਆ ਛੱਡ ਕੇ ਜਾਈਦੇ ਆ ਤੇ ਤੁਸੀਂ ਉਦੋਂ ਬਾਅਦ ਦੇ ਵਿਚ ਜਰੂਰ ਉਹਨਾਂ ਗਾਣਿਆਂ ਦੇ ਨਾਲ ਸਾਂਝ ਜਿਹੜੀ ਆ ਬਣਾ ਸਕਦੇ ਆ ਏਦਾਂ ਨੀ ਹੁੰਦਾ ਕਿ ਤੁਹਾਡੀ ਫਰਮਾਇਸ਼ ਜਿਹੜੀ ਪੂਰੀ ਨੀ ਕਰੀਦੀ ਬਾਅਦ ਵਿਚ ਕਿਉਂ ਕਰਕੇ ਸਾਰੇ ਜਿਹੜੇ ਗਾਣੇ ਆ ਛੱਡ ਕੇ ਜਾਈਦੇ ਆ ਤੇ ਦੋਸਤੋ ਅੱਜ ਆਪਾਂ ਵਿਚਾਰ ਜਿਹੜਾ ਆ ਸਾਂਝਾ ਕਰਦੇ ਆ ਨਰਿੰਦਰ ਸਿੰਘ ਕਪੂਰ ਹੋਣਾ ਦੇ ਨਾਲ ਤੇ ਪ੍ਰੋਗਰਾਮ ਦੀ ਸਟਾਰਟਿੰਗ ਜਿਹੜੀ ਆ ਰਵਾਇਤੀ ਤੌਰ ਤੇ ਕਰਦੇ ਆ ਨਰਿੰਦਰ ਸਿੰਘ ਕਪੂਰ ਹੋਣੀ ਕਹਿੰਦੇ ਆ ਕਿ ਕਈ ਦਰਿਆ ਅਜਿਹੇ ਵੀ ਹੁੰਦੇ ਆ ਕਿ ਜੇ ਘੜਾ ਪੱਕਾ ਹੋਵੇ ਵੀ ਤਾਂ ਵੀ ਦੂਜੇ ਕਿਨਾਰੇ ਤੇ ਪਹੁੰਚਿਆ ਨੀ ਜਾ ਸਕਦਾ ਜਾਂ ਹੁਣ ਇਹਨੂੰ ਕਿਸਮਤ ਕਹਿ ਲਓ ਜਾਂ ਕੁਛ ਵੀ ਕਹਿ ਲਓ ਖੈਰ ਤੁਹਾਡੇ ਉੱਤੇ ਡਿਪੈਂਡ ਕਰਦਾ ਕਈ ਦਰਿਆ ਅਜਿਹੇ ਵੀ ਹੁੰਦੇ ਆ ਕਿ ਜੇ ਘੜਾ ਪੱਕਾ ਹੋਵੇ ਵੀ ਤਾਂ ਵੀ ਦੂਜੇ ਕਿਨਾਰੇ ਤੇ ਨਹੀਂ ਪਹੁੰਚਿਆ ਜਾ ਸਕਦਾ ਤੇ ਖੈਰ ਫੇਰ ਵੀ ਕੋਸ਼ਿਸ਼ ਜਿਹੜੀ ਆ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਇਹੀ ਇੱਕ ਜ਼ਿੰਦਗੀ ਆ ਤੇ ਜ਼ਿੰਦਗੀ ਦੇ ਬਾਰੇ ਹੋਰ ਵੀ ਗੱਲਾਂ ਬਾਤਾਂ ਸਾਡੇ ਜਿਹਨ ਦੇ ਵਿਚ ਹੈਗੀਆਂ ਤੁਸੀਂ ਸਾਂਝੀਆਂ ਇਸ ਪ੍ਰੋਗਰਾਮ ਦੇ ਵਿਚ ਕਰ ਸਕਦੇ ਹੋ ਤੇ ਹੁਣ ਆਪਾਂ ਇੱਕ ਗਾਣਾ ਸੁਣ ਲੈਂਦੇ ਹਾਂ ਫੇਰ ਸਾਂਝ ਇਸ ਦਰਮਿਆਨ ਬਣਾਉਂਦੇ ਆ ਗੁਰਸੇਵਕ ਸਿੰਘ ਜੀ ਹੋਣਾ ਦੇ ਨਾਲ ਤੇ ਮਿਲਦੇ ਆ ਜੀ ਇਸ ਵਕਫੇ ਤੋਂ ਬਾਅਦ
ਪੰਜਾਬ ਦੀ ਧਰਤੀ ਤੇ ਇਹ ਜ਼ਹਿਰਾ ਕਿਸ ਵੈਰੀ ਨੇ ਕੱਲੀਆਂ ਨਾਜਰਾ ਨਾਜਰਾ ਲਾ ਦੀਪ ਦੀ ਬਾਜ਼ੀ ਉਹ ਸਥਾਂ ਖਾਲੀ ਹੋ ਚੱਲੀਆਂ ਨਾਜਰਾ ਲਾ ਦੀਪ ਦੀ ਬਾਜ਼ੀ ਉਹ ਸਥਾਂ ਖਾਲੀ ਹੋ ਚੱਲੀਆਂ कर दे पैड़ा बड़ा कर्ज दा सेका गुरुआ दी धरती ते खुल गया पैर पैर ते ठेका पुत बेरोजगारा नू की कण मापे देन तसलियां नाजरा नाजरा ला सीप दी बाजी ओ सथा खाली हो चलिया नाजरा ला सीप दी बाजी ओ सथा खाली हो चलिया नाजरा ला सीप दी बाजी ओ सथा खाली हो चलिया असी मुलकर चाहते रहे थोड़े गए खुद अपने लई दाने लड़ ला के मुटिया दे तिया क्यों पर देसी कलिया नाजरा नाजरा ला सीप दी बाजी ओ सथा खाली हो चलिया नाजरा ला सीप दी बाजी ओ सथा खाली हो चलिया नाजरा ला सीप दी बाजी ओ सथा खाली हो चलिया कदर बुजुर्गां दी सांझी वाल जिन्ना दा होका चल चलिए बोड़ थले काकड़ा पुन के बैठा चलिया नाजरा नाजरा ला सीप दी बाजी ओ सथा खाली हो चलिया नाजरा ला सीप दी बाजी ओ सथा खाली हो चलिया नाजरा ला सीप दी बाजी ओ सथा खाली हो चलिया नाजरा ला सीप दी बाजी ओ सथा खाली हो चलिया
जी। दोस्तों एक बार फिर स्वागत है जी प्रोग्राम चल रहा लहरां ते हरम रेडियो दे संग तुसी सांझ बड़ाई हुई है ते आस यही करदे आ कि तुसी खुश होवोगे तुसी खुश हां तां असीं वी खुश हां इस मामले दे विच ते अपने नाल हुण सांझ जिहड़ी आ बना लई आ गुरसेव सिंह जी। गुरसेव सिंह जी सत श्री अकाल।
ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ ਤੇ ਨਾਲ ਦੀ ਨਾਲ ਹਰਮਨ ਰੇਡੀਓ ਸੁਣ ਰਹੇ ਸਾਰੇ ਹੀ ਵੀਰਾਂ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਤੇ ਤੁਸੀਂ ਖੁਸ਼ ਹਾਂ ਤਾਂ ਅਸੀਂ ਵੀ ਖੁਸ਼ ਹਾਂ ਜੇ ਤੁਸੀਂ ਆ ਗਏ ਹਾਂ ਤਾਂ ਵੀ ਸਾਨੂੰ ਬਹੁਤ ਖੁਸ਼ੀ ਹੋਈ ਆ।
ਮੈਂ ਤਾਂ ਆ ਗਿਆ ਮੈਂ ਉਹ ਦਰਿਆ ਪਾਰ ਕਰਕੇ ਆਇਆ ਜਿਹੜੇ ਤੇ ਤੁਸੀਂ ਘਰੇ ਦੀ ਪਾਰ ਕਰਾ ਰਹੇ।
ਠੀਕ ਹੈ ਜੀ ਠੀਕ ਹੈ। ਖੈਰ ਉਹਦੇ ਵਿੱਚ ਬੜਾ ਵੈਸੇ ਸੋਚਣ ਵਾਲੀ ਗੱਲ ਹੈ ਕਈ ਵਾਰੀ ਕੀ ਹੁੰਦਾ ਆ ਕਿ ਰਾਸਤੇ ਬੜੇ ਕਠਿਨ ਹੋ ਜਾਂਦੇ ਆ ਪਰ ਫੇਰ ਵੀ ਹਾਰ ਨੀ ਮੰਨਣੀ ਚਾਹੀਦੀ। ਕਈ ਵਾਰੀ ਆਪਣੇ ਇਹ ਹੁੰਦਾ ਆ ਗੁਰਸੇਵ ਸਿੰਘ ਜੀ ਬਹੁਤ ਮੈਂ ਸਿਆਣਿਆਂ ਨੂੰ ਵੀ ਇਹ ਗੱਲ ਦੇਖੀ ਆ ਕਿ ਜਿਹੜਾ ਆਪਣਾ ਫਿਊਚਰ ਆ ਆਪਣਾ ਜਿਹੜਾ ਭਵਿੱਖ ਆ ਉਹ ਵਧੀਆ ਹੀ ਆ ਵੀ ਜਿਹੜਾ ਆਪਾਂ ਨੂੰ ਪਤਾ ਨੀ ਹੁੰਦਾ। ਜੇ ਕਹਿੰਦੇ ਵੀ ਭਵਿੱਖ ਬਾਰੇ ਪਤਾ ਲੱਗ ਜਾਵੇ ਤਾਂ ਬੰਦਾ ਵੇਸਲਾ ਹੋ ਜਾਵੇ।
ਬਿਲਕੁਲ ਜੀ ਬਿਲਕੁਲ ਵੇਸਲਾ ਹੋ ਜਾਵੇ ਤੇ ਕਈ ਵਾਰ ਡਰ ਵੀ ਜਾਵੇ ਪਰ ਇਹੋ ਜਿਹੇ ਮੈਸੇਜ ਸਵੇਰੇ ਸਵੇਰੇ ਕਈ ਬੰਦਿਆਂ ਦੀ ਚਿੱਤੀ ਚ ਪਾ ਸਕਦੇ ਆ ਜਿਹੜੇ ਪਹਿਲੇ ਮੇਰੇ ਵਰ ਕੇ
ਨਹੀਂ ਕੋਈ ਨੀ ਚਿੱਤੀ ਪਾਣਾ ਨੀ ਹੈਗਾ। ਇਹ ਆ ਵੀ ਮੰਜ਼ਲਾਂ ਜਿਹੜੀਆਂ ਕਦੀ ਨਾ ਕਦੀ ਮਿਲ ਜਾਂਦੇ ਘੜੇ ਦੀ ਗੱਲ ਹੋਈ ਆ ਨਹੀਂ ਪਹੁੰਚਾਉਂਦਾ ਤਾਂ ਘੜੇ ਤੋਂ ਬਗੈਰ ਆਪਾਂ ਚਲੇ ਜਾਵਾਂਗੇ ਕੋਈ ਇੰਨਾ ਵੱਡਾ ਗੱਲ ਨੀ। ਤੇ ਖੈਰ ਆਪਣੇ ਵਿੱਚ ਜਿਹੜੀ ਕਲਾ ਆ ਤੈਰਨ ਦੀ ਫਿਰ ਕਲਾ ਹੋਣੀ ਚਾਹੀਦੀ ਆ ਨਾ ਜਾਣੀ ਵੀ ਇੰਨਾ ਟੈਲੈਂਟ ਭਰ ਲੋ ਹਨਾ ਖੁਦ ਹੀ ਕੋ ਕਰ ਬੁਲੰਦ ਇਤਨਾ ਕੇ ਖੁਦਾ ਬੰਦੇ ਸੇ ਖੁਦ ਪੁੱਛੇ ਬਤਾ ਤੇਰੀ ਰਜ਼ਾ ਕਿਆ ਹੈ।
ਹਾਂ ਆਹ ਗੱਲ ਬਣੀ ਨਾ ਹੁਣ ਜਿਹੜੇ ਐਕਸਕਿਊਜ਼ ਸੋਚੀ ਬੈਠੇ ਘੜੇ ਵਾਲਾ ਕੰਮਾਂ ਤੇ ਲੱਗ ਜਾਓ ਆਪੋ ਆਪਣੇ ਤੇ।
ਜੀ ਬਿਲਕੁਲ ਬਿਲਕੁਲ ਇਸ ਕਰਕੇ ਆਪਾਂ ਥੋੜੀ ਜਿਹੀ ਜਿਹੜੀ ਗੁੰਜਾਇਸ਼ ਸੀ ਸ਼ੱਕ ਦੀ ਉਹ ਦੂਰ ਜਿਹੜੀ ਆ ਜਰੂਰ ਆਪਾਂ ਕਰ ਦਿੱਤੀ ਆ। ਤੇ ਆਪਣੇ ਨਾਲ ਦਲਜੀਤ ਸਿੰਘ ਜੀ ਮਹਿਤਾ ਚੌਂਕ ਤੋਂ ਜੁੜ ਚੁੱਕੇ ਆ ਸਤਿ ਸ੍ਰੀ ਅਕਾਲ ਭਾਜੀ। ਤੇ ਉਹਨਾਂ ਦਾ ਜਿਹੜਾ ਮੈਸੇਜ ਆ ਉਹ ਵੀ ਸ਼ਾਇਦ ਇਸੇ ਲਈ ਹੈਗਾ। ਉਹ ਕਹਿੰਦੇ ਵੀ ਜਿਹੜਾ ਵਿਅਕਤੀ ਕੇਵਲ ਆਪਣੀ ਖੁਸ਼ੀ ਦੇ ਲਈ ਆਪਣੀ ਹਾਰ ਮੰਨ ਲੈਂਦਾ ਉਹਨੂੰ ਕਦੀ ਤੁਸੀਂ ਜਿੱਤੇ ਹੀ ਨਹੀਂ ਸਕਦੇ। ਆਹ ਭਾਜੀ ਉਹਨਾਂ ਨੇ ਬਹੁਤ ਤਕੜੀ ਗੱਲ ਕਹਿ ਦੀ।
ਬਿਲਕੁਲ ਬਿਲਕੁਲ ਇਸ ਤੋਂ ਪਰੇ ਹੋਏ ਕੁਛ ਨੀ ਸਕਦਾ ਜੇ ਬੰਦਾ ਖੁਸ਼ ਆ ਰਿਹਾ।
ਨਹੀਂ ਖੁਸ਼ੀ ਦੇ ਲਈ ਆਪਣੀ ਹਾਰ ਮੰਨ ਲਵੇ ਬਈ ਜਾਣੀ ਬਈ ਹਾਰ ਮੰਨੇ ਲਈ ਵੀ ਮੈਂ ਬਈ ਠੀਕ ਹੀ ਆ ਮੈਂ ਏਦਾਂ ਹੀ ਆ ਵੀ ਮੈਂ ਖੁਸ਼ ਹੀ ਆ ਬਈ ਹਾਰ ਵੀ ਜੇ ਗਿਆ ਆ ਉਹਨੂੰ ਕਦੀ ਤੁਸੀਂ ਕਿੱਦਾਂ ਜਿੱਤ ਲਓਗੇ ਹਨਾ ਉਹਨੂੰ ਕਦੀ ਵੀ ਤੁਸੀਂ ਜਿੱਤ ਨਹੀਂ ਸਕਦੇ ਜਾਣੀ ਬਈ ਇਹਦੇ ਵਿੱਚ ਇਹ ਵੀ ਹੋ ਸਕਦਾ ਵੀ ਨਿਮਰਤਾ ਵੀ ਇੱਕ ਪੱਖੇ ਦਾ ਨਿਮਰਤਾ ਵੀ ਹੋ ਸਕਦਾ ਹਨਾ ਸ਼ਾਇਦ ਭਾਜੀ ਦਾ
ਬਿਲਕੁਲ ਅਸੀਂ ਮੇਰਾ ਇਹ ਕਹਿਣਾ ਅਸੀਂ ਜਿੱਤਾਂ ਵੀ ਖੁਸ਼ੀ ਲਈ ਕਰਦੇ ਹਾਂ ਨਾ ਜੇਕਰ ਅਸੀਂ ਕਹਿੰਦੇ ਅੱਜ ਜਿੱਤਣਾ ਸਪੋਜ਼ ਕਰੋ ਐਜ਼ ਐਗਜ਼ਾਮਪਲ ਅਸੀਂ ਗੇਮ ਦੀ ਲੈ ਲਈਏ ਕਿਸੇ ਦੀ ਸਾਨੂੰ ਆਹੀ ਹੁੰਦਾ ਕਿ ਮਗਰੋਂ ਖੁਸ਼ੀ ਮਿਲਣੀ ਆ ਜ਼ੋਰ ਲਾਇਆ ਜਾ ਰਿਹਾ ਖੁਸ਼ੀ ਮਿਲਣੀ ਆ ਠੀਕ ਆ ਜੀ ਤੇ ਮੋਹਰਲੀ ਟੀਮ ਹਾਰਨ ਤੋਂ ਬਾਵਜੂਦ ਖੁਸ਼ ਖੜੀ ਆ ਤੇ ਆਪਣੀ ਖੁਸ਼ੀ ਤਾਂ ਉਹੀ ਮੁੱਕ ਗਈ ਉੱਤੇ
ਜੀ ਬਿਲਕੁਲ ਤੇ ਗੁਰਸੇਵ ਸਿੰਘ ਜੀ ਹੋਰ ਤਾਂ ਚਲੋ ਵੈਸੇ ਇੱਥੇ ਕਬੱਡੀ ਵੀ ਦੇਖੀ ਦੀ ਆ ਕ੍ਰਿਕਟ ਵੀ ਦੇਖੀ ਆ ਵੀ ਉਹਦੇ ਵਿੱਚ ਕੀ ਹੁੰਦੇ ਕਿਸੇ ਵੀ ਇੱਕ ਟੀਮ ਦੇ ਪ੍ਰਸ਼ੰਸਕ ਜਿਹੜੇ ਹੁੰਦੇ ਪ੍ਰਸ਼ੰਸਕ ਉਹ ਕੀ ਕਰਦੇ ਆ ਕਿ ਦੂਜੇ ਜਿਹੜੇ ਹੁੰਦੇ ਦੂਜੀ ਟੀਮ ਦੇ ਨਾਲ ਜਿਹੜੇ ਸੰਬੰਧਿਤ ਹੁੰਦੇ ਉਹਨਾਂ ਤੇ ਅਟੈਕ ਕਰਦੇ ਆ ਉਹਨਾਂ ਨੂੰ ਕਈ ਵਾਰੀ ਗਾਲ ਮੰਗਾਲੀ ਵੀ ਹੋ ਜਾਂਦੇ ਆ ਜਾਂ ਹੇਟ ਕਰਨਾ ਸ਼ੁਰੂ ਕਰ ਦਿੰਦੇ ਆ ਵੀ ਤੁਸੀਂ ਉਸ ਟੀਮ ਨੂੰ ਕਿਉਂ ਫਾਲੋ ਕਰਦੇ ਆ ਪਰ ਇੱਕ ਮੈਂ ਇੱਦਾਂ ਦੀ ਵੀ ਗੇਮ ਦੇਖੀ ਆ ਉਹ ਹੈਗੀ ਆ ਜਿਹੜੀ ਆਪਣੀ ਕੁਸ਼ਤੀ ਹੁੰਦੀ ਆ ਪਿੰਡਾਂ ਦੇ ਵਿੱਚ ਸਾਂਝੇ ਮੇਲੇ ਤੁਸੀਂ ਦੇਖੇ ਹੋਣੇ ਆ ਉਹਦੇ ਵਿੱਚ ਕੋਈ ਵੀ ਬੰਦਾ ਜਿਹੜਾ ਇੱਕ ਭਲਵਾਨ ਦੇ ਨਾਲ ਨਹੀਂ ਹੁੰਦਾ ਜਿਹੜਾ ਭਲਵਾਨ ਵੀ ਦੂਜੇ ਨੂੰ ਢਾਲ ਆਉਂਦਾ ਉਹਦੀ ਬੱਲੇ ਬੱਲੇ ਕਰਾ ਦਿੰਦੇ ਹਨਾ ਤੇ ਦੂਜੇ ਨੂੰ ਵੀ ਵਧੀਆ ਰਿਸਪੈਕਟ ਦਿੰਦੇ ਵੀ ਤੂੰ ਵਧੀਆ ਦਾ ਜਿਹੜੇ ਖੇਡੇ ਆ ਉਹਦੇ ਤੋਂ ਮੈਨੂੰ ਲੱਗਦਾ ਹੁੰਦਾ ਵੀ ਅਸਲ ਵਿੱਚ ਉਹ ਜਿਹੜੀ ਭਾਵਨਾ ਹੈ ਜਿਹੜੀ ਕੁਸ਼ਤੀ ਵਿੱਚ ਲੋਕੀ ਦਿਖਾਉਂਦੇ ਆ ਬੜੇ ਆਮ ਲੋਕ ਹੁੰਦੇ ਆ ਪਿੰਡਾਂ ਦੇ ਜਿਹੜੇ ਕਿ ਕੁਸ਼ਤੀ ਨੂੰ ਦੇਖ ਰਹੇ ਹੁੰਦੇ ਆ ਪਿੰਡਾਂ ਦੇ ਵਿੱਚ ਸਿੰਝ ਮੇਲੇ ਲੱਗਦੇ ਆ ਦੋਸਤਾਂ ਨੇ ਜ਼ਰੂਰ ਦੇਖੇ ਹੋਣੇ ਆ ਉਹਦੇ ਵਿੱਚ ਕੋਈ ਕਿਸੇ ਨਾਲ ਕਿੰਤੂ ਪ੍ਰੰਤੂ ਨਹੀਂ ਮੈਂ ਅੱਜ ਤੱਕ ਹੁੰਦਾ ਦੇਖਿਆ ਨਾ ਉਹਦੇ ਵਿੱਚ ਕਦੀ ਲੜਾਈ ਹੁੰਦੀ ਦੇਖੀ ਆ ਵੀ ਉਹ ਤੁਸੀਂ ਹਨਾ ਕਦੀ ਦੇਖਿਆ ਹੁਣ ਤੁਸੀਂ ਕੁਸ਼ਤੀ ਮੇਲਿਆਂ ਦੇ ਵਿੱਚ
ਬਿਲਕੁਲ ਅਸਲ ਚ ਗੱਲ ਕੀ ਅੱਜ ਕੱਲ ਦੀਆਂ ਖੇਡਾਂ ਚ ਤਾਂ ਏਦਾਂ ਹੋ ਗਿਆ ਨਾ ਅਸਲ ਚ ਖੇਡਾਂ ਤਾਂ ਬਣੀਆਂ ਸੀਗੀਆਂ ਜੰਗਾਂ ਨੂੰ ਰੋਕਣ ਦੇ ਲਈ ਕਿ ਖੇਡਾਂ ਨਾਲ ਰਾਜ਼ੀਨਾਮੇ ਹੋ ਜਾਣ ਪਰ ਹੁਣ ਅੱਜ ਕੱਲ ਖੇਡਾਂ ਨੂੰ ਜੰਗ ਬਣਾ ਲਈਓ ਆ ਆਪਣੇ ਰਿੰਝੀ ਨਿੱਜੀ ਰੰਜਿਸ਼ਾਂ ਕੱਢਣ ਲਈ ਖੇਡਾਂ ਕਰਾਈਆਂ ਜਾ ਰਹੀਆਂ ਹਰ ਪਾਸੇ ਆਹੀ ਆ ਮਾਹੌਲ ਬਣਿਆ ਹੋਇਆ ਸੋ ਖੇਡ ਨੂੰ ਖੇਡ ਤਾਂ ਰਹੀ ਨੀ ਉਹ ਜੰਗ ਬਣ ਚੁੱਕੀ ਹੁਣ ਤੇ ਮੈਦਾਨਾਂ ਦੇ ਵਿੱਚ
ਬਿਲਕੁਲ ਜੀ ਤੇ ਆਪਣੇ ਨਾਲ ਹਰਮੀਤ ਸਿੰਘ ਚੰਨਾ ਸਾਹਿਬ ਵੀ ਜੁੜ ਗਏ ਆ ਮੈਲਬੋਰਨ ਤੋਂ ਤੇ ਸਤਿ ਸ੍ਰੀ ਅਕਾਲ ਬੁਲਾਉਂਦੇ ਚੰਨਾ ਸਾਹਿਬ ਸਤਿ ਸ੍ਰੀ ਅਕਾਲ ਕਹਿੰਦੇ ਵੀ ਪ੍ਰੋਗਰਾਮ ਸੁਣ ਰਹੇ ਆ ਪਰ ਅੱਜ ਲਿਖਣ ਦੇ ਲਈ ਬਹੁਤਾ ਟਾਈਮ ਨਹੀਂ ਹੈਗਾ ਇਸ ਕਰਕੇ ਥੈਂਕਸ ਕਹਿ ਰਹੇ ਆ ਤੇ ਚੰਨਾ ਸਾਹਿਬ ਬਸ ਕੋਈ ਨੀ ਤੁਸੀਂ ਹਾਜ਼ਰੀ ਲਵਾ ਦਿਆ ਕਰੋ ਇਹੀ ਬਹੁਤ ਆ ਹਨਾ ਤੇ ਮਿਸ ਕਰੀਦਾ ਅਸੀਂ ਨਿੱਕਾ ਢਿੱਲੋ ਸਾਹਿਬ ਵੀ ਆਪਣੇ ਨਾਲ ਜੁੜੇ ਆ ਨਿੱਕਾ ਢਿੱਲੋ ਸਾਹਿਬ ਕੀ ਹਾਲ ਚਾਲ ਤੁਹਾਡਾ ਗੁੱਡ ਮਾਰਨਿੰਗ ਕਹਿੰਦੇ ਆ ਤੇ ਤੁਹਾਡੀ ਵੀ ਜਿਹੜੀ ਸਭ ਸਵੇਰ ਆ ਤੁਹਾਨੂੰ ਸਤਨਾਮ ਪੰਜੇਟਾ ਸਾਹਿਬ ਵੀ ਆਪਣੇ ਨਾਲ ਜੁੜ ਗਏ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਜੀ ਕਹਿੰਦੇ ਵੀ ਵਧੀਆ ਦੇ ਨੇ ਅੱਜ ਤੇ ਇਸ ਕਰਕੇ ਉਹਨਾਂ ਨੇ ਜਿਹੜਾ ਗਾਣਾ ਸੁਣਨ ਦੀ ਫਰਮਾਇਸ਼ ਕੀਤੀ ਅਰਵਿੰਦਰ ਗਰੇਵਾਲ ਹੋਣਾ ਦਾ ਕਰਮਾ ਵਾਲੀ ਤੇ ਬਹੁਤ ਵਧੀਆ ਭਾਜੀ ਤੇ ਆਸ ਕਰਦੇ ਆ ਕਿ ਤੁਸੀਂ ਵਧੀਆ ਜਿਹੜਾ ਦੇਣੇ ਜਿਹੜਾ ਇਹ ਇੰਜੋਏ ਜਿਹੜਾ ਕਰ ਰਹੇ ਹੋਵੋਗੇ ਜਸਪਾਲ ਸੇਨੀ ਸਾਹਿਬ ਵੀ ਵੈਸੇ ਤਾਂ ਇਹ ਲੇਟ ਹੀ ਜੁੜਦੇ ਹੁੰਦੇ ਅੱਜ ਪਹਿਲਾਂ ਜੁੜ ਗਿਆ ਬਹੁਤ ਬਹੁਤ ਧੰਨਵਾਦ ਜਸਪਾਲ ਸਾਹਿਬ ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ ਆ ਤੇ ਉਹਨਾਂ ਇੱਕ ਆਪਾਂ ਨੂੰ ਆਈਡੀਓ ਲਿੰਕ ਵੀ ਭੇਜਿਆ ਆ ਸਿੱਧੂ ਦਾ ਸਟੈਂਡ ਤੇ ਕਹਿੰਦੇ ਵੀ ਆਪਣੀ ਕਮਿਊਨਿਟੀ ਰੇਡੀਓ ਦਾ ਹੀ ਆ ਸੁਣ ਕੇ ਪਲੇ ਕਰਨਾ ਬੜਾ ਹੀ ਹਾਸਰਸ ਹੈਗਾ ਇਹ ਤੇ ਧੰਨਵਾਦ ਤੇ ਕੋਈ ਨੀ ਭਾਜੀ ਆਪਾਂ ਵਿੱਚ ਜਾਂ ਕਿਤੇ ਜਦੋਂ ਵੀ ਟਾਈਮ ਮਿਲਿਆ ਤੇ ਆਪਾਂ ਜਰੂਰ ਕੋਸ਼ਿਸ਼ ਕਰਾਂਗੇ ਇਹ ਜਿਹੜਾ ਆ ਪਲੇ ਕਰ ਦੇਵਾਂਗੇ ਜਸਪਾਲ ਸੇਨੀ ਸਾਹਿਬ ਭੇਜਦੇ ਕਿਉਂ ਕਰ ਲਿਆ ਆਪਾਂ ਦੀਪ ਸਿੰਘ ਸੇਨੀ ਤੋਂ ਜੁੜੇ ਆ ਤੇ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਭਾਜੀ ਤੇ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਪ੍ਰੋਗਰਾਮ ਕਹਿੰਦੇ ਨਾਲ ਨਾਲ ਸੁਣ ਰਹੇ ਆ ਤੇ ਨਾਲ ਨਾਲ ਕੰਮ ਵੀ ਕਰ ਰਹੇ ਆ ਅੱਜ ਕੱਲ ਸੇਨੀ ਦਾ ਕਹਿੰਦੇ ਵੀ ਨਾਮ ਜਿਹੜਾ ਪੰਜਾਬੀ ਸੌਂਗਸ ਦੇ ਵਿੱਚ ਆ ਰਿਹਾ ਆ ਤਿੰਨ ਲੇਟੈਸਟ ਸੌਂਗਸ ਕਹਿੰਦੇ ਕੱਲ ਮੈਂ ਸੁਣੇ ਆ ਤੇ ਇਹਦੇ ਵਿੱਚ ਸੇਨੀ ਦਾ ਨਾਮ ਆਇਆ ਇਸ ਕਰਕੇ ਵੀ ਸੇਨੀ ਵਾਲੇ ਤਾਂ ਬਹੁਤ ਮਸ਼ਹੂਰ ਹੋ ਗਏ ਹਨਾ
ਬਿਲਕੁਲ ਚੜਾਈ ਆ ਜੀ ਸੇਨੀ ਵਾਲਿਆਂ ਦੀ
ਜੀ ਬਿਲਕੁਲ ਤੇ ਵੈਸੇ ਵੀ ਹੈ ਨਾ ਥੋੜਾ ਜਿਹਾ ਸੇਨੀ ਜਦੋਂ ਅੱਖਰਾਂ ਦੇ ਵਿੱਚ ਫਿੱਟ ਕਰਨਾ ਬੜਾ ਸੌਖਾ ਆ ਮੈਲਬੋਰਨ ਥੋੜੀ ਜਿਹਾ ਔਖਾ ਹੋ ਜਾਂਦਾ ਹਨਾ
ਤੁਸੀਂ ਆਪ ਵੀ ਆ ਤੁਸੀਂ ਕਰੋ ਮੈਲਬੋਰਨ ਦੇ ਬ੍ਰਿਸਟਨ ਵਾਲੇ ਬੈਠੇ ਜੋ ਕਰ ਰਹੇ ਹੋ ਸੇਨੀ ਨੂੰ
ਆਸਟ੍ਰੇਲੀਆ ਸ਼ਬਦ ਕਹਿਣਾ ਥੋੜਾ ਜਿਹਾ ਔਖਾ ਆ ਕੈਨੇਡਾ ਕਹਿਣਾ ਸੌਖਾ ਆ ਹਨਾ ਗਾਣੇ ਦੇ ਵਿੱਚ ਕਹਿਣਾ ਤੇ ਇਸ ਕਰਕੇ ਸੇਨੀ ਜਿਹੜਾ ਆ ਫਿੱਟ ਛੇਤੀ ਹੋ ਜਾਂਦਾ ਇਸ ਕਰਕੇ ਚਲੋ ਬਹੁਤ ਵਧੀਆ ਹਨਾ ਤੇ ਇਹ ਵੀ ਚੜਾਈ ਆ ਭਾਵੇਂ ਕਿਸੇ ਤਰ੍ਹਾਂ ਵੀ ਹੈਗੀ ਆ ਜਿੱਦਾਂ ਹੁਣ ਮੈਲਬੋਰਨ ਆ ਬ੍ਰਿਸਬੇਨ ਵੀ ਕਹਿਣਾ ਥੋੜਾ ਜਿਹਾ ਔਖਾ ਕੇਂਸ ਕਹਿਣਾ ਸੌਖਾ ਆ ਕੇਂਸ ਤੇ ਖੈਰ ਇਦਾਂ ਦੇ ਗਾਣੇ ਚਲੋ ਆਉਣਗੇ ਬਹੁਤ ਵਧੀਆ ਇਦਾਂ ਹਨਾ ਲੋਕਾਂ ਨੂੰ ਪਤਾ ਲੱਗੂਗਾ ਆਪਣੇ
ਅਸੀਂ ਏਦਾਂ ਕਹਿ ਸਕਦੇ ਆਪਣਾ ਕਿਹੜਾ ਸਿਰ ਨਹੀਂ ਕੁਛ ਵੰਡਿਆ ਆਪਣਾ ਹੀ ਸ਼ਹਿਰ
ਹਾਂਜੀ ਆਪਣਾ ਹੀ ਆ ਠੀਕ ਤੇ ਖੈਰ ਅੱਗੇ ਆਪਣੇ ਨਾਲ ਹਰਪ੍ਰੀਤ ਸਿੰਘ ਕੋਹਲੀ ਸਾਹਿਬ ਵੀ ਜੁੜ ਚੁੱਕੇ ਆ ਤੇ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਸਾਰੇ ਸਰੋਤਿਆਂ ਨੂੰ ਘਰ ਪਰਿਵਾਰ ਦੇ ਵਿਹੜੇ ਵਿੱਚ ਬੈਠੇ ਸਾਰਿਆਂ ਨੂੰ ਤੇ ਉਹ ਕਹਿੰਦੇ ਵੀ ਪਿਆਰ ਤਾਂ ਦਿਲੋਂ ਹੁੰਦਾ ਦਿਮਾਗ ਤੋਂ ਤਾਂ ਚਲਾਕੀਆਂ ਹੀ ਹੁੰਦੀਆਂ
ਬਿਲਕੁਲ ਜੀ ਬਿਲਕੁਲ ਮੈਂ ਫੁੱਲੀ ਐਗਰੀ ਆ ਜੀ ਇਸ ਗੱਲ ਦਾ
ਜੀ ਤੇ ਹਰਪ੍ਰੀਤ ਸਾਹਿਬ ਅੱਜ ਕੱਲ ਕਟਾਕਸ਼ ਤੁਸੀਂ ਬਹੁਤ ਜ਼ਿਆਦਾ ਹੀ ਕਰਦੇ ਹਨ ਤੇ ਖੈਰ ਪਰ ਗੱਲਾਂ ਇਹਨਾਂ ਦੀਆਂ ਹੁਣ ਸਹੀ ਹੁੰਦੀਆਂ ਬਿਲਕੁਲ ਸੱਚਾਈ ਜਿਹੜੀ ਬਿਆਨ ਕਰਦੇ ਆ ਕਵਿਤਾ ਦੇ ਰੂਪ ਦੇ ਵਿੱਚ ਤੇ ਆਪਣੇ ਨਾਲ ਸੁਖਵਿੰਦਰ ਜੀ ਵੀ ਜੁੜ ਗਏ ਆ ਸੋਹਣ ਸਾਹਿਬ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਸਿਰਨੀ ਤੋਂ। ਸਤਿ ਸ੍ਰੀ ਅਕਾਲ ਭਾਜੀ, ਤੁਹਾਨੂੰ ਵੀ ਜਗਤਾਰ ਗੈਲ ਸਾਹਿਬ ਵੀ ਆਪਣੇ ਨਾਲ ਜੁੜ ਗਏ ਆ ਟੁੰਡੀ ਕੇ ਵਾਲੇ, ਕੁਛ ਕੁ ਬੀਕ ਜਿਹੜੇ ਇਹਨਾਂ ਦਾ ਵੀ ਕੋਈ ਮੈਸੇਜ ਨੀ ਆਇਆ ਤੇ ਉਹਨਾਂ ਨੇ ਭੇਜਿਆ ਆਪਾਂ ਨੂੰ ਮੈਸੇਜ। ਉਹ ਕਹਿੰਦੇ ਵੀ ਸੁਪਨੇ ਉਹ ਨੀ ਹੁੰਦੇ ਜੋ ਸੌਣ ਤੋਂ ਬਾਅਦ ਆਉਂਦੇ ਨੇ, ਅਸਲ ਸੁਪਨੇ ਉਹ ਹੁੰਦੇ ਆ ਜਿਹੜੇ ਸਾਨੂੰ ਰਾਤ ਨੂੰ ਸੌਣ ਵੀ ਨਹੀਂ ਦਿੰਦੇ।
ਬਹੁਤ ਖੂਬਸੂਰਤ ਹੈ ਜੀ, ਅਬਦੁਲ ਕਲਾਮ ਜੀ ਹੋਏ ਉਹਨਾਂ ਦਾ ਹੀ ਕੋਟੇਸ਼ਨ ਆ
ਉਹਨਾਂ ਦਾ ਵਿਚਾਰ। ਹਾਂਜੀ
ਹਾਂਜੀ, ਬਹੁਤ ਖੂਬਸੂਰਤ ਵਿਚਾਰ ਹੈ ਜੀ,
ਸਖੀਅਤ ਨੂੰ ਵੀ ਯਾਦ ਹਨਾ ਆਇਆ ਆਪਾਂ ਨੂੰ, ਬਹੁਤ ਵਧੀਆ। ਤੇ ਖੈਰ ਅੱਗੇ ਆਪਣੇ ਨਾਲ ਰਮਨਜੀਤ ਸਿੰਘ ਜੰਡੋਰੀਆ ਸਾਹਿਬ ਜੁੜੇ ਆ ਤੇ ਬਹੁਤ ਵਧੀਆ ਇਹਨਾਂ ਦੇ ਕੋਲ ਨੌਲੇਜ ਹੁੰਦੀ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਵੀ ਬੁਲਾਈ ਆ ਤੇ ਉਹ ਕਹਿੰਦੇ ਵੀ ਕਿੱਦਾਂ ਸੰਡੇ ਨੂੰ ਆਪਣਾ ਪਾਰਟਨਰ ਚੇਂਜ ਕਰ ਦਿੱਤਾ ਪ੍ਰੋਗਰਾਮ ਦੇ ਵਿੱਚ। ਗੁਰਸੇਵ ਸਿੰਘ ਜੀ ਦਾ ਜਵਾਬ ਦਿਓ ਹੁਣ, ਹਲਵਾਰਵੀ ਸਾਹਿਬ ਨੇ ਨਾਲ ਮੇਰਾ ਪ੍ਰੋਗਰਾਮ ਸੀ।
ਅੱਛਾ ਅੱਛਾ, ਨਹੀਂ ਉਹ ਰਿਕਾਰਡਿੰਗ ਚੱਲ ਰਹੀ ਸੀ ਤੇ ਬਾਕੀ ਸੰਡੇ ਨੂੰ ਏਦਾਂ ਹੁੰਦਾ ਜੀ, ਪਤਾ ਨੀ ਕਿੱਦਣ ਤੋਂ ਚੱਲ ਜਾਈ, ਕੰਮ ਕੰਮ ਦੇ ਹਿਸਾਬ ਨਾਲ ਹੁੰਦਾ ਜੀ, ਜੇ ਕੋਈ ਕੰਮ ਪੈ ਜਾਵੇ ਤਾਂ ਫਿਰ ਪਾਰਟਨਰ ਏਦਾਂ ਹੀ ਹੈ ਜੀ ਜਿਹੜਾ ਸੇਵਾ ਦੇ ਦੇਵੇ, ਕਮਿਊਨਿਟੀ ਦਾ ਕੰਮ ਹੈ।
ਜੰਡੋਰੀਆ ਸਾਹਿਬ ਹਾਂਜੀ, ਸੈਚਰਡੇ ਸੰਡੇ ਆਪਾਂ ਕਮਿਊਨਿਟੀ ਨੂੰ ਹੀ ਦਿੱਤਾ ਆ ਦੋ ਹੀ ਦਿਨ ਹਨਾ, ਤੇ ਫਿਰ ਏਦਾਂ ਹੁੰਦੇ ਕਿ ਸੈਚਰਡੇ ਸੰਡੇ ਕਈ ਵਾਰੀ ਪ੍ਰੋਗਰਾਮ, ਖਾਸ ਤੌਰ ਤੇ ਸੰਡੇ ਨੂੰ ਕੋਈ ਨਾ ਕੋਈ ਪ੍ਰੋਗਰਾਮ ਨਿਕਲ ਹੀ ਆਉਂਦਾ ਤੇ ਜਿਸ ਦਿਨ ਮੈਂ ਤੇ ਗੁਰਸੇਵਕ ਸਿੰਘ ਹੋਈਏ ਉਦਣ ਤਾਂ ਅਸੀਂ ਲਾਈਵ ਹੁੰਦੇ ਆ ਤੇ ਜਿੱਦਣ ਹਲਵਾਰਵੀ ਸਾਹਿਬ ਮੇਰੇ ਨਾਲ ਹੋਣ ਉਹ ਫਿਰ ਪੁਰਾਣਾ ਅਸੀਂ ਰਿਕਾਰਡ ਕਰਕੇ ਰੱਖੇ ਹੋਏ ਆ ਪ੍ਰੋਗਰਾਮ ਤੇ ਉਹ ਚਲਾ ਦਈਦੇ ਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਉਸ ਪ੍ਰੋਗਰਾਮ ਨੂੰ ਵੀ ਪਿਆਰ ਕਰਦੇ ਆ, ਪਰ ਇਸ ਵੀਕ ਅਸੀਂ ਤੁਹਾਨੂੰ ਲਾਈਵ ਜਿਹੜੇ ਆ ਮਿਲਾਂਗੇ ਜ਼ਰੂਰ। ਤੇ ਉਹਨਾਂ ਨੇ ਕਿਹਾ ਵੀ ਨਕੋਦਰ ਨੂੰ ਤਾਂ ਸਾਰੇ ਜਾਣਦੇ ਆ ਵੀ ਕਿੱਥੇ ਆ ਕਿੱਦਾਂ ਆ, ਪਰ ਕਿਸੇ ਨੂੰ ਇਹ ਪਤਾ ਵੀ ਕਸੂਰ ਕਿੱਥੇ ਆ ਹਨਾ, ਤੇ ਉਹਨਾਂ ਨੇ ਕਹਿੰਦੇ ਵੀ ਇਸੇ ਕਰਕੇ ਬੱਬੂ ਮਾਨ ਦਾ ਮੈਂ ਗਾਣਾ ਸੁਣਿਆ ਸੀ, ਕਸੂਰ ਉਹਦੇ ਉਸ ਗਾਣੇ ਦੇ ਵਿੱਚ ਆਇਆ ਸੀਗਾ ਕਸੂਰ, ਇਸ ਕਰਕੇ ਕਹਿੰਦੇ ਮੈਂ ਸਰਚ ਕਰਨੀ ਸ਼ੁਰੂ ਕਰ ਦਿੱਤੀ ਵੀ ਮੈਂ ਦੇਖਾਂ ਵੀ ਕਸੂਰ ਹੈ ਕਿੱਥੇ ਆ। ਵੀ ਉਹਨਾਂ ਨੇ ਕਿਹਾ ਵੀ ਕਸੂਰ ਜਿਹੜਾ ਆ ਪੰਜਾਬ ਦੇ ਵਿੱਚ ਆ, ਜਿਹੜਾ ਕਿ ਪਾਕਿਸਤਾਨ ਦਾ ਪੰਜਾਬ ਹੈਗਾ ਆ, ਤੇ ਇਹ ਕਸੂਰ ਜਿਹੜਾ ਆ ਦੇਖੋ ਇਹ ਵੀ ਬਹੁਤ ਵਧੀਆ ਉਹਨੇ ਇਨਫੋਰਮੇਸ਼ਨ ਦਿੱਤੀ ਆ। ਕਹਿੰਦੇ ਵੀ ਲਾਰਡ ਜਿਹੜੇ ਰਾਮਚੰਦਰ ਜਿਹੜੇ ਹੈਗੇ ਸੀ ਉਹਨਾਂ ਦੇ ਜਿਹੜੇ ਪੁੱਤਰ ਹੋਏ ਆ ਲਵ ਤੇ ਕੁਸ਼, ਜਾਣੀ ਕੁਸ਼ ਤੇ ਲਵ, ਉਹ ਤੋਂ ਉਹਨਾਂ ਦੇ ਨਾਂ ਤੋਂ ਬਾਅਦ ਹੀ ਇਹ ਜਿਹੜਾ ਆ ਕਸੂਰ ਸ਼ਬਦ ਜਿਹੜਾ ਪਿਆ, ਕੁਸ਼ ਜਾਣੀ ਕੁਸ਼ ਜਿਹੜਾ ਸੀਗਾ ਉਹਨਾਂ ਦਾ ਪੁੱਤਰ ਉਹਦੇ ਨਾਂ ਤੇ ਕਸੂਰ ਜਿਹੜਾ ਸ਼ਬਦ ਪਿਆ। ਤੇ ਨਾਲ ਦੀ ਨਾਲ ਉੱਥੇ ਕਹਿੰਦੇ ਵੀ ਜਿਹੜੇ ਹੋਰ ਵੀ ਜਿਹੜੇ ਕਾਫੀ ਸਖਸ਼ੀਅਤਾਂ ਜਿਹੜੀਆਂ ਮਹਾਨ ਸਖਸ਼ੀਅਤਾਂ ਪੈਦਾ ਹੋਈਆਂ ਉੱਥੇ, ਹਾਫਿਜ਼ ਗੁਲਾਮ ਮੁਰਤਜ਼ਾ ਉਹਨਾਂ ਦਾ ਉੱਥੇ ਦੇਹਾਂਤ ਵੀ ਹੋਇਆ, ਜਿਹੜੇ ਕਿ ਬੁੱਲੇ ਸ਼ਾਹ ਉਹਨਾਂ ਦੇ ਟੀਚਰ ਵੀ ਸੀਗੇ, ਬਾਰਿਸ਼ ਸ਼ਾਹ ਉਹਨਾਂ ਦੇ ਵੀ ਉਹ ਟੀਚਰ ਸੀਗੇ, ਉਹਨਾਂ ਤੋਂ ਸਿੱਖਿਆ ਇਹਨਾਂ ਨੇ ਹਾਫਿਜ਼ ਗੁਲਾਮ ਮੁਰਤਜ਼ਾ ਉਹਨਾਂ ਤੋਂ। ਤੇ ਇੱਥੇ ਹੀ ਫੇਮਸ ਜਿਹੜੇ ਬੁੱਲੇ ਸ਼ਾਹ ਹੋਣੀ ਆ ਉਹਨਾਂ ਦਾ ਵੀ ਦੇਹਾਂਤ ਇੱਥੇ ਕਸੂਰ ਦੇ ਵਿੱਚ ਇਹ ਹੋਇਆ। ਤੇ ਬਰਥ ਪਲੇਸ ਹੈਗਾ ਜੀ ਜਗਤ ਸਿੰਘ ਬਿਰਕ, ਜਿਹਨੂੰ ਕਿ ਜੱਗਾ ਡਾਕੂ ਜਾਂ ਜੱਗਾ ਜੱਟ ਦੇ ਨਾਂ ਨਾਲ ਵੀ 20ਵੀਂ ਸਦੀ ਦਾ ਇੱਕ ਮਹਾਨ ਡਾਕੂ ਜਿਹੜਾ ਮੰਨਿਆ ਗਿਆ ਪੰਜਾਬ ਦਾ, ਤੇ ਉਹਦੇ ਜਿਹੜੇ ਪੇਰੈਂਟਸ ਸੀਗੇ ਸਰਦਾਰ ਮੱਖਣ ਸਿੰਘ ਤੇ ਬੀਬੀ ਭਾਗਾ, ਤੇ ਆਪ ਉਹਨਾਂ ਨੂੰ ਰੋਬਿਨ ਹੁੱਡ ਵੀ ਪੰਜਾਬ ਦਾ ਕਿਹਾ ਜਾਂਦਾ ਸੀ, ਜਿਹੜਾ ਕਿ ਅਮੀਰਾਂ ਤੋਂ ਲੁੱਟਦਾ ਸੀ ਤੇ ਗਰੀਬਾਂ ਨੂੰ ਜਿਹੜਾ ਆ ਵੰਡਦਾ ਸੀ। ਮਹਾਰਾਣੀ ਦਤਾਰ ਕੌਰ ਉਹਨਾਂ ਦਾ ਵੀ ਦੇਹਾਂਤ ਇੱਥੇ ਹੋਇਆ, ਜਿਹੜੇ ਕਿ ਸਰਦਾਰ ਰਣ ਸਿੰਘ ਨਕਈ ਉਹਨਾਂ ਦੀ ਪੁੱਤਰੀ ਸੀਗੇ, ਜਿਹੜੇ ਕਿ ਤੀਜੇ ਸ਼ਾਸਕ ਸੀਗੇ ਨਕਈ ਮਿਸਲ ਦੇ ਬਹਿਰਵਾਲ ਦੇ, ਅਤੇ ਉਹ ਦੂਜੀ ਵਾਈਫ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ, ਤੇ ਉਹਨਾਂ ਦਾ ਵੈਸੇ ਨਾਮ ਜਿਹੜਾ ਓਰੀਜਨਲੀ ਸੀਗਾ ਰਾਜਕੌਰ, ਤੇ ਪਰ ਉਹਨਾਂ ਤੋਂ ਬਾਅਦ ਉਹਨਾਂ ਨੇ ਨਾਮ ਜਿਹੜਾ ਆ ਦਤਾਰ ਕੌਰ ਤੋਂ ਰਾਜਕੌਰ ਕਰ ਲਿਆ ਸੀ, ਤੇ ਉਹ ਰਣਜੀਤ ਸਿੰਘ ਜੀ ਉਹਨਾਂ ਦੇ ਮਦਰ ਵੀ ਸੀਗੇ, ਤੇ ਉਹਨਾਂ ਨੇ ਮਹਾਰਾਜਾ ਦੇ ਨਾਲ ਵਿਆਹ ਉਹਨਾਂ ਦਾ ਹੋਇਆ 1798 ਦੇ ਵਿੱਚ, ਤੇ ਮਹਾਰਾਜਾ ਉਹਨਾਂ ਨੂੰ ਮਾਈ ਨਕੈਣ ਕਹਿੰਦੇ ਹੁੰਦੇ ਸੀ। 1802 ਦੇ ਵਿੱਚ ਉਹਨਾਂ ਨੇ ਖੜਕ ਸਿੰਘ ਨੂੰ ਜਨਮ ਦਿੱਤਾ, ਜਿਹੜਾ ਕਿ ਵੱਡਾ ਪੁੱਤਰ ਸੀਗਾ ਰਣਜੀਤ ਸਿੰਘ ਉਹਨਾਂ ਦਾ। ਬੜੇ ਗੁਲਾਮ ਅਲੀ ਖਾਨ ਸਾਹਿਬ ਉਹਨਾਂ ਦਾ ਵੀ ਕਸੂਰ ਦੇ ਵਿੱਚ ਹੀ, ਹਿੰਦੁਸਤਾਨੀ ਕਲਾਸੀਕਲ ਗਾਇਕ ਸੀਗੇ, ਉਹ ਵੀ ਉੱਥੋਂ ਬਿਲੋਂਗ ਕਰਦੇ ਸੀ, ਪਟਿਆਲਾ ਘਰਾਣਾ ਦੇ ਵੈਸੇ ਸੀਗੇ, ਉਹ ਕਸੂਰ ਤੋਂ ਬਿਲੋਂਗ ਕਰਦੇ ਸੀ। ਤੇ ਇਹ ਬਹੁਤ ਵਧੀਆ ਇਨਫੋਰਮੇਸ਼ਨ ਉਹਨਾਂ ਨੇ ਦਿੱਤੀ ਆ ਜੰਡੋਰੀਆ ਸਾਹਿਬ ਨੇ ਗੁਰਸੇਵ ਸਿੰਘ ਜੀ।
ਜੀ ਵੈਸੇ ਵੀ ਆਪਣੇ ਕਸੂਰ ਸ਼ਹਿਰ ਆਪਣੇ ਸੂਫੀ ਸੰਤਾਂ ਦੇ ਪਹਿਲੇ ਸਮਿਆਂ ਦੇ ਵਿੱਚ ਮਸ਼ਹੂਰ ਰਿਹਾ, ਸਾਨੂੰ ਚਾਹੀਦਾ ਵੀ ਨਾ ਆਪਣਾ, ਕਿਉਂਕਿ ਆਪਣਾ ਜਿੰਨਾ ਸੱਭਿਆਚਾਰ ਆ ਜਿੰਨਾ ਮੈਨੂੰ ਲੱਗਦਾ ਭਾਰਤੀ ਹਿੱਸੇ ਦੇ ਨਾਲੋਂ ਉਧਰ ਆਪਣੇ ਪਾਕਿਸਤਾਨ ਨਾਲ ਜ਼ਿਆਦਾ ਸੰਬੰਧਿਤ, ਸਾਨੂੰ ਉੱਥੇ ਦੇ ਸ਼ਹਿਰਾਂ ਦੀ ਥੋੜੀ ਬਹੁਤੀ ਸਰਚ ਕਰਦੇ ਰਹਿਣਾ ਚਾਹੀਦਾ, ਅੱਡ ਅੱਡ ਸ਼ਹਿਰਾਂ ਦੀ, ਤੇ ਸਾਨੂੰ ਮੈਨੂੰ ਲੱਗਦਾ ਬਹੁਤ ਹਿਸਟਰੀ ਸਾਡੀ ਬਹੁਤ ਜੁੜੀ ਹੋਈ ਆ ਆਪਣੇ ਪੰਜਾਬੀ ਲੋਕਾਂ ਦੀ, ਸੋ ਸਾਨੂੰ ਉੱਥੇ ਦੇ ਸ਼ਹਿਰਾਂ ਦੀ ਵੀ ਜਾਣਕਾਰੀ ਰੱਖਣੀ ਚਾਹੀਦੀ ਆ। ਵੈਸੇ ਤਾਂ ਚਲੋ ਅਸੀਂ ਹੁਣ ਨਾਲ ਦੇ ਪਿੰਡ ਦੀ ਨੀ ਰੱਖਦੇ, ਆਪਣੇ ਗੁਆਂਢ ਦੀ ਨੀ ਰੱਖਦੇ, ਪਰ ਸਾਨੂੰ ਥੋੜਾ ਸਮਾਂ ਜਿਹੜਾ ਲੋਕਾਂ ਨੂੰ ਇੰਟਰਸਟ ਹੈ ਹਿਸਟਰੀ ਦੇ ਵਿੱਚ ਜਾਂ ਇੱਦਾਂ ਜਿੱਦਾਂ ਹੁਣ ਡਿਡੋਰੀਆ ਸਾਹਿਬ ਨੇ ਸਾਂਝੀ ਕੀਤੀ ਆ, ਤੇ ਤੁਸੀਂ ਵੀ ਸਰਚ ਕਰਕੇ ਸਾਡੇ ਨਾਲ ਸਾਂਝੀ ਕਰ ਸਕਦੇ ਆ, ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਹੋਰ ਹੋਰ ਸ਼ਹਿਰਾਂ ਦੇ ਜਿਹੜੇ ਇਤਿਹਾਸਕ ਪੱਖੋਂ ਮਸ਼ਹੂਰ ਨੇ, ਬੇਸ਼ੱਕ ਉਹ ਪਾਕਿਸਤਾਨ ਜਾਂ ਆਪਣੇ ਪੰਜਾਬ ਦੇ ਵਿੱਚ ਨੇ, ਤੇ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ।
ਹਾਂਜੀ ਤੇ ਗੁਰਸੇਵ ਸਿੰਘ ਜੀ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਆਪਣੇ ਕਾਲੋ ਭਾਜੀ ਜਿਹੜੇ ਕਿ ਹਰਮਨ ਰੇਡੀਓ ਦੇ ਉੱਤੇ ਸ਼ਾਮ ਨੂੰ ਰੇਡੀਓ ਸੱਥ ਲੈ ਕੇ ਆਉਂਦੇ ਹੁੰਦੇ ਆ ਤੇ ਉਹਨਾਂ ਨੇ ਇੱਕ ਬਾਇਆ ਕਹਾਣੀਆਂ ਕੰਕ ਸ਼ੁਰੂ ਕੀਤਾ ਸੀਗਾ ਤੇ ਉਹਦੇ ਵਿੱਚ ਉਹਨਾਂ ਨੇ ਪਾਕਿਸਤਾਨ ਦੀਆਂ ਕਹਾਣੀਆਂ ਜਿਹੜੀਆਂ ਜਦੋਂ ਜਿਹੜੀਆਂ ਵੰਡ ਵੇਲੇ 1947 ਦੀ ਵੰਡ ਵੇਲੇ ਦੀਆਂ ਕਹਾਣੀਆਂ ਸੀ ਮੈਂ ਬੜੀਆਂ ਇੰਟਰਸਟ ਦੇ ਨਾਲ ਉਹ ਸੁਣੀਆਂ ਸੀ ਉਹਨਾਂ ਦੀਆਂ ਸਾਰੀਆਂ ਸਟੋਰੀ ਸੀ ਜਿਹੜੀਆਂ ਹੈਰਾਨੀ ਦੀ ਗੱਲ ਇਹ ਆ ਵੀ ਉਹਦੇ ਵਿੱਚ ਕੁਛ ਕੁ ਸਟੋਰੀ ਇੱਦਾਂ ਦੀਆਂ ਸੀਗੀਆਂ ਜਿਹੜੀਆਂ ਸਾਡੇ ਗੁਆਂਢੀ ਪਿੰਡਾਂ ਦੇ ਵਿੱਚ ਵਾਪਰੀਆਂ ਜਿਵੇਂ ਕੁਲਥਮ ਹੋਇਆ ਮਢਾਲੀ ਹੋਇਆ ਬਰਾਮ ਹੋਇਆ ਬੰਗਾ ਹੋਇਆ ਬੀਕਾ ਹੋਇਆ ਇਹ ਜਾਣੀ ਪਿੰਡਾਂ ਦੀਆਂ ਸਟੋਰੀ ਸੀਗੀਆਂ ਉੱਥੇ ਦੀਆਂ ਜਾਣੀ ਮੈਂ ਹੈਰਾਨ ਰਹਿ ਗਿਆ ਵੀ ਇਹ ਜਿਹੜੇ ਪਿੰਡ ਆ ਇੰਨੇ ਮਹਾਨ ਸੀਗੇ ਮੁਸਲਮਾਨਾਂ ਦੇ ਤੇ ਉੱਥੇ ਆਹਾ ਆਹਾ ਹੁੰਦੀਆਂ ਉਹ ਜਦੋਂ ਗੱਲਾਂ ਕਰਦੇ ਤੇ ਮੈਨੂੰ ਲੱਗਦਾ ਸੀ ਵੀ ਹਾਂ ਵੀ ਆਪਾਂ ਨੂੰ ਬਹੁਤ ਜਿੱਦਾਂ ਤੁਸੀਂ ਗੱਲ ਕਹੀ ਆ ਕਿ ਬਹੁਤ ਸਾਰਾ ਇੱਦਾਂ ਦਾ ਇਤਿਹਾਸ ਹੈ ਜਿਹੜਾ ਆਪਾਂ ਗਵਾ ਦਿੰਦੇ ਆ ਤੇ ਆਪਣੇ ਨਾਲ ਪਹਿਲਾਂ ਤੁਹਾਡੇ ਤੋਂ ਪਹਿਲਾਂ ਆਪਣੇ ਨਾਲ ਪੋਇਟ ਵੀ ਜੁੜਦੇ ਹੁੰਦੇ ਸੀਗੇ ਰਾਮ ਸ਼ਰਨ ਜਸ਼ੀਲਾ ਸਾਹਿਬ ਬੰਗਿਆਂ ਵਾਲੇ ਇੱਥੇ ਆਸਟ੍ਰੇਲੀਆ ਆਏ ਹੋਏ ਸੀ ਉਹਨਾਂ ਨੇ ਵੀ ਬਹੁਤ ਇਤਿਹਾਸ ਦੱਸਿਆ ਪਿੰਡਾਂ ਦਾ ਇੰਦਣਾ ਦਾ ਦੱਸਿਆ ਉਹਨਾਂ ਨੇ ਮੰਡਾਲੀ ਦਾ ਦੱਸਿਆ ਵੀ ਕਿੱਦਾਂ ਕਿੱਦਾਂ ਉੱਥੇ ਹੋਏ ਆ ਤੇ ਬਹੁਤ ਸਾਰੇ ਜਿਹੜੇ ਮਹਾਂਪੁਰਸ਼ ਉੱਥੇ ਹੋਏ ਆ ਪੋਇਟ ਬੜੇ ਤਕੜੇ ਉੱਥੇ ਹੋਏ ਆ ਤੇ ਕਾਫੀ ਉਹਨਾਂ ਨੇ ਜਾਣਕਾਰੀਆਂ ਇੱਦਾਂ ਦੀਆਂ ਦਿੰਦੇ ਹੁੰਦੇ ਸੀ ਸਾਡੀ ਗੱਲ ਇਹ ਜਾਇਜ਼ ਹੈ ਕਿ ਅਸੀਂ ਇਗਨੋਰ ਕਰ ਦਿੰਦੇ ਹਾਂ ਇਹ ਗੱਲਾਂ ਨੂੰ
ਇਗਨੋਰ ਪਤਾ ਨੀ ਹੋਈ ਗੱਲ ਹੈ ਕਿ ਅਸੀਂ ਕਿਹੜੇ ਚੱਕਰਾਂ ਚ ਕਿਹੜੀ ਦੌੜ ਸਕੇ ਹਾਂ ਵੈਸੇ ਹੁਣ ਆਪਣੇ ਸਰੋਤੇ ਜਿਹੜੇ ਸ਼ਾਮ ਨੂੰ ਮੈਨੂੰ ਲੱਗਦਾ ਮੋਸਟਲੀ ਤਾਂ ਸੁਣਦੇ ਹੋਣਗੇ ਜਿਹੜਾ ਆਪਣਾ ਪੰਜਾਬੀ ਸੱਥ ਵਾਲਾ ਪ੍ਰੋਗਰਾਮ ਤੁਸੀਂ ਗੱਲ ਕੀਤੀ ਆ ਤੇ ਉਹ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਆ ਮੈਂ ਤਾਂ ਆਪ ਫੈਨ ਹੋਇਆ ਉਸ ਪ੍ਰੋਗਰਾਮ ਦਾ ਹੁਣ ਹਰ ਰੋਜ਼ ਸੁਣਦਾ ਸੋ ਬਹੁਤ ਹੀ ਜਾਣਕਾਰੀ ਭਰਪੂਰ ਹੁੰਦਾ ਹੈ ਤੇ ਸ਼ਾਮ ਨੂੰ ਵੀ ਸਮਾਂ ਕੱਢਿਆ ਕਰੋ ਤੇ ਉਹ ਪ੍ਰੋਗਰਾਮ ਜ਼ਰੂਰ ਸੁਣਿਆ ਕਰੋ ਕਾਲੋ ਸਾਹਿਬ ਤੇ ਮਨਜੀਤ ਰਾਜਪੁਰਾ ਕਿੱਦਾਂ ਆਪਣੀ ਬੋਲੀ ਆਪਣਾ ਦੇਸ਼ ਬਹੁਤ ਹੀ ਸੋਹਣੇ ਜਿਹੜੀ ਪੁਆਧੀ ਬੋਲੀ ਦੇ ਵਿੱਚ ਪੇਸ਼ ਕਰਦੇ ਪ੍ਰੋਗਰਾਮ ਨੂੰ ਮਨਜੀਤ ਸਿੰਘ ਰਾਜਪੁਰਾ ਜੀ ਤੇ ਉਹ ਪ੍ਰੋਗਰਾਮ ਵੀ ਜ਼ਰੂਰ ਸੁਣਿਆ ਕਰੋ ਤੇ ਬਾਕੀ ਅਸੀਂ ਵੀ ਕੋਸ਼ਿਸ਼ ਕਰਾਂਗੇ ਜਾਣਕਾਰੀ ਅਸੀਂ ਵੱਧ ਤੋਂ ਵੱਧ ਹੁਣ ਆਪਣੇ ਸ਼ਹਿਰਾਂ ਦੀ ਕੋਸ਼ਿਸ਼ ਕਰੀਏ ਕੱਢ ਕੇ ਆਪਣੇ ਸਰੋਤਿਆਂ ਦੇ ਕੋਲ ਪੇਸ਼ ਕਰ ਸਕੀਏ
ਹਾਂਜੀ ਤੇ ਆਪਣੇ ਨਾਲ ਸਤਦੇਵ ਪੰਜੇਟਾ ਸਾਹਿਬ ਜੁੜੇ ਸੀ ਉਹ ਕਹਿੰਦੇ ਵੀ ਗਲਤੀ ਦੇ ਨਾਲ ਪੰਟੇਰਾ ਕਹਿ ਦਿੱਤਾ ਤੁਸੀਂ ਸਤਦੇਵ ਪੰਜੇਟਾ ਨਹੀਂ ਜੀ ਸਤਦੇਵ ਪੰਜੇਟਾ ਵੈਸੇ ਮੈਂ ਕੋਸ਼ਿਸ਼ ਕੀਤੀ ਹੋਣੀ ਆ ਤੇ ਸਤਦੇਵ ਪੰਜੇਟਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੀ ਉਹ ਜਿਹੜੀ ਗਲਤੀ ਆ ਦੱਸੀ ਤੁਸਾਂ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਆਪਣੇ ਨਾਲ ਸੁਖਦੀਪ ਸਿੰਘ ਰਿਆੜ ਸਾਹਿਬ ਕੋਬਰਮ ਤੋਂ ਜੁੜੇ ਆ ਤੇ ਉਹ ਕਹਿੰਦੇ ਵੀ ਗਰਾਸ ਅੱਜ ਘਾਹ ਕੱਟ ਰਹੇ ਅੱਜ ਕਹਿੰਦੇ ਵੀ ਫਾਰਮ ਦੇ ਵਿੱਚ ਪ੍ਰੋਗਰਾਮ ਵਧੀਆ ਚੱਲਦਾ ਤੇ ਉਹਨਾਂ ਨੇ ਫਰਮਾਇਸ਼ ਕੀਤੀ ਆ ਜਾ ਭਾਬੀ ਝੂਟ ਲੈ ਮਨਮੋਹਨ ਬਾਰਸ ਦਾ ਜਿਹੜਾ ਗਾਣਾ ਸੀਗਾ ਮਨੀ ਸਿੰਘ ਹੁਣੀ ਜੁੜੇ ਆ ਮਨੀ ਸਿੰਘ ਹੁਣੀ ਕਹਿੰਦੇ ਆ ਵੀ ਕੋਈ ਸਟੂਡੈਂਟਸ ਉੱਪਰ ਵੀ ਗਾਈਡ ਸ਼ੋ ਜਿਹੜਾ ਸਟਾਰਟ ਕਰੋ ਤਾਂ ਕਿ ਸਟੂਡੈਂਟਸ ਨੂੰ ਕੋਈ ਫਾਇਦਾ ਹੋ ਸਕੇ ਆਪਣੇ ਪ੍ਰੋਗਰਾਮਸ ਦਾ
ਜਰੂਰ ਜੀ ਤੁਸੀਂ ਵੈਸੇ ਇੱਕ ਕੰਟੈਕਟ ਦੇ ਦਿੰਦੇ ਆ ਆਪਣੇ ਸੰਧੂ ਸਾਹਿਬ ਦਾ ਜਾਣਕਾਰੀ ਚਾਹਦੇ ਆ ਹਾਸਲ ਜਾਂ ਖੇਤੀ ਚਾਹੀਦੀ ਆ ਤਾਂ ਤੁਸੀਂ ਜਸਪਾਲ ਸਿੰਘ ਸੰਧੂ ਨੂੰ ਡਾਇਰੈਕਟ ਕਾਲ ਕਰ ਲਓ ਬਾਕੀ ਉਹਨਾਂ ਨੂੰ ਅਸੀਂ ਹੈੱਡਕੁਆਟਰ ਤੇ ਤੁਹਾਡੀ ਅਪੀਲ ਪਹੁੰਚਾ ਦਿੰਦੇ ਆ ਤੇ ਬਾਕੀ ਉਹ ਕਰ ਲੈਣਗੇ ਪ੍ਰੋਗਰਾਮ ਇਸ ਗੱਲ ਤੇ ਵੀ
ਵੈਸੇ ਇਹ ਗੱਲ ਵੈਸੇ ਉਹਨਾਂ ਦੀ ਸਹੀ ਆ ਖਾਸ ਤੌਰ ਤੇ ਜਦੋਂ ਸਟੂਡੈਂਟਸ ਲਾਈਫ ਜਦੋਂ ਸ਼ੁਰੂ ਹੁੰਦੀ ਆਪਾਂ ਵੀ ਚਲੋ ਆਏ ਸੀਗੇ ਤੇ ਗੁਰਸੇਵ ਸਿੰਘ ਜੀ ਉਦੋਂ ਕੀ ਹੁੰਦਾ ਆ ਕਿ ਸਭ ਤੋਂ ਵੱਡੀ ਪਹਿਲਾਂ ਤਾਂ ਇਹ ਹੁੰਦਾ ਕਿ ਇੱਥੇ ਦੀ ਜਿਹੜੀ ਸਟੱਡੀ ਆ ਖਾਸ ਤੌਰ ਸਟੱਡੀ ਦੇ ਵਿੱਚ ਬੜੀਆਂ ਪ੍ਰੋਬਲਮਸ ਆਉਂਦੀਆਂ ਕਿਉਂਕਿ ਆਪਣਾ ਜਿਹੜੀ ਉੱਥੇ ਪੜ੍ਹਾਈ ਹੁੰਦੀ ਆ ਆਪਣੇ ਤਾਂ ਇਹ ਹੁੰਦੀ ਆ ਵੀ ਗਾਈਡਾਂ ਤੋਂ ਨਕਲ ਮਾਰੀ ਜਾਂ ਘੋਟੇ ਲਾ ਲੈ ਤੇ ਘੋਟੇ ਲਾ ਕੇ ਆਪਾਂ ਉਹ ਜਿਹੜਾ ਯਾਦ ਕਰਕੇ ਤੇ ਪੇਪਰ ਦੇ ਦਿੰਦੇ ਹਨਾ ਆਪਾਂ ਨੂੰ ਆਦਤ ਬਣੀ ਆ ਆਪਾਂ ਕਿਉਂਕਿ ਪਹਿਲੀ ਤੋਂ ਲੈ ਕੇ ਘੱਟੋ ਘੱਟ ਬਾਰਵੀਂ ਤੱਕ ਤਾਂ ਪੜ੍ਹਿਆ ਹੀ ਆ ਨਾ ਜੇ ਜ਼ਿਆਦਾ ਨਹੀਂ ਤਾਂ ਇੱਥੇ ਜਿਹੜੇ ਆਉਂਦੇ ਆ ਉਹ ਫਿਰ ਆਦਤ ਉਹੀ ਬਣੀ ਹੁੰਦੀ ਪਰ ਇੱਥੇ ਜਿਹੜਾ ਸਿਸਟਮ ਜਿਹੜਾ ਸਾਡੀ ਅਸੈਸਮੈਂਟ ਦਾ ਉਹ ਵੱਖਰਾ ਆ ਇੱਥੇ ਸਾਨੂੰ ਅਸਾਈਨਮੈਂਟਸ ਬਣਾਉਣੀਆਂ ਪੈਂਦੀਆਂ ਸਾਨੂੰ ਰਿਸਰਚ ਕਰਨੀ ਪੈਂਦੀ ਆ ਚਾਹੇ ਉਹ ਡਿਪਲੋਮਾ ਕੋਰਸਿਸ ਹੈਗੇ ਆ ਚਲੋ ਸਰਟੀਫਿਕੇਟ ਕੋਰਸ ਦੇ ਵਿੱਚ ਥੋੜਾ ਜਿਹਾ ਰਿਲੈਕਸ ਹੁੰਦੇ ਆ ਜਦੋਂ ਡਿਪਲੋਮਾ ਕੋਰਸ ਤੁਸੀਂ ਕਰਦੇ ਆ ਉਹਦੇ ਵਿੱਚ ਸਾਨੂੰ ਅਸੈਸਮੈਂਟ ਲਈ ਕਾਫੀ ਕੁਛ ਰਿਸਰਚ ਕਰਨੀ ਪੈਂਦੀ ਆ ਤੇ ਆਪਾਂ ਨੂੰ ਜਿਹੜੀ ਕੋਲੋ ਟੈਕਨੀਕਸ ਦਾ ਪਤਾ ਨਹੀਂ ਹੁੰਦਾ ਉਹਦੇ ਕਰਕੇ ਬਹੁਤ ਸਾਰੇ ਜਿਹੜੇ ਸਟੂਡੈਂਟਸ ਜਦੋਂ ਆਉਂਦੇ ਆ ਉਹ ਨਾ ਹੋਣ ਕਰਕੇ ਫੇਲ ਹੋ ਜਾਂਦੇ ਆ ਖਾਸ ਤੌਰ ਤੇ ਜਿਹੜੇ ਪਹਿਲੇ 6-7 ਮਹੀਨੇ ਹੁੰਦੇ ਉਹਨਾਂ ਉਹ ਮੋਸਟਲੀ ਆਪਣੇ ਸਬਜੈਕਟਸ ਵਿੱਚੋਂ ਫੇਲ ਹੋਣ ਦਾ ਕਾਰਨ ਇਹੀ ਹੁੰਦਾ ਇਹ ਨਹੀਂ ਹੁੰਦਾ ਕਿ ਉਹ ਪੜ੍ਹਦੇ ਨਹੀਂ ਜਾਂ ਨਲਾਇਕ ਹੁੰਦੇ ਆ ਅਸਲ ਵਿੱਚ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਮੈਂ ਆਪਣਾ ਪੇਪਰ ਦੇਣਾ ਕਿੱਦਾਂ ਆ ਵੀ ਮੇਰੀ ਮਾਰਕਿੰਗ ਜਿਹੜੀ ਹੋਣੀ ਤਾਂ ਵੈਸੇ ਉਹਨਾਂ ਨੇ ਗੱਲ ਬਹੁਤ ਵਧੀਆ ਕਹੀ ਆ ਵੀ ਇਸ ਵਿਸ਼ੇ ਦੇ ਉੱਤੇ ਗੱਲ ਜ਼ਰੂਰ ਹੋਣੀ ਚਾਹੀਦੀ ਹੈ ਕੋਸ਼ਿਸ਼ ਕਰਾਂਗੇ ਮਨੀ ਸਾਹਿਬ ਜ਼ਿਆਦਾ ਤੁਸੀਂ ਆਪਣੀ ਪ੍ਰੋਬਲਮਸ ਨਾ ਕਿਉਂਕਿ ਇਹ ਬਹੁਤ ਵੱਡਾ ਵਿਸ਼ਾ ਆ ਇਹ ਛੋਟੇ ਮੋਟੇ ਨਹੀਂ ਆਪਾਂ ਗੱਲ ਆਪਾਂ ਇਹਦੇ ਵਿੱਚ ਕਰ ਸਕਦੇ ਜ਼ਿਆਦਾ ਤੁਸੀਂ ਦੱਸੋ ਵੀ ਕਿਹੜੀ ਕਿਹੜੀ ਸਮੱਸਿਆ ਆਉਂਦੀ ਆ ਆਪਾਂ ਫਿਰ ਉਹ ਸਮੱਸਿਆ ਤੁਸੀਂ ਸਾਨੂੰ ਭੇਜੋ ਆਪਾਂ ਉਹਦੇ ਉੱਤੇ ਥੋੜੀ ਜਿਹੀ ਤਿਆਰੀ ਕਰਕੇ ਤੁਹਾਡੇ ਨਾਲ ਆਪਾਂ ਸਾਂਝ ਜਿਹੜੀ ਅੱਜ ਬਣਾਇਆ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਨਿਰਵੈਰ ਸਿੰਘ ਨਵੀ ਸਾਹਿਬ ਬਿਨੀਪੈਕ ਤੋਂ ਜੁੜਿਆ ਕੈਨੇਡਾ ਤੋਂ ਉਹ ਕਹਿੰਦੇ ਵੀ ਇੱਕ ਔਰਤ ਸਭ ਕੁਝ ਸਹਿ ਲੈਂਦੀ ਆ ਸਭ ਤੋਂ ਜ਼ਿਆਦਾ ਦਰਦ ਬਰਦਾਸ਼ਤ ਕਰਨ ਦੀ ਸ਼ਕਤੀ ਵੀ ਔਰਤ ਵਿੱਚ ਹੀ ਹੁੰਦੀ ਆ ਬਚਪਨ ਵਿੱਚ ਭੇਦਭਾਵ ਵਿਆਹ ਤੋਂ ਬਾਅਦ ਸਹੁਰਿਆਂ ਦੇ ਲਾਂਭੇ ਤੱਕ ਸਹਿ ਕੇ ਵੀ ਨਹੀਂ ਟੁੱਟਦੀ ਬਸ ਟੁੱਟਦੀ ਇੱਕੋ ਵਜ੍ਹਾ ਨਾਲ ਹੈ ਕਿ ਜਿਸ ਹਮ ਪੱਲੇ ਉਹ ਆਪਣਾ ਸਭ ਕੁਝ ਛੱਡ ਆਈ ਉਹੀ ਉਸਨੂੰ ਨਾ ਸਮਝਦਾ ਹੋਵੇ
ਬਿਲਕੁਲ ਤਾਂ ਹੀ ਤਾਂ ਇੱਕੋ ਤਾਂ ਸੁਨੇਹਾ ਹੁੰਦਾ ਸਾਰੇ ਪੀਰ ਪਗੰਗੋਰਾਂ ਨੇ ਦਿੱਤਾ ਕਿ ਔਰਤ ਦੀ ਰਿਸਪੈਕਟ ਜ਼ਰੂਰ ਕਰੋ ਵੈਸੇ ਦੁਨੀਆ ਹੀ ਉਹ ਤੋਂ ਸ਼ੁਰੂ ਹੁੰਦੀ ਆ ਕਿ ਸਾਰੀ ਉਮਰ ਤੇ ਘੁੰਮ ਘੁਮਾ ਕੇ ਬੰਦਾ ਉੱਥੇ ਹੀ ਆ ਜਾਂਦਾ ਨਾ। ਉਹ ਤਾਂ ਮੇਨ ਹੈ ਹੀ ਔਰਤ ਦਾ ਰੋਲ ਹੈ ਜ਼ਿੰਦਗੀ ਦੇ ਵਿੱਚ, ਸੋ ਸਾਨੂੰ ਰਿਸਪੈਕਟ ਕਰਨੀ ਚਾਹੀਦੀ ਆ। ਮਰਦ ਪ੍ਰਧਾਨ ਕਹਿ ਤਾਂ ਦਿੰਦੇ ਆ ਪਰ ਅਸਲ ਚ ਰੋਲ ਤਾਂ ਸਾਰਾ ਔਰਤ ਦਾ ਹੀ ਹੁੰਦਾ ਨਾ, ਬਿਹਾਇੰਡ ਦਾ ਸੀਨ ਜਾਂ ਮੋਹਰੇ ਵੀ ਜਨਮ ਤੋਂ ਲੈ ਕੇ ਐਂਡ ਤੱਕ, ਸੋ ਸਾਨੂੰ ਰਿਸਪੈਕਟ ਕਰਨੀ ਚਾਹੀਦੀ ਆ ਤਾਂ ਜੋ ਕਿ ਆ ਖਾਣੇ ਮੁੱਕ ਜਾਵੇ।
ਬਿਲਕੁਲ। ਜਸਵਿੰਦਰ ਸਿੰਘ ਜੀ ਜੁੜੇ ਆ ਆਪਾਂ ਨੇ ਨਾਲ ਤੇ ਉਹਨਾਂ ਨੇ ਇੱਕ ਭੇਜਿਆ ਆਪਾਂ ਨੂੰ, ਉਹ ਕਹਿੰਦੇ ਵੀ ਚੁੱਪ ਰਹਿ ਕੇ ਕੀਤੀ ਸੇਵਾ ਤੇ ਮਦਦ, ਵਿਖਾ ਕੇ ਕੀਤੀ ਮਦਦ ਦੇ ਨਾਲ ਉਹ ਵਧੇਰੇ ਮੁੱਲਵਾਨ ਹੁੰਦੀ ਹੈ। ਇੱਕ ਘਰ ਵਿੱਚ ਜਦੋਂ ਬਜ਼ੁਰਗ ਸਹੁਰਾ ਗੁਸਲਖਾਨੇ ਜਾਂਦਾ ਸੀ ਤਾਂ ਨੂੰਹ ਉਸ ਦਾ ਕਮਰਾ ਸਾਫ਼ ਕਰ ਦਿੰਦੀ ਸੀ ਅਤੇ ਬਿਸਤਰੇ ਦੀ ਚਾਦਰ ਬਦਲ ਦਿੰਦੀ ਸੀ। ਸਹੁਰਾ ਆਪਣੀ ਨੂੰਹ ਨੂੰ ਅਸੀਸਾਂ ਹੀ ਦਿੰਦਾ ਰਹਿੰਦਾ ਸੀ, ਜਿਹੜੇ ਸਾਡੇ ਲਈ ਕੁਝ ਕਰਦੇ ਹਨ ਉਹਨਾਂ ਦਾ ਧੰਨਵਾਦ ਹੀ ਨਾ ਕਰੋ, ਅਸੀਸਾਂ ਵੀ ਦਿਓ ਅਤੇ ਉਹਨਾਂ ਦੇ ਵਿਕਾਸ ਦੀ ਕਾਮਨਾ ਵੀ ਕਰੋ। ਸਫਾਈ ਹਰੇਕ ਸਮੱਸਿਆ ਦੇ ਹੱਲ ਦਾ ਇੱਕ ਭਾਗ ਹੁੰਦੀ ਹੈ। ਬਜ਼ੁਰਗਾਂ ਨੂੰ ਨੇਮ ਨਾਲ ਤਿਆਰ ਹੋ ਕੇ ਆਪਣੇ ਤੰਦਰੁਸਤ ਹੋਣ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ। ਘਰ ਵਿੱਚ ਬੇਬਸ ਬਜ਼ੁਰਗਾਂ ਦਾ ਸਤਿਕਾਰ ਘਟਣ ਨਹੀਂ ਦੇਣਾ ਚਾਹੀਦਾ, ਉਹਨਾਂ ਦਾ ਕਮਰਾ ਇਹੋ ਜਿਹਾ ਲੱਗੇ ਕਿ ਇੱਥੇ ਇੱਕ ਤਜਰਬੇਕਾਰ ਸਿਆਣਾ ਅਤੇ ਦਾਨਾ ਬੰਦਾ ਰਹਿੰਦਾ ਹੈ। ਜੋ ਕੰਮ ਆਪ ਕੀਤਾ ਜਾ ਸਕਦਾ ਹੋਵੇ ਉਹ ਭਾਵੇਂ ਔਖਾ ਹੋ ਕੇ ਹੀ ਕਰਨਾ ਪਵੇ, ਬਜ਼ੁਰਗਾਂ ਨੂੰ ਆਪ ਹੀ ਕਰਨਾ ਚਾਹੀਦਾ ਹੈ। ਨਰਿੰਦਰ ਸਿੰਘ ਕਪੂਰ ਹੋਣਾ ਦੇ ਵਿਚਾਰ ਆਪਾਂ ਨੂੰ ਭੇਜੇ ਜਸਵਿੰਦਰ ਸਿੰਘ ਜੀ ਹੋਣਾ ਦੇ ਨਾਲ। ਤੇ ਦੋਸਤੋ ਆਪਾਂ ਇੱਕ ਗਾਣਾ ਸੁਣ ਲੈਂਦੇ ਆ, ਉਸ ਤੋਂ ਪਹਿਲਾਂ ਮੈਂ ਦੱਸ ਦਵਾਂ ਆਪਣੇ ਨਾਲ ਦਲਪਿੰਦਰ ਸੰਧੂ ਜੀ ਜੁੜੇ ਆ ਬ੍ਰਿਸਬੇਨ ਤੋਂ, ਆਪਣੇ ਨਾਲ ਸੁਰਿੰਦਰ ਕੌਰ ਜੀ ਜੁੜੇ ਆ ਤੇ ਉਹਨਾਂ ਦਾ ਵੀ ਸਵਾਗਤ ਆ। ਤੇ ਉਦੋਂ ਬਾਅਦ ਚ ਸਤਦੇਵ ਪੰਜੇਟਾ ਸਾਹਿਬ ਫੇਰ ਤੋਂ ਜੁੜੇ ਆ ਤੇ ਉਹਨਾਂ ਨੇ ਔਰਤਾਂ ਨੂੰ ਸਮਰਪਿਤ ਮੈਸੇਜ ਭੇਜਿਆ, ਉਹਨਾਂ ਦਾ ਵੀ ਧੰਨਵਾਦ ਆ। ਤੇ ਨਾਲ ਦੀ ਨਾਲ ਰਾਜ ਮਹਿੰਦਰ ਸਿੰਘ ਜੀ ਵੀ ਜੁੜ ਗਏ ਆਪਣੇ ਨਾਲ ਤੇ ਉਹਨਾਂ ਦਾ ਵੀ ਧੰਨਵਾਦ ਆ। ਤੇ ਮੈਸੇਜ ਜਿਹੜੇ ਆਪਾਂ ਗਾਣੇ ਤੋਂ ਬਾਅਦ ਪੜ੍ਹਦੇ ਆ ਦੋਸਤਾਂ ਦੇ ਨਾਲ ਸਾਂਝੇ ਜਰੂਰ ਕਰਾਂਗੇ। ਤੇ ਉਹਦਾ ਗਾਣਾ ਗੁਰਸੇਵ ਸਿੰਘ ਜੀ ਸੁਣ ਲੈਂਦੇ ਇੱਕ।
ਜੋ ਜੀ ਜਰੂਰ ਜੀ ਜਰੂਰ
ਜੀ।
ਮੁੰਡਾ ਬੈਜਨਾ ਗਵਾ ਕੇ ਕੋਹੇ ਨੂਰ ਵਰਗਾ, ਹੋ ਜਾਵਾਂ ਪਹਿਲੇ ਤੋੜ ਵਾਲੀ ਦੇ ਸਰੂਰ ਵਰਗਾ। ਮੁੰਡਾ ਬੈਜਨਾ ਗਵਾ ਕੇ ਕੋਹੇ ਨੂਰ ਵਰਗਾ, ਜਾਵਾਂ ਪਹਿਲੇ ਤੋੜ ਵਾਲੀ ਦੇ ਸਰੂਰ ਵਰਗਾ। ਸਾਡੇ ਲਾਈਟ ਮੂਡ ਨੂੰ ਤੂੰ ਕਮਜ਼ੋਰੀ ਸਮਝੇ, ਲਾਈਟ ਮੂਡ ਨੂੰ ਤੂੰ ਕਮਜ਼ੋਰੀ ਸਮਝੇ। ਫੜ ਲੱਗਦੇ ਹੁੰਦੇ ਆ ਸਦਾ ਨੀਵੇਂ ਰੁਕਦੇ, ਮੁੱਖ ਕਰਮਾਂ ਵਾਲੀਆਂ ਤੈਨੂੰ ਅਸੀਂ ਮਿਲ ਗਏ। ਸਾਡੀ ਟੌਰ ਲਾਇਆ ਬੜੀਆਂ ਨੇ ਜ਼ੋਰ, ਅਸੀਂ ਕਿਸੇ ਦੀ ਵੀ ਗੱਲ ਉੱਤੇ ਕੀਤਾ ਨਹੀਂ ਉਹ ਗੌਰ। ਦੇਖ ਸਾਡੀ ਟੌਰ ਲਾਇਆ ਬੜੀਆਂ ਨੇ ਜ਼ੋਰ, ਅਸੀਂ ਕਿਸੇ ਦੀ ਵੀ ਗੱਲ ਉੱਤੇ ਕੀਤਾ ਨਹੀਂ ਉਹ ਗੌਰ। ਸਾਨੂੰ ਪੱਤਣੇ ਨੂੰ ਆਉਂਦੇ ਰੋਜ਼ ਬੜੇ ਭਰਪੂਰ, ਅਸੀਂ ਬੇਬੇ ਨੂੰ ਮਿਲੇ ਸੀ ਦੁੱਖਾਂ ਤੋਂ। ਉਹ ਸੌਂਦੀ ਨਹੀਂ ਉਹ ਅੱਖ ਪੱਗ ਲੈਂਦੀ ਸਾਡੀ, ਕਹਿੰਦੀਆਂ ਕਹਾਉਂਦੀਆਂ ਨੂੰ ਪੱਟ ਜਿਹੜੀ ਲੈਂਦੀ ਸਾਨੂੰ ਟਾਕੇ। ਉਹ ਸੌਂਦੀ ਨਹੀਂ ਉਹ ਅੱਖ ਪੱਗ ਲੈਂਦੀ ਸਾਡੀ, ਕਹਿੰਦੀਆਂ ਕਹਾਉਂਦੀਆਂ ਨੂੰ ਪੱਟ। ਦਸ਼ ਅੱਲੜਾਂ ਨੂੰ ਭੈਣ ਦਿਲ ਫੜ ਫੜ ਭੈਣ, ਦਸ਼ ਅੱਲੜਾਂ ਨੂੰ ਭੈਣ ਦਿਲ ਫੜ ਫੜ ਭੈਣ, ਹੱਥ ਫੇਰੀਏ ਜਦੋਂ ਵੀ ਖੁੰਦੀ ਮੁੱਛ ਤੇ। ਕਰਮਾਂ ਵਾਲੀਆਂ ਤੈਨੂੰ ਅਸੀਂ ਮਿਲ ਗਏ, ਕੁਲਵੀਰ ਬਿੱਲੋ ਸਿਰੇ ਦਾ ਸ਼ਿਕਾਰੀ, ਤੈਨੂੰ ਰੱਖੂਗਾ ਗੜੋਲੀਆਂ ਚ ਜਾਣ ਤੋਂ ਪਿਆਰੀ।
ਮੇਰਾ ਸ਼ੌਕੀ ਕੁਲਵੀਰ ਬਿੱਲੋ ਸਿਰੇ ਦਾ ਸ਼ਿਕਾਰੀ ਤੈਨੂੰ ਰੱਖੂਗਾ ਗੜੋਲੀਆਂ ਚ ਜਾਨ ਤੋਂ ਪਿਆਰੀ ਅੱਤ ਪੂਰੀ ਹੈ ਕਰਾਉਂਦਾ ਹੱਥ ਨਸ਼ੇ ਨੂੰ ਨਾ ਲਾਉਂਦਾ ਅੱਤ ਪੂਰੀ ਹੈ ਕਰਾਉਂਦਾ ਹੱਥ ਨਸ਼ੇ ਨੂੰ ਨਾ ਲਾਉਂਦਾ ਨਾਮ ਰੱਬ ਦਾ ਤੇ ਆਉਂਦਾ ਸੁਭਾ ਉੱਠ ਕੇ
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioAustralia ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ +612 859 2811 ਜਾਂ ਕਰੋ ਜੁਆਇਨ ਸਕਾਈਪ ਤੇ ਸਾਡਾ ਸਕਾਈਪ ਲਿੰਕ ਹੈ harman.radio.com ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਰਾ ਤੋਂ ਰਾਜਨਦੀਪ ਸਿੰਘ ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ ਈਸੀਟੀ ਆਟੋਮੋਟਿਵ ਕੈਨਰਾ ਤੋਂ ਸੁਖਪਾਲ ਸਿੰਘ ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ USA ਤੋਂ ਪ੍ਰਦੀਪ ਤੂਰ
ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਲਹਿਰਾਂ ਦੇ ਵਿੱਚ ਜੋ ਕਿ ਹਰਮਨ ਰੇਡੀਓ ਤੇ ਤੁਸੀਂ ਸੁਣ ਰਹੇ ਹੋ ਤੇ ਮੈਂ ਗੁਰਸੇਵਕ ਸਿੰਘ ਬ੍ਰਿਸਵਿੰਦ ਤੋਂ ਤੇ ਨਾਲ ਨੇ ਮੇਰੇ ਦਲਜੀਤ ਸਿੰਘ ਜੀ ਤੇ ਹੁਣ ਅਸੀਂ ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਆਸਟ੍ਰੇਲੀਅਨ ਨਿਊਜ਼ ਤੇ ਝਾਤ ਮਾਰਦੇ ਜਾਈਏ ਤੇ ਪਹਿਲੀ ਖਬਰ ਕੈਨਬਰਾ ਰੈਡ ਹਿਲਸ ਤੋਂ ਆ ਪੁਲਿਸ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਸੋਮਵਾਰ 7 ਵਜੇ ਬਾਅਦ ਦੁਪਹਿਰ ਦੀ ਆ ਤੇ ਇਸ ਸੀਸੀਟੀਵੀ ਫੁਟੇਜ ਵਿੱਚ ਦੋ ਔਰਤਾਂ ਐਸਪਰੈਂਸ ਸਟਰੀਟ ਵਿਚ ਤੁਰੀਆਂ ਜਾ ਰਹੀਆਂ ਨੇ ਜਦੋਂ ਇਕ ਚਿੱਟੀ ਰੰਗ ਦੀ ਕਾਰ ਉਹਨਾਂ ਕੋਲ ਆਉਣ ਰੁਕੀ ਤੇ ਇਕ ਔਰਤ ਨੂੰ ਬੰਦੇ ਨੇ ਗੱਲਾਂ ਵਿਚ ਪਾ ਕੇ ਬਾਅਦ ਵਿਚ ਧੱਕੇ ਨਾਲ ਕਾਰ ਦੇ ਵਿਚ ਸੁੱਟਣ ਦੀ ਕੋਸ਼ਿਸ਼ ਕੀਤੀ ਤੇ ਸੀਸੀਟੀਵੀ ਫੁਟੇਜ ਦੇ ਮੁਤਾਬਕ ਦੂਜੀ ਔਰਤ ਨੇ ਉਸਦੀ ਕੋਈ ਮਦਦ ਨਹੀਂ ਕੀਤੀ ਤੇ ਫੁਟੇਜ ਤੋਂ ਕੁਛ ਨਹੀਂ ਪਤਾ ਲੱਗ ਸਕਿਆ ਕਿ ਔਰਤ ਸਹੀ ਆ ਜਾਂ ਨਹੀਂ ਸੋ ਸਰਜੰਟ ਹੈਰੀ ਹੈਂਸ ਨੇ ਅਪੀਲ ਕੀਤੀ ਆ ਜੇਕਰ ਉੱਥੇ ਕੋਈ ਵੀ ਆਈ ਵਿਟਨੈਸ ਜਾਂ ਕੋਈ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਪ੍ਰੋਵਾਈਡ ਕਰ ਸਕਦਾ ਤਾਂ ਜੋ ਕਿ ਪਤਾ ਲਗਾਇਆ ਜਾ ਸਕੇ ਕਿ ਔਰਤ ਸਹੀ ਆ ਜਾਂ ਨਹੀਂ ਉਹ ਕ੍ਰਾਈਮ ਸਟੋਪਰਸ ਨਾਲ ਕੰਟੈਕਟ ਕਰੇ ਤੇ ਕੈਨਬਰਾ ਰੈਡ ਹਿਲਸ ਤੋਂ ਜੇਕਰ ਆਪਣੀ ਕਮਿਊਨਿਟੀ ਚੋਂ ਜਾਂ ਕੋਈ ਗੱਲਬਾਤ ਕਰਨ ਤੇ ਪਤਾ ਲੱਗ ਸਕੇ ਤਾਂ ਕ੍ਰਾਈਮ ਸਟੋਪਰਸ ਨਾਲ ਜ਼ਰੂਰ ਸਾਂਝ ਬਣਾਉਣ ਤੇ ਇਸ ਤੋਂ ਬਾਅਦ ਕੁਈਨਜ਼ਲੈਂਡਰਸ ਨੂੰ ਸੁਚੇਤ ਕੀਤਾ ਗਿਆ ਹੈ ਸੱਪਾਂ ਤੋਂ ਜੀ ਹਾਂ ਮੌਸਮ ਵਿਚ ਆ ਰਹੀ ਤਬਦੀਲੀ ਕਾਰਨ ਕੁਈਨਜ਼ਲੈਂਡ ਵਾਸੀਆਂ ਨੂੰ ਸੱਪਾਂ ਤੋਂ ਆਪਣਾ ਬਚਾਅ ਰੱਖਣ ਲਈ ਕਿਹਾ ਗਿਆ ਹੈ ਹੁਣ ਤੱਕ ਇਸ ਸਾਲ 500 ਦੇ ਕਰੀਬ ਸਨੇਕ ਬਾਈਟ ਦੇ ਕੇਸ ਆ ਚੁੱਕੇ ਹਨ ਤੇ ਜਿਨ੍ਹਾਂ ਵਿਚ ਇਕ 54 ਸਾਲਾਂ ਦੀ ਮੌਤ ਵੀ ਸ਼ਾਮਲ ਆ ਤੇ ਇਸ ਦੇ ਨਾਲ ਹੀ ਅਕਤੂਬਰ 5 ਨੂੰ ਨਿਊ ਸਾਊਥ ਵੇਲ ਦੇ ਪੈਰਾਮਾਡਾ ਰੋਡ ਤੇ ਸਵਰਵ ਸਕੈਚ ਫੀਲਡ ਵਿਚ ਇਕ 87 ਸਾਲਾ ਪੈਡੈਸਟੇਰੀਅਨ ਨੂੰ ਹਿੱਟ ਕਰਕੇ ਮਾਰਨ ਦੇ ਦੋਸ਼ ਵਿਚ 25 ਸਾਲਾ ਡਰਾਈਵਰ ਨੂੰ ਡੇਂਜਰਸ ਡਰਾਈਵਿੰਗ ਦੇ ਜੁਰਮ ਵਿਚ ਅੱਜ ਕੋਰਟ ਵਿਚ ਪੇਸ਼ ਕੀਤਾ ਜਾਵੇਗਾ ਤੇ ਜੀ ਇਸ ਦੇ ਨਾਲ ਹੀ ਇੱਕ ਘੰਟੇ ਤੋਂ ਘੱਟ ਸਮੇਂ ਦੇ ਵਿਚ 3 ਕਾਰਾਂ ਹਿੱਟ ਕਰਨ ਦੇ ਦੋਸ਼ ਵਿਚ 26 ਸਾਲਾ ਡਰਾਈਵਰ ਐਡਲੇਡ ਨੂੰ ਅੱਜ ਜੀਲੰਗ ਅਰਾਊਂਡ ਵਿਚ ਪੁਲਿਸ ਨੇ ਅਰੈਸਟ ਕੀਤਾ ਜਿਸ ਵਿਚ 2 ਪੁਲਿਸ ਦੀਆਂ ਕਾਰਾਂ ਤੇ ਇਕ ਆਮ ਨਾਗਰਿਕ ਦੀ ਕਾਰ ਸ਼ਾਮਲ ਸੀ ਤੇ ਉਹ ਚੋਰੀ ਦੀ ਕਾਰ ਲੈ ਕੇ ਓਵਰ ਸਪੀਡਿੰਗ ਕਰਦਾ ਹੋਇਆ ਨੌਜਵਾਨ ਨੂੰ ਜੀਲੰਗ ਅਰਾਊਂਡ 12:30 ਵਜੇ ਗ੍ਰਿਫ਼ਤਾਰ ਕੀਤਾ ਤੇ ਅੱਜ ਕੋਰਟ ਵਿਚ ਪੇਸ਼ ਕੀਤਾ ਜਾਊਗਾ ਤੇ ਇਸ ਦੇ ਨਾਲ ਹੀ ਅਸੀਂ ਇਕ ਅਮਰੀਕਾ ਦੀ ਖ਼ਬਰ ਤੇ ਵੀ ਝਾਤ ਮਾਰਦੇ ਜਾਈਏ ਜਿੱਥੇ ਓਹੀਓ ਦੇ ਸ਼ਹਿਰ ਕਲੀਵਲੈਂਡ ਤੋਂ ਸਬੰਧਤ ਹੈ ਜਿੱਥੇ ਕਿ ਇਕ 15 ਸਾਲਾ ਨੌਜਵਾਨ ਜੋ ਕਿ ਗੁਜਰਾਤ ਨਾਲ ਸਬੰਧਤ ਸੀ ਨੂੰ ਗੋਲੀ ਮਾਰ ਦਿੱਤੀ ਗਈ ਤੇ ਉਥੋਂ ਬੈਠੇ ਕਸਟਮਰਸ ਦੇ ਮੁਤਾਬਕ ਲੁਟੇਰੇ ਨੇ ਆ ਕੇ ਬਲੈਂਕ ਰੇਂਜ ਤੋਂ ਲੁੱਟ ਦੇ ਇਰਾਦੇ ਨਾਲ ਬਲੈਂਕ ਰੇਂਜ ਤੋਂ 15 ਸਾਲਾ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ ਜੋ ਕਿ ਸਥਾਨਕ ਯੂਨੀਵਰਸਿਟੀ ਹਸਪਤਾਲ ਵਿਚ ਲਿਜਾਇਆ ਗਿਆ ਜਿੱਥੇ 2 ਘੰਟਿਆਂ ਬਾਅਦ ਉਸਦੀ ਮੌਤ ਹੋ ਗਈ ਤੇ ਕੁਈਨਜ਼
ਕਲੀਵਲੈਂਡ ਪੁਲਿਸ ਕੈਮਰਿਆਂ ਦੀ ਫੁਟੇਜ ਤੋਂ ਹਮਲਾਵਰ ਦੀ ਭਾਲ ਕਰ ਰਹੀ ਹੈ ਤੇ ਹਮਲਾਵਰ ਦੀ ਸੂਚਨਾ ਦੇਣ ਵਾਲੇ ਵਿਅਕਤੀ ਲਈ $5,000 ਦਾ ਪੁਲਿਸ ਵੱਲੋਂ ਇਨਾਮ ਵੀ ਰੱਖਿਆ ਗਿਆ ਹੈ। ਮਿੱਤਰਕ ਨੌਜਵਾਨ ਦੇ ਪਰਿਵਾਰ ਦਾ ਪਿਛੋਕੜ ਗੁਜਰਾਤ ਤੋਂ ਦੱਸਿਆ ਗਿਆ ਹੈ ਤੇ ਇਸ ਦੁਖਦਾਇਕ ਘਟਨਾ ਵਿਚ ਭਾਰਤੀ ਮੂਲ ਦੇ ਲੋਕਾਂ ਵਿਚ ਕਾਫ਼ੀ ਸੋਗ ਪਾਇਆ ਜਾ ਰਿਹਾ ਹੈ। ਜੀ ਦਲਜੀਤ ਸਿੰਘ ਜੀ
ਜੀ ਤੇ ਗੁਰਸੇਵ ਸਿੰਘ ਜੀ ਖਬਰਾਂ ਤੋਂ ਬਾਅਦ ਆਪਾਂ ਸਾਂਝ ਬਣਾ ਲਈਏ, ਦੋਸਤਾਂ ਦੇ ਮੈਸੇਜ ਵੀ ਆਏ ਹੋਏ ਆ ਨਾਲ ਨਾਲ ਤੇ ਦਲਪਿੰਦਰ ਸੰਧੂ ਸਾਹਿਬ ਬ੍ਰਿਸਬੇਨ ਤੋਂ ਜੁੜੇ ਆ ਤੇ ਉਨ੍ਹਾਂ ਨੇ ਕੁਐਸਚਨ ਆ ਉਨ੍ਹਾਂ ਦਾ ਕਿ ਕਹਿੰਦੇ ਸੋਹਣੀ ਮਹੀਵਾਲ ਗੁਰੂਆਂ ਦੇ ਵੇਲੇ ਦੇ ਟਾਈਮ ਤੇ ਸੀਗੇ ਜਾਂ ਪਹਿਲਾਂ ਤੇ ਜਾਂ ਬਾਅਦ ਦੇ ਵਿਚ ਇਹ ਕੁਐਸਚਨ ਕੀਤਾ। ਜਿੱਥੇ ਤੱਕ ਮੈਨੂੰ ਪਤਾ ਜੀ ਉਹ 18ਵੀਂ ਸਦੀ ਦੇ ਲਾਸਟ ਵਿਚ ਕਿਹਾ ਜਾਂਦਾ ਏ ਵੀ ਹੋਈ ਆ ਸੋਹਣੀ ਮਹੀਵਾਲ ਤੇ 18ਵੀਂ ਸਦੀ ਲਾਸਟ ਮੀਨਸ ਵੀ 1780-90 ਜਾਂ 1800 ਤੱਕ ਇੱਥੇ ਤੱਕ ਦਾ ਇਹ ਕਾਲ ਮੰਨਿਆ ਗਿਆ, ਯਾਨੀ ਗੁਰੂਆਂ ਤੋਂ ਬਾਅਦ ਜੇ ਆਪਾਂ ਕਹੀਏ ਤਾਂ ਕਿਹਾ ਜਾਂਦਾ। ਪਰ ਇਹਦੇ ਬਾਰੇ ਵੀ ਕਈ ਹੈਗੀਆਂ ਕਿ ਹੈਗੇ ਜਾਂ ਕਿੱਦਾਂ ਮਿਥਿਆਸ ਵੀ ਕਈ ਕਹਿ ਦਿੰਦੇ ਆ, ਪਤਾ ਨੀ ਇਹਦੇ ਬਾਰੇ ਬਾਅਦ ਵਿਵਾਦ ਆ ਨਾ। ਖੈਰ ਤੇ ਅੱਗੇ ਆਪਣੇ ਨਾਲ ਜੁੜੇ ਆ ਸੁਰਿੰਦਰ ਕੌਰ ਜੀ ਜੁੜੇ ਆ ਆਪਣੇ ਨਾਲ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਪ੍ਰੋਗਰਾਮ ਬਹੁਤ ਵਧੀਆ ਚੱਲਦਾ ਤੇ ਉਹਨਾਂ ਨੇ ਸੌਂਗ ਸੁਣਨ ਦੀ ਫਰਮਾਇਸ਼ ਕੀਤੀ ਆ ਇਹਨਾਂ ਅੱਖੀਆਂ ਚ ਪਾਵਾਂ ਕਿਵੇਂ ਕੱਜਲਾ ਸੁਰਿੰਦਰ ਕੌਰ ਜੀ ਉਹਨਾਂ ਦਾ ਇਹ ਗਾਣਾ ਆ ਇਹਨਾਂ ਅੱਖੀਆਂ ਚ ਪਾਵਾਂ ਕਿਵੇਂ ਕੱਜਲਾ ਹਨਾ ਤੇ ਸੁਰਿੰਦਰ ਕੌਰ ਦਾ ਜਿਹੜਾ ਗਾਇਆ ਹੋਇਆ ਤੇ ਆਪਣੇ ਭੈਣ ਜੀ ਹੈਗੇ ਆ ਆਰ ਸੀ ਆ ਨਾਮ ਉਹਨਾਂ ਦਾ ਆਰ ਸੀ ਆਰ ਸੀ ਜੀ ਬਹੁਤ ਬਹੁਤ ਸਵਾਗਤ ਹੈ ਸਾਡਾ ਪ੍ਰੋਗਰਾਮ ਦੇ ਵਿਚ। ਸੋਰੀ ਮੈਂ ਸੁਰਿੰਦਰ ਕੌਰ ਜੀ ਪਹਿਲਾਂ ਸਮਝਦਾ ਰਿਹਾ। ਸੁਰਿੰਦਰ ਕੌਰ ਦਾ ਗਾਣਾ ਉਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ ਇਹਨਾਂ ਅੱਖੀਆਂ ਚ ਪਾਵਾਂ ਕਿਵੇਂ ਕੱਜਲਾ, ਬਹੁਤ ਵਧੀਆ ਇਹ ਗਾਣਾ ਹੈਗਾ। ਤੇ ਅੱਗੇ ਨਾਲ ਆਪਣੇ ਨਾਲ ਗੁਰਜੀਤ ਸਿੰਘ ਚਾਹ ਸਾਹਿਬ ਮੈਲਵੋਨ ਤੋਂ ਵੀ ਜੁੜਿਆ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਹਰਮਨ ਏਰੀਏ ਦੇ ਸਾਰੇ ਸਰੋਤਿਆਂ ਨੂੰ ਤੇ ਉਹਨਾਂ ਨੇ ਵੀ ਇੱਕ ਗੀਤ ਲਾਉਣ ਦੀ ਫਰਮਾਇਸ਼ ਕੀਤੀ ਹੈ ਚੁੰਨੀ ਦੀਪਕ ਢਿੱਲੋਂ ਤੇ ਵੱਡਾ ਗਰੇਵਾਲ ਦਾ ਧੰਨਵਾਦ ਵੀ ਉਹਨਾਂ ਨੇ ਕੀਤਾ ਤੇ ਬਹੁਤ ਬਹੁਤ ਧੰਨਵਾਦ ਚਾਹ ਸਾਹਿਬ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਸਾਂਝ ਜਿਹੜੀ ਆ ਬਣਾਈ ਆ। ਤੇ ਅੱਗੇ ਆਪਣੇ ਨਾਲ ਪੰਜੇਟਾ ਸਾਹਿਬ ਫੇਰ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਕਿਹਾ ਵੀ ਕਿੰਨੀ ਖੂਬਸੂਰਤੀ ਦੇ ਨਾਲ ਲਿਖਿਆ ਆ ਪਤੀ ਨੇ ਆਪਣੀ ਪਤਨੀ ਦੇ ਬਾਰੇ ਕਿ ਕਹਿੰਦੇ ਵੀ ਜੇ ਮੈਂ ਸੌਂਦਾ ਆ ਤਾਂ ਘਰ ਦੇ ਵਿਚ ਸ਼ਾਂਤੀ ਛਾ ਜਾਂਦੀ ਆ, ਜਦੋਂ ਉਹ ਸੌਂਦੀ ਆ ਤਾਂ ਘਰ ਦੇ ਵਿਚ ਸੁੰਨਾਪਨ ਆ ਜਾਂਦਾ, ਜਦੋਂ ਮੈਂ ਘਰ ਆਉਂਦਾ ਤਾਂ ਘਰ ਦੇ ਵਿਚ ਸ਼ਾਂਤੀ ਹੋ ਜਾਂਦੀ ਆ ਤੇ ਜਦੋਂ ਉਹ ਘਰ ਆਉਂਦੀ ਆ ਤਾਂ ਘਰ ਦੇ ਵਿਚ ਰੌਣਕ ਹੋ ਜਾਂਦੀ ਆ, ਜਦੋਂ ਮੈਂ ਸੌਂ ਕੇ ਉੱਠਦਾ ਤਾਂ ਘਰ ਦੇ ਵਿਚ ਫਰਮਾਇਸ਼ਾਂ ਜਿਹੜੀਆਂ ਗੂੰਜ ਰਹੀਆਂ ਹੁੰਦੀਆਂ ਤੇ ਜਦੋਂ ਉਹ ਸੌਂ ਕੇ ਉੱਠਦੀ ਆ ਤੇ ਘਰ ਦੇ ਵਿਚ ਪੂਜਾ ਦੀਆਂ ਘੰਟੀਆਂ ਵੱਜ ਰਹੀਆਂ ਹੁੰਦੀਆਂ, ਮੈਂ ਜਦੋਂ ਘਰ ਉੱਠਦਾ ਜਦੋਂ ਮੈਂ ਘਰ ਆਉਂਦਾ ਤਾਂ ਉਹਦਾ ਆਤਮ ਵਿਸ਼ਵਾਸ ਵੱਧਦਾ ਆ, ਜਦੋਂ ਉਹ ਘਰ ਆਉਂਦੀ ਆ ਤਾਂ ਘਰ ਦੇ ਵਿਚ ਲਕਸ਼ਮੀ ਤੇ ਅੰਨਪੂਰਨਾ ਦਾ ਜਿਹੜਾ ਵਾਸ ਆ ਉਹ ਹੋ ਜਾਂਦਾ, ਪਤੀ ਜਿਹੜਾ ਚੁਟਕਲਿਆਂ ਦੇ ਵਿਚ ਉਪਵਾਸ ਦਾ ਪਾਤਰ ਉਪਹਾਸ ਦਾ ਪਾਤਰ ਨਹੀਂ ਆ, ਅਸਲ ਦੇ ਵਿਚ ਉਹ ਹਮ ਸਫ਼ਰ ਆ ਰਕਸ਼ਕ ਆ, ਯਾਨੀ ਰੱਖਾ ਆ ਪਰਿਵਾਰ ਦੀ ਇੱਕ ਸ਼ਕਤੀ ਆ ਤੇ ਇਸ ਕਰਕੇ ਉਹਨੇ ਡੈਡੀਕੇਟਡ ਕੀਤਾ ਹੈ ਮੈਸੇਜ ਸਾਰੀਆਂ ਲੇਡੀਜ਼ ਨੂੰ। ਬਹੁਤ ਬਹੁਤ ਧੰਨਵਾਦ ਪੰਜੇਟਾ ਸਾਹਿਬ ਤੇ ਕਾਫੀ ਸਾਂਝ ਜਿਹੜੀ ਆ ਗੁਰਸੇਵ ਸਿੰਘ ਜੀ ਉਹਨਾਂ ਨੇ ਇਸ ਬਾਬਤ ਜਿਹੜੀ ਆ ਪਾ ਵੀ ਦਿੱਤੀ ਹੈ। ਤੇ ਗੁਰਸੇਵ ਸਿੰਘ ਨਾਲ ਦੀ ਨਾਲ ਆਪਾਂ ਖਬਰਾਂ ਵੱਲ ਜ਼ਰੂਰ ਝਾਤ ਮਾਰਦੇ ਜਾਈਏ, ਕਾਫੀ ਖਬਰਾਂ ਰਹਿ ਜਾਂਦੀਆਂ। ਮੱਲਣ ਦੇ ਗੁਰਦੁਆਰੇ ਦੇ ਵਿਚ ਕਬਜ਼ੇ ਨੂੰ ਲੈ ਕੇ ਦੋ ਧੜਿਆਂ ਦੇ ਵਿਚ ਟਕਰਾਅ ਹੋਇਆ ਤੇ ਖੂਨੀ ਝੜਪ ਦੇ ਵਿਚ 3 ਨਿਹੰਗਾਂ ਦੀ ਮੌਤ ਹੋਈ ਆ। ਦੋ ਧਿਰਾਂ ਦੇ ਵਿਚ ਖਿੱਚੋ ਤਾਣ ਇਹ ਚੱਲਦੀ ਸੀਗੀ ਕੁਛ ਸਮੇਂ ਤੋਂ ਹਲਕੇ ਦਾ ਜਿਹੜਾ ਮੁਕਤਸਰ ਹਲਕੇ ਸ੍ਰੀ ਮੁਕਤਸਰ ਸਾਹਿਬ ਦਾ ਹਲਕਾ ਹੈਗਾ, ਉਹਦੇ ਪਿੰਡ ਮੱਲਣ ਵਿਖੇ ਜਿੱਦਾਂ ਬੁੱਢਾ ਦਲ ਦੇ ਨਾਲ ਸੰਬੰਧਿਤ ਜਿਹੜੇ ਗੁਰਦੁਆਰਾ ਰਾਮਸਰ ਸਾਹਿਬ ਦੇ ਉੱਤੇ ਕਬਜ਼ੇ ਨੂੰ ਲੈ ਕੇ ਦਲ ਦੇ ਦੋ ਗਰੁੱਪਾਂ ਦੇ ਵਿਚਕਾਰ ਜਿਹੜੀ ਖਿੱਚੋਤਾਣ ਚੱਲ ਰਹੀ ਸੀ, ਕੱਲ ਇਹ ਖੂਨੀ ਰੂਪ ਧਾਰਨ ਕਰ ਗਈ ਤੇ ਗੱਦੀ ਨੂੰ ਲੈ ਕੇ ਹੋਈ ਆਹਮੋ ਸਾਹਮਣੀ ਗੋਲੀਬਾਰੀ ਦੇ ਵਿਚ 3 ਨਿਹੰਗ ਸਿੰਘਾਂ ਦੀ ਮੌਤ ਹੋ ਗਈ, 7 ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਦੇ ਵਿਚੋਂ ਕੁਝ ਦੀ ਜਿਹੜੀ ਹਾਲਾਤ ਆ ਉਹ ਗੰਭੀਰ ਬਣੀ ਹੋਈ ਆ। ਜਾਣਕਾਰੀ ਇਹ ਵੀ ਹੈਗੀ ਆ ਕਿ ਬੁੱਢਾ ਦਲ ਦੇ ਨਾਲ ਸੰਬੰਧਿਤ ਹੈਗੇ ਨਾਇਬ ਸਿੰਘ ਤੇ ਮੱਖਣ ਸਿੰਘ, ਇਹ ਦੋ ਧੜਿਆਂ ਦੇ ਵਿਚਕਾਰ ਇਸ ਗੁਰਦੁਆਰਾ ਜਿਹੜਾ ਕਿ ਮੱਲਣ ਪਿੰਡ ਦੇ ਵਿਚ ਹੈਗਾ ਇਹਦੀ ਗੱਦੀ ਨੂੰ ਲੈ ਕੇ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਤਣਾਅ ਤੇ ਖਿੱਚੋਤਾਣ ਜਿਹੜੀ ਆ ਚੱਲ ਰਹੀ ਸੀ। ਸੂਤਰਾਂ ਨੇ ਇਹ ਵੀ ਦੱਸਿਆ ਵੀ ਪਹਿਲਾਂ ਮੱਖਣ ਸਿੰਘ ਜੋ ਕਿ ਬੁੱਢਾ ਦਲ ਦੇ ਬਾਬਾ ਜੋਗਿੰਦਰ ਸਿੰਘ ਰਕਵੇ ਵਾਲੇ ਧੜੇ ਦਾ ਹੈਗਾ 1997 ਤੋਂ ਗੁਰਦੁਆਰੇ ਦੇ ਉੱਤੇ ਕਾਬਜੇ ਸੀਗਾ, ਪਰ ਕੱਲ ਜਿਹੜਾ ਆ ਬੁੱਢਾ ਦਲ ਦੇ ਬਾਬਾ ਬਲਵੀਰ ਸਿੰਘ ਧੜੇ ਦੇ ਨਾਇਬ ਸਿੰਘ ਵੱਲੋਂ ਅਚਾਨਕ ਦਬਿਸ਼ ਦੇ ਕੇ ਮੱਖਣ ਸਿੰਘ ਦੀ ਪਹਿਲਾਂ ਕੁੱਟਮਾਰ ਕੀਤੀ ਗਈ ਫਿਰ ਉਹਨੂੰ ਜ਼ਖਮੀ ਕਰਕੇ ਗੁਰਦੁਆਰੇ ਦੇ ਵਿਚੋਂ ਬਾਹਰ ਕੱਢ ਦਿੱਤਾ ਗਿਆ ਤੇ ਕੱਲ ਸਵੇਰੇ ਜਦੋਂ ਮੱਖਣ ਸਿੰਘ ਆਪਣੇ ਸਾਥੀਆਂ ਦੇ ਨਾਲ ਪਿੰਡ ਵਾਪਸ ਆਇਆ ਤਾਂ ਪਿੰਡ ਦੇ ਇਕੱਠ ਵਿਚ ਦੋਹਾਂ ਧਿਰਾਂ ਨੇ ਆਪਣਾ ਜਿਹੜਾ ਦਾਅਵਾ ਜਿਹੜਾ ਪ੍ਰਗਟਾ ਦਿੱਤਾ, ਪਰ ਨਾਇਬ ਸਿੰਘ ਨੇ ਬਾਬਾ ਬਲਵੀਰ ਸਿੰਘ ਦਾ ਪੱਤਰ ਦਿਖਾ ਕੇ ਗੁਰਦੁਆਰੇ ਦੀ ਗੱਦੀ ਉਸ ਨੂੰ ਮਿਲਣ ਦਾ ਜਿਹੜਾ ਦਾਅਵਾ ਕੀਤਾ ਤੇ ਮੱਖਣ ਸਿੰਘ ਨੇ ਆਪਣੇ ਪੁਰਾਣੇ ਕਬਜ਼ੇ ਦਾ ਜਿਹੜਾ ਵਾਸਤਾ ਦਿੱਤਾ। ਅਖੀਰ ਮਸਲੇ ਦਾ ਹੱਲ ਨਾ ਵੇਖ ਕੇ ਜਦੋਂ ਪਿੰਡ ਦੀ ਪੰਚਾਇਤ ਚਲੇ ਗਈ ਤਾਂ ਦੋਹਾਂ ਧਿਰਾਂ ਦੀ ਜਿਹੜੀ ਇਸ ਮਸਲੇ ਨੂੰ ਲੈ ਕੇ ਤਕਰਾਰ ਵੀ ਹੋਈ ਆ, ਇਹ ਤੋਂ ਵੱਧਦੀ ਜਿਹੜੇ ਗੁਰਦੁਆਰੇ ਦੇ ਅੰਦਰ ਹੀ ਇਹ ਜਿਹੜੀ ਗੋਲੀਬਾਰੀ ਹੋਈ ਆ। ਗੁਰਸੇਵ ਸਿੰਘ ਜੀ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ?
ਪਹਿਲਾਂ ਤਾਂ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਹੀ ਦੁੱਖ ਭਰੀ ਖਬਰ ਆ ਨਾ, ਬੇਸ਼ੱਕ ਕਿਸੇ ਬਹੁਤ ਪੁਰਾਣੀਆਂ ਵੀ ਦੇਖ ਸਕਦੇ, ਇਤਿਹਾਸ ਚ ਵੀ ਦੇਖ ਸਕਦੇ, ਅਸੀਂ ਕੁਛ ਖਿੱਚੋ ਤਾਣ ਚੱਲੀ ਆਉਂਦੀ ਨਾ, ਜਿੱਥੇ ਮਸਲਾ ਤੁਹਾਨੂੰ ਵੀ ਪਤਾ ਕਿ ਹੁਣ ਪਾਵਰ ਦਾ ਹੈ, ਬਸ ਪਾਵਰ ਭਾਲਦੇ ਆ ਨਾ, ਜਦੋਂ ਚਾਰ ਕੁ ਬੰਦੇ ਆਪਣੇ ਨਾਲ ਹੋ ਜਾਂਦੇ ਆ ਤੇ ਇਹੋ ਜਿਹੀਆਂ ਹਰਕਤਾਂ ਕਰਨ ਲੱਗ ਜਾਂਦੇ ਆ, ਤੇ ਕਿਹੋ ਜਿਹੀ ਸੇਵਾ ਹੋਈ, ਕਿਹੋ ਜਿਹੀ ਸੇਵਾ ਕਰਨੀ ਚਾਹੁੰਦੀ ਜਿਹੜੀ ਜ਼ੋਰ ਜ਼ਬਰਦਸਤੀ ਆ, ਬੇਸ਼ੱਕ ਸਾਡੇ ਪੋਲੀਟੀਸ਼ੀਅਨ ਆ, ਬੇਸ਼ੱਕ ਸਾਡੇ ਬਾਬੇ ਆ, ਤੇ ਇੰਨਾ ਕਿਉਂ ਸੇਵਾ ਸਾਡੇ ਤੇ ਥੋਪਣਾ ਚਾਹੁੰਦੇ, ਅਸੀਂ ਕਿੱਥੇ ਲੇਖਾ ਦੇਵਾਂਗੇ ਇਹਨਾਂ ਦੇ ਇੰਨੀ ਸੇਵਾ ਕਰਨੀ ਚਾਹੁੰਦੇ ਆ ਸੰਗਤ ਦੀ, ਕਿਉਂ ਦਾਵਾ ਤਾਂ ਸੇਵਾ ਦੇ ਕੀਤਾ ਜਾਂਦਾ ਨਾ, ਬੇਸ਼ੱਕ ਮਗਰੋਂ ਕਰਨਾ ਕੁਛ ਵਾ ਸੇਵਾ ਦੀ ਆੜ ਦੇ ਵਿੱਚ, ਜਿਹਨੀ ਕੀ ਕਰਨਾ ਉਹ ਸਾਨੂੰ ਪਤਾ ਹੈ ਕਿ ਹੁਣ ਜਿਹੜਾ ਪਹਿਲਾਂ ਹੀ ਇੱਕ ਪੇਸ਼ੈਂਸ ਲੈਵਲ ਹਨਾ, ਤੁਹਾਨੂੰ ਚੇਤਾ ਹੋਣਾ ਇੱਕ ਆਪਾਂ ਨੂੰ ਸਕੂਲ ਟਾਈਮ ਪੜ੍ਹਾਉਂਦੇ ਹੁੰਦੇ ਕਹਿੰਦੇ ਕ੍ਰੋਧ ਮਤ ਕਰੋ, ਕ੍ਰੋਧ ਮਤ ਕਰੋ, ਬੇਸ਼ੱਕ ਦੂਜੇ ਉਹਨਾਂ ਨਾਲ ਆਪਣੇ ਅਰਜਨ ਹੋਣਾ ਨਾਲ ਜੁੜੀ ਹੋਈ, ਉਹ ਉੱਚ ਸਾਨੂੰ ਸਸਾਇਆ ਜਾਂਦਾ ਸੀ ਪੇਸ਼ੈਂਸ ਰੱਖਣਾ ਨਾ, ਕਿ ਜੋ ਸਾਡਾ ਲੈਸਨ ਆ ਤੁਸੀਂ ਪ੍ਰਚਾਰ ਗੁਰਬਾਣੀ ਦਾ ਕਰਨਾ ਤੇ ਆਪਣੀਆਂ ਹਰਕਤਾਂ ਕੀ ਕਰ ਰਹੇ ਹੋ। ਬੇਸ਼ੱਕ ਚਲੋ ਇੱਕ ਕੱਲੀ ਇਸ ਘਟਨਾ ਦੀ ਨੀ, ਬੇਸ਼ੱਕ ਦੇਸ਼ ਵਿਦੇਸ਼ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਹੁੰਦੀ ਹੈ, ਜਾਂ ਹੋਰ ਤੁਸੀਂ ਦੇਖ ਲਓ ਵੀ ਕਿੰਨੀਆਂ ਆਪਣੇ ਇਹੋ ਜਿਹੀਆਂ ਜਿੱਥੇ ਕਿ ਮਸਲਾ ਉੱਥੇ ਜ਼ਿਆਦਾ ਭਖਦਾ ਜਿੱਥੇ ਚੜਾਵਾ ਵੱਧ ਹੁੰਦਾ ਆ, ਆਹੀ ਕਹਿ ਸਕਦੇ ਜੀ ਹਨਾ, ਕਿ ਜਿੱਥੇ ਜਿੱਦਾਂ ਕਿ ਅਸੀਂ ਆਪਣੇ ਇੱਥੇ ਜਲੰਧਰ ਲਾ ਕੇ ਤਲਣ ਤੇ ਵੀ ਅਸੀਂ ਖਬਰਾਂ ਪਿੱਛੇ ਜੇ ਪੜ੍ਹਨ ਨੂੰ ਮਿਲੀਆਂ ਸੀ ਪਿਛਲੇ ਕੁਛ ਸਮੇਂ ਚ, ਉੱਥੇ ਵੀ ਬਹੁਤ ਵਿਵਾਦ, ਕਈ ਲੈ ਸਕਦੇ ਨਾ ਕਿ ਚਲ ਸਾਡੀ ਕਈ ਸਾਡੀ ਨਿਗਾਹ ਚ ਨਹੀਂ ਵੀ ਆਣਗੀ ਖਬਰਾਂ, ਸਾਡੇ ਸਰੋਤੇ ਜਾਣਦੇ ਹੋਣ ਕਿ ਉਹਨਾਂ ਦੇ ਨੇੜੇ ਤੇੜੇ ਹੁੰਦੀਆਂ ਰਹਿੰਦੀਆਂ ਗੁਰਦੁਆਰਿਆਂ ਦੇ ਵਿੱਚ ਜਾਂ ਹੋਰ ਇਹੋ ਜਿਹੇ ਸਥਾਨਾਂ ਦੇ ਉੱਤੇ ਜਿੱਥੇ ਚੜਾਵਾ ਵੱਧਦਾ ਤੇ ਕਿਸੇ ਪਾਸੇ ਲਾਣਾ ਨਹੀਂ ਹੁੰਦਾ, ਇਹਨਾਂ ਨੂੰ ਸਪੋਰਟ ਕਰਨਾ ਸਾਨੂੰ ਬੰਦ ਕਰਨਾ ਚਾਹੀਦਾ। ਹੋ ਸਕਦਾ ਸਾਡੇ ਸਰੋਤਿਆਂ ਚ ਵੀ ਹੋਣਗੇ ਕਿ ਇੱਕ ਧੜੇ ਦੀ ਸਪੋਰਟ ਕਰਦੇ ਨੂੰ ਸਾਨੂੰ ਆਪਣਾ ਬੰਦਾ ਚੱਸਾ ਹੀ ਲੱਗਦਾ ਹੁੰਦਾ, ਤੇ ਪਰ ਜੇ ਸਾਂਝੀ ਜਗ੍ਹਾ ਦੇ ਉੱਤੇ ਜੇ ਕੋਈ ਵਾਦ ਵਿਵਾਦ ਕਰਦਾ ਉੱਥੇ ਸਾਨੂੰ ਸਪੋਰਟ ਨਹੀਂ ਕਰਨੀ ਚਾਹੀਦੀ ਇਹਨਾਂ ਲੋਕਾਂ ਦੀ,
ਨਿਹੰਗ ਸਿੰਘਾਂ ਦੀਆਂ ਬਹੁਤ ਵਧੀਆ ਗੱਲਾਂ ਵੀ ਹੈਗੀਆਂ, ਪਰ ਜਦੋਂ ਇਹ ਕਈ ਵਾਰੀ ਗੋਲੀਬਾਰੀ ਦੇ ਵਿੱਚ ਹੋਇਆ, ਬਹੁਤ ਵਾਰੀ ਇੱਦਾਂ ਹੋਇਆ ਤੇ ਕਈ ਵਾਰੀ ਕਤਲ ਵੀ ਹੋਏ ਆ, ਤੇ ਕੱਲ ਹੋਰ ਵੀ ਹੋਇਆ ਮੱਖਣ ਸਿੰਘ ਧੜੇ ਵੱਲੋਂ ਨੈਬ ਸਿੰਘ ਧੜੇ ਦੀਆਂ ਗੁਰਦੁਆਰੇ ਦੇ ਅੰਦਰ ਜਿਹੜੀਆਂ ਖੜੀਆਂ ਅਸਲੇ ਦੇ ਨਾਲ ਜਿਹੜੀਆਂ ਲੈਸ ਗੱਡੀਆਂ ਉਹਨਾਂ ਨੂੰ ਅੱਗ ਵੀ ਲਗਾਤੀ ਆ, ਗੱਡੀਆਂ ਵਿੱਚ ਕਾਫੀ ਸਮਾਂ ਜਿਹੜੇ ਧਮਾਕੇ ਵੀ ਹੁੰਦੇ ਰਹੇ, ਇਹਦਾ ਮਤਲਬ ਉਹਦੇ ਅੰਦਰ ਬਰੂਦ ਵੀ ਪਿਆ ਸੀ ਗੱਡੀਆਂ ਦੇ ਵਿੱਚ, ਤੇ ਪਿੰਡ ਦੇ ਵਿੱਚ ਮਾਹੌਲ ਜਿਹੜਾ ਬੜਾ ਸਹਿਮਿਆ ਹੋਇਆ ਹੈ, ਤੇ ਲੋਕਾਂ ਨੇ ਆਪਣੇ ਆਪ ਨੂੰ ਘਰਾਂ ਦੇ ਵਿੱਚ ਬੰਦ ਕਰ ਲਿਆ, ਤੇ 100 ਦੇ ਕਰੀਬ ਕੋਈ ਫਾਇਰ ਹੋਏ ਆ, ਤੇ ਨਾਇਬ ਸਿੰਘ ਗਰੁੱਪ ਦੇ 3 ਨਿਹੰਗ ਸਿੰਘਾਂ ਦੀ ਗੋਲੀਆਂ ਲੱਗਣ ਨਾਲ ਮੌਕੇ ਤੇ ਮੌਤ ਹੋ ਗਈ ਆ, ਜਿਹਦੇ ਵਿੱਚ ਖੁਦ ਨਾਇਬ ਸਿੰਘ ਤੋਂ ਇਲਾਵਾ ਉਸਦਾ ਪੋਤਰਾ ਤੇ ਇੱਕ ਸਾਲਾ ਉਹ ਵੀ ਸ਼ਾਮਲ ਦੱਸੇ ਗਏ ਆ, ਜਦਕਿ ਮੱਖਣ ਸਿੰਘ ਧੜੇ ਦੇ ਕਰੀਬ 7 ਵਿਅਕਤੀ ਜਿਹੜੇ ਆ ਉਹ ਗੰਭੀਰ ਜ਼ਖਮੀ ਹੋਏ ਆ, ਤੇ ਪੁਲਿਸ ਅਜੇ ਕਾਰਵਾਈ ਜਿਹੜੀ ਆਪਣੀ ਕਰ ਰਹੀ ਆ। ਖੈਰ ਬੜੀ
ਹੈਰਾਨੀ ਦੇ ਕਾਰਨ ਆਇਆ ਦਲਜੀਤ ਸਿੰਘ ਜੀ ਕਿ ਪੋਤਰਾ 1 ਸਾਲ ਦਾ, ਜਿਹੜੀ ਖਬਰ ਮੈਂ ਹੁਣ ਪੜ੍ਹੀ ਦੇਖ ਲੋ, ਪੋਤਰਾ 1 ਸਾਲ ਦਾ ਉਹ ਵਿਚਾਰਾ ਹੁਣੇ ਜ਼ਖਮੀ ਕਰਤਾ ਹੈ ਜੀ, ਠੀਕ ਹੈ, ਤੇ 100 ਰੌਂਦ ਫੈਰ ਕਰਨਾ ਆ, ਕੋਈ ਗਾਣੇ ਨੀ ਆ ਜਿਹੜੇ ਉਈ ਬੋਲ ਦੋ ਜੋ ਵੀ ਆ, ਰਿਐਲਿਟੀ ਦੇ ਵਿੱਚ 100 ਰੌਂਦ ਤੁਹਾਨੂੰ ਵੀ ਪਤਾ ਕਿੰਨੇ ਹੁੰਦੇ ਆ, ਕੀ ਮਾਹੌਲ ਬਣਾ ਦਿੱਤਾ ਹੋਊਗਾ ਜਿਹੜੀ ਪਿੰਡ ਦਾ
ਜੀ ਗੋਲੀ ਨੇ ਨੀ ਦੇਖਣਾ ਵੀ ਕੌਣ ਆ ਬੰਦਾ, ਮੇਰਾ ਗਰੁੱਪ ਆ ਜਾਂ ਕਿਹੜਾ ਗਰੁੱਪ ਆ, ਹਨਾ, ਇਸ ਕਰਕੇ ਕਾਫੀ ਇਹ ਕਹਿ ਸਕਦੇ ਆਪਾਂ ਕਿ ਕਾਫੀ ਚਿੰਤਾਜਨਕ ਜਿਹੜੀ ਖਬਰ ਆ ਇਹ ਹੈਗੀ, ਤੇ ਬੜੀ ਨਿਰਾਸ਼ਾਜਨਕ ਜੀ ਹੋਈ ਆ, ਮੈਂ ਵੀ ਜਦੋਂ ਦੇਖੀ ਅੱਜ ਦੀ ਜਿਹੜੀ ਮੁੱਖ ਖਬਰ ਹੀ ਇਹ ਚੱਲ ਰਹੀ ਆ, ਹਨਾ, ਤੇ ਖੈਰ ਤੇ ਅੱਗੇ ਆਪਾਂ ਥੋੜੀ ਜਿਹੀ ਗੱਲਬਾਤ ਜਿਹੜੀ ਹੋਰ ਇਸੇ ਮੁੱਦੇ ਦੇ ਉੱਤੇ ਕਰ ਲਈਏ, ਕਿ ਪਟਨਾ ਸਾਹਿਬ ਦੇ ਲਈ ਬੱਸ ਜਿਹੜੀ ਆ ਸ਼ੁਰੂ ਕਰ ਦਿੱਤੀ ਗਈ ਆ, ਮੁਫ਼ਤ ਬੱਸ ਸੇਵਾ 1 ਦਸੰਬਰ ਤੋਂ, ਇਹ ਜਿਹੜੀ ਬੱਸ ਆ 10ਵੇਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਨੂੰ ਵੱਡੇ ਪੱਧਰ ਉੱਤੇ ਮਨਾਉਣ ਲਈ ਸ਼ੁਰੂ ਕੀਤੀ ਗਈ ਆ ਪੰਜਾਬ ਸਰਕਾਰ ਦੇ ਵੱਲੋਂ। ਇਹ ਪਟਨਾ ਸਾਹਿਬ ਜਾਇਆ ਕਰੇਗੀ ਬੱਸ, ਇਹ 1 ਦਸੰਬਰ ਤੋਂ ਸ਼ੁਰੂ ਹੋ ਕੇ 7 ਜਨਵਰੀ ਤੱਕ ਚੱਲਣੀ 2017 ਤੱਕ, ਤੇ ਜਿਹੜੇ ਸਰੋਤੇ ਸੁਣ ਰਹੇ ਆ ਤੇ ਇੰਡੀਆ ਦੇ ਵਿੱਚ ਹੈਗੇ ਜਾਣਾ ਚਾਹੁੰਦੇ ਆ ਤੇ ਜਾ ਸਕਦੇ ਆ, ਤੇ ਇਹਦੇ ਵਿੱਚ ਮਸਤ ਪਟਨਾ ਸਾਹਿਬ ਦੇ ਦਰਸ਼ਨ ਵੀ ਕਰਵਾਏ ਜਾਣਗੇ, ਯਾਤਰਾ ਦੌਰਾਨ ਬੱਸਾਂ ਜਿਹੜੀਆਂ ਰਸਤੇ ਵਿੱਚ ਵੱਖ ਵੱਖ ਗੁਰਦੁਆਰਿਆਂ ਦੇ ਵਿੱਚ ਵੀ ਰੁਕਣਗੀਆਂ, ਲੰਗਰ ਦਾ ਪ੍ਰਬੰਧ ਵੀ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੀਤਾ ਜਾਣਾ ਆ। ਇਸੇ ਬਾਰੇ ਕੀ ਕਹਿਣਾ?
ਬਹੁਤ ਵਧੀਆ ਲਾਹਾ ਲੈਣਾ ਚਾਹੀਦਾ ਸੀ ਜਿਹੜੇ ਕਰਨਾ ਚਾਹੁੰਦੇ ਆ, ਨਾਲੇ ਗੁਰਦੁਆਰਿਆਂ ਦੀ ਹੋ ਜੂਗੀ, ਪਰ ਇਹ ਆ ਕਿ ਨਾਲ ਇਤਿਹਾਸ ਵੀ ਜਾਣੋ ਤੇ ਸਿੱਖਿਓ ਵੀ ਕੁਛ, ਪ੍ਰਭਾਵਿਤ ਹੋ ਗਏ ਪਰ ਵੋਟਾਂ ਨਾ ਪਾ ਦੇ ਸਰਕਾਰ ਨੂੰ
ਕਿਉਂ ਗੱਲ ਹਰ ਕੋਈ ਕਿਉਂਕਿ ਤੁਸੀਂ ਵੀ ਜਾਣਦੇ ਹੋ ਠੀਕ ਹੈ ਜੀ ਇਸ ਗੱਲ ਦੇ ਉੱਤੇ ਨਾ ਅਸੀਂ ਗੱਲ ਘੁਮਾ ਕੇ ਵੋਟਾਂ ਲੈਣੀ ਬੇਸ਼ਕ ਸਰੋਤੇ ਆ ਬੇਸ਼ਕ ਅਸੀਂ ਵੀ ਚਲੋ ਸਰੋਤਿਆਂ ਦੇ ਵਿੱਚ ਹੋਣਾ ਸਰੋਤਾਂ ਦੇ ਹੀ ਆ ਤੇ ਸਾਰਿਆਂ ਦਾ ਧਿਆਨ ਹੋਣਾ ਇੱਛਾ ਸਰਕਾਰ ਵੱਲੋਂ ਨਹੀਂ ਬਹੁਤ ਵਧੀਆ 350 ਸਾਲਾਂ ਮਨਾਇਆ ਜਾ ਰਿਹਾ ਹੈ ਠੀਕ ਹੈ ਜੀ ਜਾਓ ਗੁਰਦੁਆਰਾ ਸਾਹਿਬ ਇਤਿਹਾਸ ਜਾਣ ਉੱਥੋਂ ਤੋਂ ਸਿੱਖ ਕੇ ਆਓ ਕੁਛ ਤਾਂ ਪਰ ਜਜ਼ਬਾਤੀ ਨਹੀਂ ਬਣਾ ਨਾਲ ਦੀ ਨਾਲ
ਹਾਂਜੀ ਵੈਲਕਮ ਜੀ ਤੇ ਫਾਇਦਾ ਜਰੂਰ ਜਿਹੜਾ ਲੈਣਾ ਚਾਹੀਦਾ ਤੇ ਅੱਗੇ ਆਪਾਂ ਗੱਲ ਕਰ ਲਈਏ ਥੋੜੀ ਜਿਹੀ ਕਰਵਾ ਚੌਥ ਰੱਖਣ ਤੋਂ ਰੋਕਣ ਉੱਤੇ ਪਤਨੀ ਨੇ ਫਾਹਾ ਲੈ ਲਿਆ ਜੀ ਇਹ ਵੀ ਅੱਜ ਦੀ ਮੁੱਖ ਖਬਰ ਹੈਗੀ ਆ ਪਤੀ ਦੀ ਲੰਮੀ ਵੈਸੇ ਉਮਰ ਦੀ ਕਾਮਨਾ ਲਈ ਰੱਖਿਆ ਜਾਂਦਾ ਕਰਵਾ ਚੌਥ ਦਾ ਵਰਤ ਗੁਰਸੇਵ ਸਿੰਘ ਜੀ ਪਰ ਸੁਨਾਮ ਦੇ ਵਿੱਚ ਦੇਖੋ ਵੀ ਇੱਕ ਸੁਹਾਗਣ ਦੀ ਮੌਤ ਦਾ ਕਾਰਨ ਬਣ ਗਿਆ ਪਤੀ ਨੇ ਕਿਹਾ ਵੀ ਵਰਤ ਰੱਖਣਾ ਨੀ ਹੈਗਾ ਇਸੇ ਗੱਲ ਤੋਂ ਪਤਨੀ ਨੇ ਫਾਹਾ ਲਾ ਕੇ ਕੌਤਕ ਜੀ ਕਰ ਲਈ ਜਿੱਦਾਂ ਤੁਸੀਂ ਪੇਸ਼ੈਂਸ ਦੀ ਗੱਲ ਕਰਦੇ ਸੀ ਨਿਹੰਗ ਸਿੰਘਾਂ ਦੀ ਹਨਾ ਤੇ ਪੇਸ਼ੈਂਸ ਹੈ ਹੀ ਨੀ ਆਮ ਲੋਕਾਂ ਦੇ ਵਿੱਚ ਨੀ ਕੱਲੇ ਨਿਹੰਗ ਸਿੰਘਾਂ ਦੀ ਨੀ ਆਪਾਂ ਗੱਲ ਜਿਹੜੀ ਆ ਕਰਦੇ ਬਹੁਤ ਜਿਹੜੇ ਪੇਸ਼ੈਂਸ ਦੀ ਲੋੜ ਸੋਸਾਇਟੀ ਦੇ ਵਿੱਚ ਘਟਣ ਲੱਗ ਗਈ ਆ ਇਹਦੇ ਵਿੱਚ ਸੰਗਰੂਰ ਦੇ ਜਿਹੜੇ ਸੁਨਾਮ ਦੇ ਵਿੱਚ ਮਹੱਲਾ ਕਾਨੂੰ ਗੋ ਇਸ ਵਿੱਚ ਮਿੱਠੂ ਖਾਨ ਦਾ 5 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਹਨਾਂ ਦੀ ਪਤਨੀ ਕਰਵਾ ਚੌਥ ਦਾ ਵਰਤ ਰੱਖਣਾ ਚਾਹੁੰਦੀ ਸੀ ਪਰ ਉਹ ਪਤੀ ਨੇ ਆਰਥਿਕ ਤੰਗੀ ਕਾਰਨ ਵਰਤ ਰੱਖਣ ਤੋਂ ਇਨਕਾਰ ਕਰ ਦਿੱਤਾ ਤੇ ਉਸ ਤੋਂ ਬਾਅਦ ਉਹਨੇ ਜਿਹੜੀ ਆਤਮ ਹੱਤਿਆ ਕਰ ਲਈ
ਵਿਚਾਰੀ ਦੀ ਉਮਰ ਘੱਟ ਜਾਣੀ ਸੀ ਵੇਖੇ ਦੇਖੇ ਜੇਕਰ ਬੋਝ ਬਣਦਾ ਜਾ ਰਿਹਾ ਇਹੋ ਜਿਹੇ ਰੀਤੀ ਰਿਵਾਜ ਫਿਰ ਤਾਂ ਔਖਾ ਹੋ ਜਾਂਦਾ ਬਾਕੀ ਤੁਹਾਡੀ ਕਿੱਦਾਂ ਉਮਰ ਕੱਲ ਵਧਾਈ ਗਈ ਕਿ ਨਹੀਂ
ਨਹੀਂ ਮੇਰੀ ਨੀ ਕਦੀ ਵਧੀ ਮੇਰੀ ਕਦੀ ਵੀ ਨੀ ਵਧੀ ਉਮਰ ਮੇਰੀ ਕਾਮਨਾ ਕਦੀ ਹੋਈ ਨੀ ਮੈਂ ਤਾਂ ਬੜਾ ਜਾਣੀ ਜਿੱਦਾਂ ਕਹਿ ਲੋ ਵੀ ਮੇਰਾ ਤਾਂ ਕੋਈ ਸੋਚਦਾ ਹੀ ਨੀ ਬੰਦਾ ਹਨਾ ਸਾਡੇ ਤਾਂ ਘਰ ਚ ਕਦੀ ਗੱਲ ਵੀ ਨੀ ਕਿਸੇ ਨੇ ਕੀਤੀ ਹਨਾ ਮੈਂ ਤਾਂ ਬੜਾ ਮਾਸੂਮ ਮੇਰਾ ਤਾਂ ਜਿੱਦਾਂ ਕਹਿ ਲੋ ਵੀ ਕਹਿ ਲੋ ਕਿਸੇ ਨੇ ਗੱਲ ਵੀ ਨੀ ਕੀਤੀ ਹਨਾ ਬੰਦਾ ਉਦਾਂ ਹੀ ਕਹਿ ਦੇਵੇ ਵੀ ਚਲੋ ਜੀ ਅਸੀਂ ਉਦਾਂ ਬਈ ਵਰਤ ਰੱਖ ਲੈਣੇ ਗੱਲੇ ਚੱਲ ਪਵੇ ਤਾਂ ਵੀ ਚੱਲ ਵਰਤ ਜਾਵੇ ਹਨਾ ਸਾਡੇ ਤਾਂ ਇੱਕ ਦੋ ਮਿੰਟ ਦੀ ਵੀ ਨੀ ਵਧੀ ਹੈਗੀ ਗੱਲੇ ਹੀ ਨੀ ਹੋਈ ਵੀ ਕੱਲ ਕੁਛ ਹੈਗਾ ਸੀਗਾ ਹਨਾ ਤੇ ਕੱਲ ਤਾਂ ਜਾਣੀ ਜਿੱਦਾਂ ਕਹਿ ਲੋ ਵੀ ਰੋਟੀਆਂ ਦਿਖਾ ਕੇ ਖਾਧੀਆਂ ਗਈਆਂ ਆਪਾਂ ਨੂੰ ਪਰ ਇਹ ਦੇਖੋ ਮੈਂ ਇਹ ਨੀ ਕਹਿੰਦਾ ਵੀ ਰੱਖੋ ਰੱਖਣੇ ਆਪਣੇ ਆਪਣੇ ਹਰ ਇੱਕ ਨੈਜੀ ਆ ਸਾਡੇ ਹਮੇਸ਼ਾ ਨੈਜਤਾ ਦਾ ਹੈਗਾ ਤੇ ਮੈਂ ਇਹ ਨੀ ਕਹੂੰਗਾ ਵੀ ਥੋਪਿਆ ਜਾਵੇ ਖੈਰ ਤੇ ਅੱਗੇ ਸ਼੍ਰੋਮਣੀ ਕਮੇਟੀ ਦਾ ਜਨਰਲ ਹਾਊਸ ਛੇਤੀ ਸੱਦਣ ਦੇ ਲਈ ਪੰਜਾਬ ਸਰਕਾਰ ਨੇ ਕੇਂਦਰ ਨੂੰ ਪੱਤਰ ਲਿਖਿਆ ਤੇ ਪੰਜਾਬ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਕਿਹਾ ਵੀ ਸ਼੍ਰੋਮਣੀ ਕਮੇਟੀ ਦਾ ਸਤੰਬਰ 2011 ਦੇ ਵਿੱਚ ਚੁਣਿਆ ਗਿਆ ਜਨਰਲ ਹਾਊਸ ਅਦਾਲਤੀ ਹੁਕਮਾਂ ਕਾਰਨ ਕੰਮ ਨਹੀਂ ਸੰਭਾਲ ਸਕਿਆ ਸੀ ਪਰ ਹੁਣ ਅਦਾਲਤੀ ਰੁਕਾਵਟਾਂ ਜਿਹੜੀਆਂ ਖਤਮ ਹੋਈਆਂ ਤੇ ਜਨਰਲ ਹਾਊਸ ਨੂੰ ਨੋਟੀਫਾਈ ਕਰਕੇ ਇਸ ਦੀ ਪਹਿਲੀ ਮੀਟਿੰਗ ਛੇਤੀ ਬੁਲਾਉਣ ਸਬੰਧੀ ਜਿਹੜੇ ਹੁਕਮ ਜਾਰੀ ਕੀਤੇ ਜਾਣ ਦੀ ਕਿਹਾ ਹੈ ਉਨ੍ਹਾਂ ਨੇ ਤੇ ਕਿਉਂਕਿ ਸੁਪਰੀਮ ਕੋਰਟ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਬੰਦੂਕਾਂ ਨੂੰ ਖਤਮ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਕੇਂਦਰੀ ਗ੍ਰਹਿ ਵਿਭਾਗ ਨੂੰ ਪੱਤਰ ਲਿਖ ਕੇ ਕਿਹਾ ਬਈ ਨਵੇਂ ਚੁਣੇ ਗਏ ਜਿਹੜੇ ਜਨਰਲ ਹਾਊਸ ਨੂੰ ਨੋਟੀਫਾਈ ਕਰਕੇ ਨਿਯਮਾਂ ਦੇ ਅਨੁਸਾਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਜਨਰਲ ਹਾਊਸ ਦੀ ਪਹਿਲੀ ਮੀਟਿੰਗ ਬੁਲਾਉਣ ਤੇ ਨਿਗਰਾਨੀ ਵਿੱਚ ਨਵੇਂ ਅਹੁਦੇਦਾਰਾਂ ਦੀ ਚੋਣ ਕਰਵਾਉਣ ਲਈ ਵੀ ਕਿਹਾ ਜਾਵੇ ਇਹਦੇ ਬਾਰੇ ਵੀ ਕਾਫੀ ਕਿਉਂਕਿ ਹੁਣ ਇਹਦੇ ਵਿੱਚ ਵੀ ਸਿਆਸਤ ਹੈਗੀ ਆ ਵੋਟਾਂ ਆਉਣ ਵਾਲੀਆਂ ਤੇ ਉਦੋਂ ਪਹਿਲਾਂ ਚਾਹੁੰਦੀ ਆ ਸਰਕਾਰ ਕਿ ਸ਼੍ਰੋਮਣੀ ਕਮੇਟੀ ਦਾ ਜਿਹੜਾ ਜਨਰਲ ਇਜਲਾਸ ਆ ਸ਼ੁਰੂ ਹੋ ਜਾਵੇ ਤੇ ਗੁਰਸੇਵ ਸਿੰਘ ਜੀ ਇੱਕ ਆਪਾਂ ਗਾਣਾ ਤਦ ਤੱਕ ਸੁਣ ਲਈਏ ਤੇ ਫਿਰ ਬਾਕੀ ਜਿਹੜੀਆਂ ਖਬਰਾਂ ਦੇ ਨਾਲ ਸਾਂਝੇ ਦੋਸਤਾਂ ਦੀ ਬਣਾਉਂਦੇ ਆ
ਜੀ ਬਿਲਕੁਲ ਤੇ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਮੁੜ ਕੇ ਗਾਣੇ ਤੋਂ ਬਾਅਦ ਅਸੀਂ JNU ਚਲਾਂਗੇ ਦਿੱਲੀ ਤੇ ਗੀਤ ਸੁਣੋ ਤੇ ਫਿਰ ਕਰਦੇ ਹਾਂ ਜੀ ਗੱਲ
ਮਿੱਠਾ ਮਿੱਠਾ ਮੀਂਹ ਪੈਂਦਾ ਥੋੜੀ ਥੋੜੀ ਗਰਮੀ ਤੋਂ ਠੰਡ ਹੋਣ ਲੱਗ ਪਈ ਆ ਥੋੜੇ ਜਿਹਾ ਗਰਮ ਹੋਈਏ ਨੇ ਓਏ ਸਾਵਣ ਚੜਿਆ ਤੀਆਂ ਆਈਆਂ ਪਿੱਪਲਾਂ ਦੇ ਨਾਲ ਪੀਂਗਾ ਪਾਈਆਂ ਹਾਂ ਇੱਕ ਦੂਜੀ ਨੂੰ ਕਹਿੰਦੀ ਕੀ ਆ ਜਾ ਭਾਬੀ ਕੀ ਆ ਜਾ ਭਾਬੀ ਕੀ ਆ ਜਾ ਭਾਬੀ ਝੂਟ ਲੈ ਕੀ ਆ ਜਾ ਲੜਦੇ ਝੂਟ ਲੈ ਕੀ ਆ ਜਾ ਭਾਬੀ ਝੂਟ ਲੈ ਕੀ ਆ ਜਾ ਲੜਦੇ ਝੂਟ ਲੈ
ਗੱਲਾਂ ਕਰੀਏ ਕਹਿੰਦੀ ਸੱਜਣਾ ਗੱਲਾਂ ਕਰੀਏ ਕੋਈ ਮਿੱਠੀ ਕੋਈ ਲੂਣੀ ਘਰ ਵਿੱਚ ਤੇਰੇ ਪੈਰ ਨੀ ਟਿਕਦੇ ਦੱਸ ਕਿਸ ਗੱਲੋਂ ਮੈਂ ਰੂੜੀ ਤੁਰ ਜਿੰਗ ਪੱਗ ਬੰਨ ਕੇ ਜਾ ਮੈਂ ਨਾ ਕਰਾਉਂਦੀ ਪੂਰੀ ਤੁਰ ਜਿੰਗ ਪੱਗ ਬੰਨ ਕੇ ਜਾ ਮੈਂ ਨਾ ਕਰਾਉਂਦੀ ਪੂਰੀ ਤੁਰ ਜਿੰਗ ਪੱਗ ਬੰਨ ਕੇ ਜਾ ਮੈਂ ਨਾ ਕਰਾਉਂਦੀ ਪੂਰੀ ਤੁਰ ਜਿੰਗ ਪੱਗ ਬੰਨ ਕੇ
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਜੋ ਸੁਣ ਰਹੇ ਹੋ ਤੁਸੀਂ ਹਰਮਨ ਰੇਡੀਓ ਦੇ ਉੱਤੇ ਤੇ ਮੈਂ ਗੁਰਸੇਵਕ ਸਿੰਘ ਬ੍ਰਿਸਬੇਨ ਤੋਂ ਤੇ ਇਹ ਗੀਤ ਤੁਸੀਂ ਸੁਣ ਰਹੇ ਸੀ ਮਨਮੋਹਨ ਵਾਰਸ ਦੀ ਆਵਾਜ਼ ਦੇ ਵਿੱਚ ਜੋ ਕਿ ਫਰਮਾਇਸ਼ ਕੀਤਾ ਸੀ ਸੁਖਦੀਪ ਸਿੰਘ ਜੀ ਨੇ ਸੋ ਹਾਂਜੀ ਦਲਜੀਤ ਸਿੰਘ ਜੀ
ਜੀ ਗੁਰਸੇਵਕ ਸਿੰਘ ਅੱਜ ਪੁਰਾਣੇ ਆਉਣੇ ਆ ਇਕੱਠੇ ਬੋਲ ਪਿਆ ਆਪਾਂ
ਉਹ ਦੇਖਿਓ ਮੈਂ ਕੰਮ ਤੇ ਜਾਣਾ ਮਗਰ
ਪੁਰਾਣੇ ਅੱਜ ਨਾ ਹੀ ਆਉਣੇ ਚਲੋ ਕੋਈ ਗੱਲ ਤੇ ਗੁਰਸੇਵਕ ਸਿੰਘ ਜੀ ਥੋੜਾ ਜਿਹਾ ਹੁਣ ਫਨ ਸ਼ਨ ਵੀ ਕਰ ਲਈਏ ਸਨੀ ਸਿੰਘ ਜੀ ਆਪਣੇ ਨਾਲ ਜੁੜੇ ਕੱਲ ਦਾ ਮੈਂ ਚੁਟਕਲਾ ਪੜਿਆ ਸੀਗਾ ਕੱਲ ਕਿਸੇ ਨੇ ਭੇਜਿਆ ਸੀ ਤੇ ਸਨੀ ਸਿੰਘ ਜੀ ਉਹਨਾਂ ਨੇ ਭੇਜਿਆ ਹੁਣ ਇੱਕ ਵਾਰੀ ਤੇ ਆਪਾਂ ਸਾਂਝਾ ਦੋਸਤਾਂ ਦੇ ਨਾਲ ਕਰਦੇ ਆ ਤੇ ਫੇਰ ਤੁਸੀਂ ਵੀ ਦੱਸਿਓ ਵੀ ਕਿੱਦਾਂ ਦਾ ਸਾਨੂੰ ਇਹ ਲੱਗਿਆ ਹਨਾ ਤੇ ਸਾਨੂੰ ਪਤਾ ਹੀ ਆ ਵੀ ਇੱਕ ਦਾਦੀ ਤੇ ਪੋਤੇ ਦਾ ਕਿੱਦਾਂ ਦਾ ਸੰਬੰਧ ਹੁੰਦਾ ਵੀ ਦਾਦੀ ਤੇ ਪੋਤਾ ਦਾਦੀ ਵੀ ਬਹੁਤ ਪਿਆਰ ਕਰਦੀ ਹੁੰਦੀ ਉਧਰੋਂ ਪੋਤਾ ਜਿਹੜਾ ਹੈ ਉਹ ਨਟਖਟ ਬੜਾ ਹੁੰਦਾ ਆ ਉਹਨੂੰ ਵੀ ਪਤਾ ਹੁੰਦਾ ਵੀ ਦਾਦੀ ਨੇ ਕਹਿਣਾ ਤਾਂ ਕੁਛ ਹੁੰਦਾ ਨੀ ਹਨਾ ਇਸ ਕਰਕੇ ਦੋਨਾਂ ਦੀ ਜਿਹੜੀ ਕਨਵਰਸੇਸ਼ਨ ਆ ਉਹ ਕਈ ਵਾਰੀ ਬੜੀ ਪੱਪੂ ਕਹਿੰਦਾ ਜਾਣੀ ਪੱਪੂ ਪੋਤੇ ਦਾ ਨਾਂ ਆ ਤੇ ਦਾਦੀ ਆਪਣੀ ਨੂੰ ਕਹਿੰਦਾ ਪੱਪੂ ਕਹਿੰਦਾ ਵੀ ਦਾਦੀ ਮੈਨੂੰ ਨੀਂਦ ਨੀ ਆ ਰਹੀ ਮੈਂ ਟੀਵੀ ਦੇਖ ਲਵਾਂ ਦਾਦੀ ਕਹਿੰਦੀ ਮੇਰੇ ਨਾਲ ਗੱਲਾਂ ਕਰ ਲਾ ਪੁੱਤ ਪੱਪੂ ਕਹਿੰਦਾ ਵੀ ਦਾਦੀ ਵੀ ਕੀ ਅਸੀਂ ਸਾਰੀ ਉਮਰ 6 ਜਣੇ ਹੀ ਰਵਾਂਗੇ ਤੁਸੀਂ ਮੰਮੀ ਡੈਡੀ ਭੈਣ ਮੈਂ ਤੇ ਆਪਣੀ ਬਿੱਲੀ ਦਾਦੀ ਕਹਿੰਦੀ ਨਹੀਂ ਪੁੱਤ ਕੱਲ ਨੂੰ ਤੇਰੇ ਲਈ ਇੱਕ ਡੌਗੀ ਲੈ ਆਉਣਾ ਫੇਰ ਆਪਾਂ 7 ਜਣੇ ਹੋ ਜਾਣਾ ਪੱਪੂ ਕਹਿੰਦਾ ਆਪਾਂ ਡੌਗੀ ਨੂੰ ਤਾਂ ਬਿੱਲੀ ਨੇ ਖਾ ਜਾਣਾ ਆਪਾਂ ਫੇਰ 6 ਰਹਿ ਜਾਣਾ ਦਾਦੀ ਕਹਿੰਦੀ ਨਹੀਂ ਪੁੱਤ ਫੇਰ ਤੇਰਾ ਵਿਆਹ ਹੋ ਜਾਣਾ ਆਪਾਂ ਫੇਰ 7 ਹੋ ਜਾਣਾ ਪੱਪੂ ਕਹਿੰਦਾ ਫੇਰ ਭੈਣ ਦਾ ਵਿਆਹ ਨੀ ਹੋ ਜਾਣਾ ਉਹਨੇ ਆਪਣੇ ਘਰ ਚਲੇ ਜਾਣਾ ਆਪਾਂ ਫੇਰ 6 ਰਹਿ ਜਾਣਾ ਇਹ ਦਾਦੀ ਕਹਿੰਦੀ ਪੁੱਤ ਫੇਰ ਤੇਰੇ ਮੁੰਡਾ ਹੋ ਜਾਣਾ ਆਪਾਂ ਫੇਰ 7 ਹੋ ਜਾਣਾ ਪੱਪੂ ਕਹਿੰਦਾ ਉਦੋਂ ਤੱਕ ਤੁਸੀਂ ਮਰ ਨੀ ਜਾਣਾ ਆਪਾਂ ਫੇਰ 6 ਰਹਿ ਜਾਣਾ ਤੇ ਦਾਦੀ ਕਹਿੰਦੀ ਜਾ ਤੂੰ ਹੁਣ ਥੋੜਾ ਜਿਹਾ ਪ੍ਰਭਾਵ ਜਿਆਦਾ ਪੈ ਜਾਣਾ ਸੀ ਜਿਵੇਂ ਉਹ ਸ਼ਬਦ ਜਿਆਦਾ ਕਹਿ ਦਿੰਦਾ ਨਾ ਜਿਹੜੀ ਦਾਦੀ ਆਪਣੇ ਪੋਤੇ ਨੂੰ ਕਹਿ ਸਕਦੀ ਆ
ਬਿਲਕੁਲ
ਜਿਆਦਾ
ਪ੍ਰਭਾਵ ਵੈਸੇ ਵੀ ਤੁਹਾਨੂੰ ਦੱਸਾਂ ਜੀ ਦਾਦੀ ਦਾ ਹੁਣ ਜ਼ਿਕਰ ਕੀਤਾ ਹੈ ਨਾ ਤਾਂ ਸਾਰਿਆਂ ਨੂੰ ਹੁਣ ਖਾਸ ਤੌਰ ਤੇ ਜਦੋਂ ਅਸੀਂ ਦੂਰ ਹੁੰਦੇ ਹਾਂ ਵੈਸੇ ਮੇਰੇ ਦਾਦੀ ਜੀ ਐਕਸਪਾਇਰ ਹੋ ਗਏ ਨਾ 2 ਸਾਲ ਪਹਿਲਾਂ ਪਰ ਉਹ ਇੱਕ ਮੋਹ ਜਾਗਦਾ ਜਦੋਂ ਤੁਸੀਂ ਦੂਰ ਹੁੰਦੇ ਨਾ ਇੱਥੇ ਬੈਠੇ ਦਾਦੀ ਦਾ ਤੁਹਾਨੂੰ ਪਤਾ ਕਿ ਦਾਦੀ
ਪਰਿਵਾਰ ਦੇ ਵਿੱਚ ਇੱਕ ਐਸੀ ਧਿਰ ਹੁੰਦੀ ਆ ਜਦੋਂ ਮੰਮੀ ਤੋਂ ਕੁੱਟ ਪੈਣੀ ਹੁੰਦੀ ਇੱਕ ਦਾਦੀ ਬਚਾਉਂਦੀ ਆ ਕਿਉਂਕਿ ਸੱਸ ਨੂੰ ਉਹਦੀ ਕਦੇ ਬਹੁਤੀ ਬਣਦੀ ਨੀ ਹੁੰਦੀ ਤੇ ਉਹੀ ਧਿਰ ਹਮੇਸ਼ਾ ਬਚਾਉਂਦੀ ਆ ਹਰੇਕ ਘਰ ਦੇ ਵਿੱਚ ਸੋ ਹਰੇਕ ਜਦੋਂ ਆਪਣੇ ਮੈਂਬਰ ਦਾ ਆਪਣਾ ਇੱਕ ਰੁਤਬਾ ਹੁੰਦਾ ਪਰ ਦਾਦੀ ਨਾਲ ਜਿਆਦਾ ਮੋਹ ਹੁੰਦਾ ਪੋਤਿਆਂ ਦਾ ਤੇ ਉਹ ਜਿਆਦਾ ਹੀ ਕਰਦੇ ਕਹਿੰਦੇ ਮੂਲ ਨਾਲ ਵਿਆਜ ਪਿਆਰਾ ਉਹ ਗੱਲ ਹੁੰਦੀ ਹੈ ਉਹਨਾਂ ਨੂੰ ਦਾਦਾ ਦਾਦੀ
ਜੀ ਤੇ ਗੱਲ ਇੱਕ ਹੋਰ ਵੀ ਤੁਹਾਨੂੰ ਦਾਦੀ ਤੋਂ ਸਾਂਝੀ ਕਰ ਲੈਂਦੇ ਆਪਾਂ ਤੇ ਤੁਹਾਨੂੰ ਤਾਂ ਸ਼ਾਇਦ ਮੈਂ ਦੱਸੀ ਹੋਈ ਆ ਪਹਿਲਾਂ ਆਪਣੇ ਦੋਸਤ ਦੇ ਨਾਲ ਹੀ ਇਹ ਘਟਨਾ ਹੋਈ ਆ ਦੋਸਤ ਮੇਰਾ ਇੱਦਾਂ ਕਿਸੇ ਦੇ ਨਾਲ ਜਾਣੀ ਮੇਰੇ ਨਾਲ ਹੀ ਜਾ ਰਿਹਾ ਸੀ ਅਸੀਂ ਨਵੇਂ ਨਵੇਂ ਆਏ ਸੀ ਤੇ ਇਹ ਗੱਲ ਕੋਈ 2008 ਦੀ ਹੋਣੀ ਆ ਤੇ ਉਸ ਵੇਲੇ ਅਸੀਂ ਜਾ ਰਹੇ ਸੀ ਜੋਬ ਦੇ ਉੱਤੇ ਤੇ ਉਹ ਡਰਾਈਵ ਕਰਦਾ ਸੀ ਤੇ ਉਹਨੇ ਆਪਣੇ ਘਰ ਫੋਨ ਲਾ ਲਿਆ ਤੇ ਉਹਦੀ ਦਾਦੀ ਨੇ ਫੋਨ ਚੱਕਿਆ ਗੱਲਾਂ ਗੁੱਲਾਂ ਹੋਈਆਂ ਤੇ ਦਾਦੀ ਦਾ ਜਿੱਦਾਂ ਹੁੰਦਾ ਕਹਿੰਦੀ ਦਾਦੀ ਉਹਨੂੰ ਪੁੱਛਦੀ ਆ ਵੀ ਪੁੱਤ ਤੈਨੂੰ ਅੰਗਰੇਜ਼ੀ ਆ ਗਈ ਹੁਣ ਬੋਲਣੀ ਉਹ ਕਹਿੰਦਾ ਹਾਂ ਹੁਣ ਦਾਦੀ ਮੈਂ ਬੋਲ ਲੈਂਦਾ ਅੰਗਰੇਜ਼ੀ ਕਹਿੰਦੀ ਮਾੜੀ ਜੀ ਬੋਲ ਕੇ ਦਿਖਾ ਤਾ ਮੈਨੂੰ ਤੇ ਆਪਣੇ ਦੋਸਤ ਨੇ ਫੇਰ ਕਿਹਾ ਦਾਦੀ ਔਰ ਕੈਸੀ ਹੋ ਮੋਰੇ ਦਾਦੀ ਕਹਿੰਦੀ ਨਹੀਂ ਨਹੀਂ ਪੁੱਤ ਤੂੰ ਉਹ ਬੋਲ ਜਿਹੜੀ ਮੈਨੂੰ ਸਮਝ ਨਾ ਲੱਗੇ
ਅੱਛਾ ਜੀ
ਹਾਂਜੀ ਉਹ ਬੋਲ ਜਿਹੜੀ ਮੈਨੂੰ ਸਮਝ ਨਾ ਲੱਗੇ ਤੇ ਉਹਨੇ ਫਿਰ ਕਿਹਾ ਹੋਰ ਜੂ ਦਾਦੀ ਹੋਰ ਜੂ ਠੀਕ ਹੈ ਤੇ ਨਾਲੇ ਫਿਰ ਦਾਦੀ ਨੇ ਕਿਹਾ ਜੀਂਦਾ ਰਹਿ ਪੁੱਤ ਜਵਾਨੀਆਂ ਮਾਣ ਏਦਾਂ ਹੀ ਤੂੰ ਅੰਗਰੇਜ਼ੀ ਬੋਲੀ ਚੱਲ ਜੀਂਦਾ ਬਾਜ਼ਦਾ ਰਹਿ ਅਗਲੀ ਵਾਰ ਨੂੰ ਹੋਰ ਮੈਂ ਸੁਣਨੀ ਆ ਯਾਦ ਰੱਖਿਆ ਕਰ ਮੇਰੇ ਨਾਲ ਗੱਲਾਂ ਕਿਤੇ ਕਿਤੇ ਕਰਿਆ ਕਰ ਸੋਹਣੀ ਲੱਗਦੀ ਆ ਜਵਾਨੀਆਂ ਮਾਣ ਬਸ ਉਹਨੇ ਅਸੀਸਾਂ ਦਾ ਢੇਰੇ ਲਾ ਦਿੱਤਾ ਜਾਣੀ ਇੱਕ ਸ਼ਬਦ ਕਹਿਣ ਦੇ ਨਾਲ ਇੰਨਾ ਮੋਹ ਪਿਆਰ ਹੁੰਦਾ ਦਾਦੀਆਂ ਦਾ
ਸਹੀ ਗੱਲ ਹੈ ਜੀ ਤੇ ਦੇਖ ਲੋ ਕਿੰਨੀ ਛੋਟੀ ਛੋਟੀਆਂ ਗੱਲਾਂ ਨਾ ਤੇ ਉਹਨਾਂ ਨੂੰ ਬਸ ਇਸੇ ਗੱਲਾਂ ਤੇ ਮੋਹ ਜਾਗਦਾ ਰਹਿੰਦਾ ਹੁੰਦਾ ਆਪਣੇ ਪੋਤਿਆਂ ਤੇ ਆਪਣੇ ਬੱਚਿਆਂ ਦੇ ਨਾ ਘਰਦਿਆਂ ਨੂੰ
ਜੀ ਬਿਲਕੁਲ ਤੇ ਮੈਨੂੰ ਬੜਾ ਹਾਸਾ ਆਇਆ ਜਦੋਂ ਉਹਨਾਂ ਨੇ ਕਿਹਾ ਵੀ ਨਹੀਂ ਮੈਨੂੰ ਉਹ ਬੋਲ ਕੇ ਦਿਖਾ ਜਿਹੜੀ ਮੈਨੂੰ ਸਮਝ ਨਾ ਲੱਗੇ ਖੈਰ ਤੇ ਆਪਣੇ ਨਾਲ ਜਗਤਾਰ ਗਿੱਲ ਢੁੱਡੀਕੇ ਸਾਹਿਬ ਜੁੜਿਆ ਤੇ ਉਹਨਾਂ ਨੇ ਕਿਹਾ ਵੀ ਆਪਾਂ ਕਵੀ ਇੱਥੇ ਆਉਂਦੇ ਹੁੰਦੇ ਸੀ ਰਾਮ ਸ਼ਰਨ ਜਸ਼ੀਲਾ ਸਾਹਿਬ ਸ਼ਾਇਦ ਪਿਛਲੇ ਸਾਲ ਦੀ ਗੱਲ ਹੈ ਇਹ ਉਹ ਕਹਿੰਦੇ ਵੀ ਕੱਲ ਮੈਂ ਕਾਫੀ ਯਾਦ ਕਰ ਰਿਹਾ ਸੀ ਉਹਨਾਂ ਨੂੰ ਕਹਿੰਦੇ ਵੀ ਕੱਲ ਇੱਕ ਗੀਤ ਦਾ ਜ਼ਿਕਰ ਆ ਰਿਹਾ ਸੀ ਅੰਮ੍ਰਿਤਸਰੀਆ ਮੁੰਡਿਆ ਖੱਚੀਆਂ ਕਲੀਆਂ ਨਾ ਤੋੜ ਪਰ ਉਹ ਕਹਿੰਦੇ ਬਾਬੂ ਸਿੰਘ ਮਾਨ ਕਹਿ ਰਿਹਾ ਸੀ ਇਹ ਗੀਤ ਮੇਰਾ ਲਿਖਿਆ ਪਰ ਰਾਮ ਸ਼ਰਨ ਜਸ਼ੀਲਾ ਨੇ ਕਿਹਾ ਸੀ ਵੀ ਇਹ ਗੀਤ ਮੈਂ ਲਿਖਿਆ ਸੀ 80 ਮੀਆਂ ਦੇ ਵਿੱਚ ਸ਼ਾਇਦ ਤੁਹਾਨੂੰ ਯਾਦ ਨਾ ਹੋਵੇ ਜਗਤਾਰ ਗੱਲ ਢੁੱਡੀਕੇ ਸਾਹਿਬ ਉਹਨਾਂ ਨੇ ਕਿਹਾ ਸੀ ਵੀ ਇਹ ਜਿਹੜੀ ਲਾਈਨ ਜਿਹੜੀ ਆਹ ਉੱਪਰ ਅੰਮ੍ਰਿਤਸਰੀਆ ਮੁੰਡਿਆ ਕੱਚੀਆਂ ਕਲੀਆਂ ਨਾ ਤੋੜ ਇਹ ਜਿਹੜੀ ਲਾਈਨ ਸੀ ਉਹਨਾਂ ਨੇ ਕਿਹਾ ਸੀ ਵੀ ਬਾਅਦ ਵਿੱਚ ਕਾਫੀ ਗੀਤ ਇਹਦੇ ਉੱਤੇ ਲਿਖੇ ਗਏ ਸੀ ਵੀ ਇਹ ਲਾਈਨ ਉਹਨਾਂ ਨੇ ਸਭ ਤੋਂ ਪਹਿਲਾਂ ਲਿਖੀ ਸੀ ਇਹ ਲਾਈਨ ਜਿਹੜੀ ਆ ਇਸ ਲਾਈਨ ਤੋਂ ਕਾਫੀ ਫੇ ਗੀਤ ਜਿਹੜੇ ਅੱਗੇ ਰਚੇ ਗਏ ਆ ਫਿਰ ਉਹਨਾਂ ਨੇ ਇੱਕ ਕਿਹਾ ਸੀ ਵੀ ਇੱਕ ਤੋਤਾ ਇੱਕ ਡਾਲ ਪੇ ਤੋਤਾ ਉਹ ਵੀ ਉਹਨਾਂ ਨੇ ਪਹਿਲਾਂ ਲਿਖਿਆ ਸੀਗਾ ਇੱਕ ਪੰਜਾਬੀ ਦੇ ਵਿੱਚ ਬਈ ਇੱਕ ਬਈ ਉਹ ਤੋਂ ਬਾਅਦ ਵੀ ਹਿੰਦੀ ਦੇ ਵਿੱਚ ਵੀ ਗਾਣੇ ਜਿਹੜੇ ਦੁਬਾਰਾ ਤੋਂ ਲਿਖੇ ਗਏ ਆ ਯਾਨੀ ਉਹਨਾਂ ਨੇ ਸਿਰਫ ਉਹ ਲਾਈਨ ਦੀ ਗੱਲ ਕੀਤੀ ਸੀਗੀ ਬਾਬੂ ਸਿੰਘ ਮਾਨ ਹੋਣਾ ਤਾਂ ਚਲੋ ਬਹੁਤ ਵੱਡੇ ਹੈਗੇ ਆ ਕਲਾਕਾਰ ਹੈਗੇ ਆ ਤੇ ਉਹਨਾਂ ਦਾ ਵੱਖਰਾ ਗੀਤ ਹੈ ਇਹ ਤੇ ਨਾਲ ਦੀ ਨਾਲ ਉਹਨਾਂ ਨੇ ਜਗਤਾਰ ਗਿੱਲ ਢੁੱਡੀਕੇ ਸਾਹਿਬ ਉਹਨਾਂ ਨੇ ਕਿਹਾ ਵੀ ਗੋਲਾ ਬਰੂਦ ਬੰਬਾਂ ਨਾਲ ਇਨਸਾਨਾਂ ਨੂੰ ਮਾਰਨਾ ਦਹਿਸ਼ਤਗਰਦੀ ਅਖਵਾਉਂਦਾ ਹੈ ਅਤੇ ਭੁੱਖ ਪਿਆਸ ਬੇਰੁਜ਼ਗਾਰੀ ਮਹਿੰਗਾਈ ਦੇ ਨਾਲ ਮਾਰਨਾ ਲੋਕਤੰਤਰ ਇਹਦੇ ਬਾਰੇ ਕੀ ਕਹਿਣਾ ਗੁਰਸੇਵ ਸਿੰਘ ਜੀ ਜਗਤਾਰ ਢੁੱਡੀਕੇ ਹਾਂਗਕਾਂਗ ਬਾਰੇ ਪੁੱਛਦੇ ਆ
ਬਿਲਕੁਲ ਅਸੀਂ ਹੋਰ ਪਾਸੇ ਕਿਉਂ ਜਾਣਾ ਕਹਿੰਦੇ ਪਹਿਲਾਂ ਘਰੇ ਦੇਖ ਲੋ ਪਹਿਲਾਂ ਤੁਸੀਂ ਅਸੀਂ ਭਾਰਤ ਦੀ ਗੱਲ ਕਰ ਸਕਦੇ ਹਾਂ ਤੇ ਅਸੀਂ ਆਪਣੇ ਇਹੀ ਹਾਲਾਤ ਬਣੇ ਹੋਏ ਆ ਨਾ ਭਾਰਤ ਦੇ ਵਿੱਚ ਕਹਿਣ ਕਹਾਣ ਨੂੰ ਵੈਸੇ ਕੁਝ ਪਚਦਾ ਨੀ ਕਿਉਂਕਿ ਹਾਲਾਤ ਵੱਧ ਤੋਂ ਬਦਤਰ ਹੋਏ ਹੋਏ ਆ ਕਿਉਂਕਿ ਜਿਹੜਾ ਗਰੀਬ ਆ ਗਰੀਬੀ ਤੋਂ ਥੱਲੇ ਜਾਈ ਜਾ ਰਿਹਾ ਬਹੁਤ ਹਨਾ ਤੇ ਜਿਹੜਾ ਅਮੀਰ ਆ ਦਿਨ ਬ ਦਿਨ ਨੈਚੁਰਲ ਰਿਸੋਰਸ ਜਿਹੜੇ ਅਮੀਰ ਵੀ ਆ ਉਹ ਵੀ ਨੈਚੁਰਲ ਰਿਸੋਰਸ ਜਿੱਥੇ ਜਿੱਥੇ ਕਿ ਸਾਰਿਆਂ ਦਾ ਬਰਾਬਰ ਹੱਕ ਬਣਦਾ ਆ ਠੀਕ ਹੈ ਜੀ ਤੁਹਾਨੂੰ ਪਤਾ ਹੋਣਾ ਜੀ ਅਸੀਂ ਪੰਜਾਬ ਦੇ ਵਿੱਚ ਆਪਣੇ ਪੰਜਾਬ ਦੇ ਹਾਲਾਤ ਬਹੁਤ ਸੋਹਣੇ ਆ ਬਾਕੀ ਮੁਲਕ ਦੇ ਨਾਲੋਂ ਹਨਾ ਤੇ ਅਕਸਰ ਦਾਅਵਾ ਵੀ ਕੀਤਾ ਜਾਂਦਾ ਕਿ ਅਸੀਂ ਕਿਉਂ ਸਾਡੇ ਹਾਲਾਤ ਠੀਕ ਆ ਕਿਉਂਕਿ ਅਸੀਂ ਖੇਤੀ ਤੇ ਨਿਰਭਰ ਆ ਉਹਦੀ ਆਮਦਨ ਖੇਤੀ ਆ ਜਾਂਦੀ ਹੈ ਸਾਨੂੰ ਠੀਕ ਹੈ ਜੀ ਬਾਕੀ ਸਟੇਟਸ ਦੇ ਵਿੱਚ ਤੁਹਾਨੂੰ ਪਤਾ ਕੁਦਰਤੀ ਸਰੋਤ ਕੋਲਾ ਹੋ ਗਿਆ ਜਾਂ ਹੋਰ ਹੋ ਗਿਆ ਤੇ ਉਹ ਬਹੁਤ ਲੰਬਾ ਸਰਕਲ ਬਣ ਕੇ ਲੋਕਾਂ ਤੱਕ ਪਹੁੰਚਣਾ ਹੁੰਦਾ ਜਿੱਥੇ ਕਿ ਸਰਕਾਰਾਂ ਨੇ ਉਹਨਾਂ ਨੂੰ ਕਾਬਜ ਕਰਕੇ ਬਿਠਾ ਦਿੱਤਾ ਆ ਠੀਕ ਹੈ ਜਿਹੜੇ ਦੁਨੀਆਂ ਦੇ ਵਿੱਚ ਦੱਸ ਰਹੇ ਆਪਣੇ ਆਪ ਨੂੰ ਕਿ ਅਸੀਂ ਦੁਨੀਆਂ ਦੇ ਸਾਰਿਆਂ ਨਾਲੋਂ ਅਮੀਰ ਲੋਕ ਆ ਠੀਕ ਹੈ ਉਹ ਵੀ ਨੈਚੁਰਲ ਰਿਸੋਰਸਿਸ ਦੇ ਉੱਤੇ ਉਹ ਇੱਕ ਬੰਦਾ ਕਿੱਦਾਂ ਤੇ ਉਹ ਹਾਲਾਤ ਅਸੀਂ ਲੋਕਤੰਤਰ ਕਹਿ ਰਹੇ ਹਾਂ ਕਿ ਜੀ ਅਸੀਂ ਬਹੁਤ ਵਧੀਆ ਮੁਲਕ ਦੇ ਵਿੱਚ ਰਹਿ ਰਹੇ ਹਾਂ ਤੇ ਦੂਜੇ ਮੁਲਕ ਜਦੋਂ ਹਾਂਜੀ ਹਾਂਜੀ
ਉਹਨਾਂ ਨੇ ਲੋਕਤੰਤਰ ਨਾਲ ਗੱਲ ਕਹੀ ਭੁੱਖ ਪਿਆਸ ਬੇਰੁਜ਼ਗਾਰੀ ਮਹਿੰਗਾਈ ਦੇ ਨਾਲ ਮਾਰਨਾ ਲੋਕਤੰਤਰ ਅਖਵਾਉਂਦਾ ਵੈਸੇ ਇਹ ਨੀ ਆਸਟ੍ਰੇਲੀਆ ਦੇ ਵਿੱਚ ਵੀ ਲੋਕਤੰਤਰ ਆ ਅਮਰੀਕਾ ਦੇ ਵਿੱਚ ਵੀ ਲੋਕਤੰਤਰ ਆ ਕੈਨੇਡਾ ਦੇ ਵਿੱਚ ਵੀ ਲੋਕਤੰਤਰ ਆ ਅਸਲ ਦੇ ਵਿੱਚ ਇਹ ਆ ਕਿ ਜੋ ਲੋਕਤੰਤਰ ਆ ਅਸੀਂ ਕੀ ਉਹ ਲੋਕਾਂ ਦਾ ਰਾਜ ਬਣਾਇਆ ਇੱਥੇ ਆ ਕੇ ਭੂਮਿਕਾ ਜਿਹੜੀ ਸਾਡੀ ਆ ਜਾਂਦੀ ਹੈ ਤੇ ਲੋਕਾਂ ਦੇ ਵਿੱਚ ਵੀ ਅਵੇਅਰਨੈਸ ਕਿਸੇ ਗੱਲੋਂ ਘਾਟ ਆ ਜਾਂਦੀ ਹੈ ਤੇ ਗੁਰਸੇਵ ਸਿੰਘ ਜੀ ਕੱਲ ਆਪਾਂ ਇੱਥੇ ਦਾ ਇੱਕ ਸਕੂਲ ਦੇਖ ਕੇ ਆਏ ਆ ਕੱਲ ਆਪਾਂ ਵਿਜ਼ਟਰ ਸੀਗੇ ਇੱਕ ਸਕੂਲ ਦੇ ਵਿੱਚ ਤੇ ਉੱਥੇ ਜਾ ਕੇ ਆਪਾਂ ਨੂੰ ਇਹ ਲੱਗਾ ਵੀ ਯਾਰ ਬਹੁਤ ਆਪਾਂ ਪਛੜ ਗਏ ਐਜੂਕੇਸ਼ਨ ਦੇ ਪ੍ਰਤੀ ਜੇ ਮੁਲਕ ਜਿਹੜੇ ਆ ਬੜੀ ਤਰੱਕੀ ਕਰ ਰਹੇ ਆ ਉਹਦੇ ਵਿੱਚ ਸਟੱਡੀ ਜਿਹੜੀ ਖਾਸ ਤੌਰ ਤੇ ਕਿੱਦਾਂ ਵਧੀਆ ਸਟਰਕਚਰ ਜਿੱਦਾਂ ਤੁਸੀਂ ਕਹਿ ਸਕਦੇ ਆ ਵੀ ਕਲਾਸਰੂਮ ਦੇ ਜਿੰਨੀਆਂ ਸਾਧਨ ਉੱਥੇ ਦਿੱਤੇ ਆ, ਪ੍ਰੋਜੈਕਟਰ ਲੱਗੇ ਹੋਏ ਆ, ਕਿੰਨੀਆਂ ਸਹੂਲਤਾਂ ਆ ਬੱਚਿਆਂ ਨੂੰ ਪੜ੍ਹਾਉਣ ਦੀ, ਆਡੀਓ ਵਿਜ਼ੂਅਲ ਜੋ ਵੀ ਚੀਜ਼ਾਂ ਹੈਗੀਆਂ, ਤੇ ਅਜੇ ਸਾਡੇ ਜਿਹੜੇ ਅਜੇ ਵੀ ਬਲੈਕ ਬੋਰਡ ਦੇ ਉੱਤੇ ਡਿਪੈਂਡੈਂਟ ਹੈਗੇ ਆ, ਅਜੇ ਵੀ ਅਸੀਂ ਲਿਖਾਈਆਂ ਲਿਖਣ ਨੂੰ ਬੱਚਿਆਂ ਨੂੰ ਦੇਈ ਜਾਂਦੇ ਹਾਂ, ਤੇ ਕਾਫੀ ਕੁਛ ਹੈਗਾ, ਤੇ ਉਹਦੇ ਵਿੱਚ ਇਹੀ ਹੋ ਜਾਂਦਾ ਵੀ ਅਸੀਂ ਲੋਕਤੰਤਰ ਨੂੰ ਜਿਹੜਾ ਆ ਉਹ ਆਪਣੇ ਅਵੇਅਰਨੈਸ ਦੇ ਤੌਰ ਤੇ ਅਸੀਂ ਉਹਨੂੰ ਵਰਤਿਆ ਕਿ ਨਹੀਂ ਵਰਤਿਆ, ਇੱਥੇ ਆ ਕੇ ਫਰਕ ਜਿਹੜਾ ਆ ਪੈ ਜਾਂਦਾ ਆ। ਵੈਸੇ ਉਹਨਾਂ ਦਾ ਗੰਭੀਰਤਾ ਨਾਲ ਇਹ ਲੈਣਾ ਚਾਹੀਦਾ, ਵੈਸੇ ਗੱਲ ਜਿਹੜੀ ਆਪਣੇ ਜਗਤਾਰ ਸਿੰਘ ਵੀਕੇ ਸਾਹਿਬ ਨੇ ਕਹੀ ਆ।
ਹਾਂਜੀ, ਪਰ ਵੈਸੇ ਗੱਲ ਕੀਤੀ ਜਾਵੇ ਅਵੇਅਰਨੈਸ ਤਾਂ ਹੁਣ ਇੰਡੀਆ ਦੇ ਵਿੱਚ, ਕਿਉਂਕਿ ਸਾਡੀ ਹਰੇਕ ਹੀ ਖਬਰ ਉੱਥੇ ਜਾ ਰਹੀ, ਕਿਉਂਕਿ ਅਸੀਂ ਉੱਥੇ ਦੇ ਖਿੱਤੇ ਨਾਲ ਜੁੜੇ ਹੋਏ ਹਾਂ, ਉੱਥੇ ਜਨਮੇ ਹੋਏ ਹਾਂ, ਤੇ ਜੇਕਰ ਗੱਲ ਕੀਤੀ ਅਵੇਅਰਨੈਸ ਤਾਂ ਹੁਣ ਰੱਬ ਦਾ ਨਾਂ ਹੋਏ ਆ ਇੰਡੀਆ ਦੇ ਵਿੱਚ, ਕਿਉਂਕਿ ਅਸੀਂ ਨਿੱਜੀ ਸਵਾਰਥ ਲਈ ਜੇਕਰ ਸਪੋਜ਼ ਕਰੋ ਸਾਨੂੰ ਅਵੇਅਰਨੈਸ ਹੈਗੀ ਵੀ ਆ, ਠੀਕ ਆ ਜੀ, ਅਸੀਂ ਤੁਰਦੇ ਵੀ ਆ ਉਸ, ਤੇ ਅਸੀਂ ਮੁੜ ਕੇ ਉਸ ਚੀਜ਼ ਨੂੰ ਆਪਣੇ ਨਿੱਜੀ ਸਵਾਰਥ ਲਈ ਵਰਤਣ ਲੱਗ ਜਾਂਦੇ ਆ, ਦੂਜਿਆਂ ਤੱਕ ਨਾ ਤਾਂ ਪਹੁੰਚਾਉਂਦੇ ਆ। ਜੇ ਅਸੀਂ ਪਾਵਰ ਦੇ ਵਿੱਚ ਆਉਂਦੇ ਸਪੋਜ਼ ਕੱਲ੍ਹ ਦੀ ਤਰੀਕ ਦੇ ਵਿੱਚ ਮੈਂ ਜਾਂ ਕਿਸੇ ਪਾਵਰ ਦੇ ਵਿੱਚ ਆ ਜਾਵਾਂ, ਠੀਕ ਆ ਜੀ, ਸਾਡਾ ਫਰਜ਼ ਬਣਦਾ ਗੱਲ ਕਰਨ ਦਾ, ਮੇਰਾ ਮਕਸਦ ਉਹ ਹੈ ਕਿ ਜਿਹੜੇ ਇੱਥੇ ਹੁਣ ਪਾਵਰ ਦੇ ਵਿੱਚ ਆ ਉਹਨਾਂ ਨੂੰ ਆਪਣਾ ਫਰਜ਼ ਸਮਝਣਾ ਚਾਹੀਦਾ, ਤੇ ਦੂਜਿਆਂ ਨੂੰ ਵੀ ਆਪਣੇ ਹੱਕ ਲੈਣ ਲਈ ਦਲੇਰ ਹੋਣਾ ਚਾਹੀਦਾ, ਫਿਰ ਜਾ ਕੇ ਕੁਛ ਬਦਲਾ ਦੀ ਆਸ ਰੱਖੀ ਜਾ ਸਕਦੀ ਹੈ ਜੀ।
ਜੀ, ਤੇ ਗੁਰਸੇਵ ਸਿੰਘ ਜੀ ਹੁਣ ਬ੍ਰੇਕ ਦਾ ਵੀ ਟਾਈਮ ਹੋਇਆ, ਉਦੋਂ ਪਹਿਲਾਂ ਆਪਾਂ ਦੱਸ ਦਈਏ ਵੀ ਕੁਲਵੀਰ ਸਿੰਘ ਜੀ ਆਪਣੇ ਨਾਲ ਆ, ਜਗਵੀਰ ਸਿੰਘ ਜੀ ਵੀ ਆਪਣੇ ਨਾਲ ਆ ਸੇਖੋਂ ਸਾਹਿਬ ਕੇਸ ਤੋਂ, ਜਗਤਾਰ ਸਿੰਘ ਜੀ ਆਪਣੇ ਨਾਲ ਆ, ਤੇ ਸਾਰਿਆਂ ਦਾ ਸਵਾਗਤ ਆ ਇਸ ਪ੍ਰੋਗਰਾਮ ਦੇ ਵਿੱਚ। ਤੇ ਦੋਸਤੋ ਇੱਦਾਂ ਤੁਸੀਂ ਜੁੜੇ ਰਹੋ, ਤੇ ਆਪਾਂ ਬ੍ਰੇਕ ਇੱਕ ਲੈਂਦੇ ਹਾਂ, ਤੇ ਉਦੋਂ ਬਾਅਦ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਫੇਰ ਆਪਾਂ ਜੁੜਦੇ ਹਾਂ, ਤੇ ਤੁਹਾਡੀਆਂ ਕਾਲਸ ਦਾ ਜਿਹੜਾ ਉਹ ਵੀ ਆਪਾਂ ਇੰਤਜ਼ਾਰ ਰਹੇਗਾ, ਤੁਹਾਡੇ ਵਿਚਾਰ ਜਿਹੜੇ ਹੈਗੇ ਆ ਜਿਹੜੀਆਂ ਵੀ ਆਪਾਂ ਅੱਜ ਗੱਲਾਂ ਕੀਤੀਆਂ, ਤੇ ਖਬਰਾਂ ਦੇ ਉੱਤੇ ਵੀ ਹੋਰ ਆਪਾਂ ਜੇ ਝਾਤ ਮਾਰਾਂਗੇ, ਤੇ ਤੁਸੀਂ ਇੱਦਾਂ ਹੀ ਜੁੜੇ ਰਹੋ ਹਰਮ ਰੇਡੀਓ ਦੇ ਉੱਤੇ ਤਹਿਰਾ ਪ੍ਰੋਗਰਾਮ ਵਿੱਚ।
ਅੱਖੀਆਂ ਛੁਪਾਵਾਂ ਕਿਵੇਂ ਕਜਲਾਵੇ, ਅੱਖੀਆਂ ਚ ਤੂੰ ਵਸਦਾ ਇੰਨਾ, ਅੱਖੀਆਂ ਛੁਪਾਵਾਂ ਕਿਵੇਂ ਕਜਲਾਵੇ, ਅੱਖੀਆਂ ਚ ਤੂੰ ਵਸਦਾ ਹਰ ਵੇਲੇ ਚੱਲਾਂ ਮੇਰਾ ਤੇਰੇ ਵੱਲ ਮੂੰਹੇ, ਹਰ ਵੇਲੇ ਚੱਲਾਂ ਮੇਰਾ ਤੇਰੇ ਵੱਲ ਮੂੰਹੇ, ਦੁਨੀਆ ਚ ਨਾ ਤੇਰਾ ਅੱਖੀਆਂ ਚ ਤੂੰ ਵੇ, ਅੱਖੀਆਂ ਚ ਤੂੰ ਵੇ, ਜਦੋਂ ਹੱਸਦੀ ਭੁਲੇਖਾ ਮੈਨੂੰ ਪੈਂਦਾ ਵੇ, ਹਾਸਿਆਂ ਚ ਤੂੰ ਹੱਸਦਾ ਜਦੋਂ ਹੱਸਦੀ, ਭੁਲੇਖਾ ਮੈਨੂੰ ਪੈਂਦਾ ਵੇ, ਹਾਸਿਆਂ ਚ ਤੂੰ ਹੱਸਦਾ ਵਾਟਾਂ ਚੰਨਾ ਨੇੜੇ ਨੇੜੇ ਆਇਆ ਤੂੰ, ਅੱਖੀਆਂ ਦੇ ਰਾਹੀਂ ਆ ਕੇ ਦਿਲ ਚ ਸਮਾਇਆ ਤੂੰ, ਦਿਲ ਚ ਸਮਾਇਆ ਤੂੰ, ਜਦੋਂ ਪੁੱਛਣੀਆਂ ਪਿਆਰ ਦੀਆਂ ਗੱਲਾਂ ਵੇ, ਹੌਲੀ ਹੌਲੀ ਤੂੰ ਦੱਸਦਾ ਇੰਨਾ, ਅੱਖੀਆਂ ਛੁਪਾਵਾਂ ਕਿਵੇਂ ਕਜਲਾਵੇ, ਅੱਖੀਆਂ ਚ ਤੂੰ ਵਸਦਾ ਮਸਾਂ ਮਸਾਂ ਜਿੰਦੜੀ ਮੈਂ ਪਿਆਰ ਵਿੱਚ ਰੰਗੀ ਵੇ, ਮਸਾਂ ਮਸਾਂ ਜਿੰਦੜੀ ਮੈਂ ਪਿਆਰ ਵਿੱਚ ਰੰਗੀ ਵੇ, ਅੱਜ ਮੈਨੂੰ ਜਾਪਦਾ ਮੈਂ ਤੇਰੇ ਨਾਲ ਮੰਗੀ ਵੇ, ਤੇਰੇ ਨਾਲ ਮੰਗੀ ਵੇ, ਅੱਜ ਖੁਸ਼ੀਆਂ ਦਾ ਹੋ ਗਿਆ ਸਵੇਰਾ ਵੇ, ਗਮ ਸਾਥੋਂ ਦੂਰ ਨੱਸਦਾ ਇਨ੍ਹਾਂ ਅੱਖੀਆਂ ਚ ਪਾਵਾਂ ਕੇ ਕਜਲਾਵੇ ਅੱਖੀਆਂ ਚ ਤੂੰ ਵੱਸਦਾ ਇਨ੍ਹਾਂ ਅੱਖੀਆਂ ਚ ਪਾਵਾਂ ਕਿਵੇਂ ਕਜਲਾਵੇ ਇਨ੍ਹਾਂ ਅੱਖੀਆਂ ਪਾਵਾਂ ਕਿਵੇਂ ਕਜਲਾਵੇ ਅੱਖੀਆਂ ਚ ਤੂੰ ਵੱਸਦਾ ਵੇ ਅੱਖੀਆਂ ਚ ਤੂੰ ਵੱਸਦਾ ਓਏ ਅੱਖੀਆਂ ਚ ਤੂੰ ਵੱਸਦਾ
ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਮੈਂ ਗੁਰਸੇਵਕ ਸਿੰਘ ਬ੍ਰਿਸਬੇਨ ਤੋਂ ਨਾਲ ਨੇ ਮੇਰੇ ਦਿਲਜੀਤ ਸਿੰਘ ਜੀ ਤੇ ਆਪ ਸਭ ਦਾ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਹੁਣ ਅਸੀਂ ਖਬਰਾਂ ਦੇ ਸਿਲਸਿਲੇ ਨੂੰ ਇਸ ਤਰ੍ਹਾਂ ਜਾਰੀ ਰੱਖਦੇ ਹਾਂ ਜੀ ਦਿਲਜੀਤ ਸਿੰਘ ਜੀ
ਜੀ ਤੇ ਗੁਰਸੇਵਕ ਸਿੰਘ ਜੀ ਗਾਣਾ ਜਿਹੜਾ ਆਪਣੇ ਆਰ ਸੀ ਉਹਨਾਂ ਨੇ ਭੇਜਿਆ ਕਹੀ ਸੀ ਫਰਮਾਇਸ਼ ਕੀਤੀ ਸੀ ਸੁਰਿੰਦਰ ਕੌਰ ਉਹਨਾਂ ਦਾ ਤੇ ਨਾਲ ਦੀ ਨਾਲ ਕੈਲਮੇਲ ਕਲੱਬ ਵਾਲੇ ਬਲਵਿੰਦਰ ਸਿੰਘ ਜੀ ਵੀ ਆਪਣੇ ਨਾਲ ਜੁੜੇ ਆ ਤੇ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਤੇ ਉਹਨਾਂ ਨੇ ਗਾਣਾ ਬਹੁਤ ਪਸੰਦ ਕੀਤਾ ਤੇ ਉਹਨਾਂ ਨੇ ਕਿਹਾ ਵੀ ਜਿਹਨਾਂ ਨੇ ਫਰਮਾਇਸ਼ ਕੀਤੀ ਉਹਨਾਂ ਦਾ ਧੰਨਵਾਦ ਵੀ ਕੀਤਾ ਤੇ ਆਰ ਸੀ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਆਪਾਂ ਵੀ ਇਹੀ ਗੱਲਾਂ ਕਰਦੇ ਸੀ ਵੀ ਪਿਛੋਕੜ ਦੇ ਵਿੱਚ ਜਿਹੜੇ ਗਾਣੇ ਪੁਰਾਣੇ ਹੁੰਦੇ ਸੀ ਜਿਸ ਵੇਲੇ ਉਹ ਸੁਣਦੇ ਹੁੰਦੇ ਸੀ ਉਹ ਵੇਲਾ ਯਾਦ ਆ ਜਾਂਦਾ ਹਨਾ ਇਸ ਕਰਕੇ ਜ਼ਰੂਰੀ ਵੀ ਹੈਗਾ ਇਹ ਜਿਹੜਾ ਇਹੋ ਜਿਹੇ ਗਾਣੇ ਜਿਹੜੇ ਸੁਣਨੇ ਹਨਾ ਗੁਰਸੇਵਕ
ਬਿਲਕੁਲ ਬਹੁਤ ਹੀ ਕੀਮਤੀ ਵਿਚਾਰ ਦੇਤਾ ਸਾਨੂੰ ਸਾਡੇ ਟੈਕਨੀਕਲ ਸਪੋਰਟਰ ਸਰਬਜੀਤ ਭਾਜੀ ਨੇ ਤੇ ਕਹਿੰਦੇ ਗਾਣੇ ਗਾਣੇ ਸੁਣੋ ਪਰ ਵਧੀਆ ਗਾਣੇ ਤਾਂ ਜੋ ਕਿ ਤੁਹਾਡੀਆਂ ਯਾਦਾਂ ਰਹਿ ਸਕਣ ਜੇਕਰ ਇਨ ਫਿਊਚਰ ਤੁਸੀਂ ਗਾਣੇ ਦੁਬਾਰਾ ਸੁਣੋਗੇ ਉਹ ਗਾਣੇ ਸੁਣੋਗੇ ਤਾਂ ਤੁਹਾਡੀਆਂ ਯਾਦਾਂ ਤਾਜ਼ੀਆਂ ਹੋ ਜਾਣਗੀਆਂ ਸੋ ਗੀਤ ਵੀ ਸੁਣਦੇ ਰਹਿਣਾ ਚਾਹੀਦਾ ਪਰ ਵਧੀਆ ਗੀਤ ਸੁਣਦੇ ਰਹਿਣਾ ਚਾਹੀਦਾ ਵੈਸੇ ਵੀ ਆਪਣੇ ਤਾਂ ਗੁਰਬਾਣੀ ਵੀ ਹੈ ਨਾ ਸੰਗੀਤ ਦੇ ਵਿੱਚ ਆਪਾਂ ਦਾ ਜੀਵਨ ਹੀ ਹੈ ਨੀਗਾ ਇਮੈਜਿਨ ਨਹੀਂ ਕੀਤੇ ਜਾ ਸਕਦੀ ਨਾ ਗੀਤ ਸੰਗੀਤ ਤੋਂ ਬਗੈਰ ਆਪਣੀ ਜ਼ਿੰਦਗੀ
ਜੀ ਬਿਲਕੁਲ ਤੇ ਨਾਲ ਦੇ ਨਾਲ ਗੁਰਸੇਵ ਸਿੰਘ ਕਿੱਦਾਂ ਉੱਥੇ ਇੰਡੀਆ ਦੇ ਵਿੱਚ ਝੋਨਾ ਐਤਕੀ ਬੀਜਿਆ ਸੀ
ਜੀ
ਤੇ ਝੋਨੇ ਤੋਂ ਬਾਅਦ ਹੁਣ ਜਿਹੜੀ ਗੱਲ ਜਿਹੜੀ ਆਪਾਂ ਕਰਨੀ ਚਾਹੁੰਦੇ ਆ ਕਿ ਦੋਸਤੋ ਬਾਅਦ ਦੇ ਵਿੱਚ ਪਰਾਲੀ ਜਿਹੜੀ ਸਾੜੀ ਬਹੁਤ ਜਾਂਦੀ ਆ ਬਹੁਤ ਸਾਰੇ ਦੋਸਤ ਸਾਡੇ ਗਏ ਹੋਏ ਆ ਇੰਡੀਆ ਦੇ ਵਿੱਚ ਕਹਿੰਦੇ ਵੀ ਬਹੁਤ ਵਧੀਆ ਰਮਣੀਕ ਜਿਹੜਾ ਮੌਸਮ ਆ ਬਣਿਆ ਹੋਇਆ ਆ ਪੰਜਾਬ ਦੇ ਵਿੱਚ ਇਸ ਟਾਈਮ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਪੋਲੂਸ਼ਨ ਵਧਣ ਦੇ ਆਸਾਰ ਵੀ ਹੈਗੇ ਆ ਉਹਦੇ ਬਾਰੇ ਆਪਾਂ ਥੋੜੀ ਜਿਹੀ ਜਾਣਕਾਰੀ ਦੋਸਤਾਂ ਨੂੰ ਦੇ ਦਈਏ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜਾਣਾ ਵੀ ਇਸ ਸਾਲ 30 ਲੱਖ ਹੈਕਟੇਅਰ ਰਕਬਾ ਝੋਨੇ ਦੇ ਹੇਠ ਵਿੱਚ ਹੈਗਾ ਆ ਤੇ ਇਹਦੀ ਕਟਾਈ ਤੋਂ ਬਾਅਦ ਕੋਈ 20 ਮਿਲੀਅਨ ਟਨ ਜਿਹੜੀ ਆ ਪਰਾਲੀ ਆ ਉਹ ਪੈਦਾ ਹੋਣੀ ਆ ਇਸ ਤੋਂ ਇਲਾਵਾ 80% ਜਿਹੜਾ ਇਹ ਪਰਾਲੀ ਆ ਜਾਣੀ 80% ਇਹ ਖੇਤਾਂ ਦੇ ਵਿੱਚ ਇਹ ਸਾੜ ਦਿੱਤੀ ਜਾਣੀ ਆ ਖੇਤੀ ਵਿਗਿਆਨੀਆਂ ਨੇ ਕਿਹਾ ਵੀ 1 ਟਨ ਪਰਾਲੀ ਸਾੜਨ ਦੇ ਨਾਲ 5.5 ਕਿਲੋ ਨਾਈਟ੍ਰੋਜਨ 23 ਕਿਲੋ ਫਾਸਫੋਰਸ 25 ਕਿਲੋ ਪੋਟਾਸ਼ੀਅਮ 12 ਕਿਲੋ ਸਲਫਰ ਅਤੇ ਧਰਤੀ ਵਿਚਲੇ 50-70% ਪੌਸ਼ਟਿਕ ਤੱਤ ਜਿਹੜੇ ਨਸ਼ਟ ਹੋ ਜਾਂਦੇ ਆ ਇੱਥੇ ਗੱਲ ਨੀ ਖਤਮ ਹੁੰਦੀ ਜੇ 15 ਮਿੰਟ ਪਰਾਲੀ ਨੂੰ ਸਾੜਿਆ ਜਾਂਦਾ ਤਾਂ 0.245 ਪੀਪੀਐਮ ਕਾਰਬਨ ਮੋਨੋਆਕਸਾਈਡ ਤੇ 103 ਪੀਪੀਐਮ ਨਾਈਟ੍ਰੋਜਨ ਗੈਸਾਂ ਜਿਹੜੀਆਂ ਆ ਉਹ ਪੈਦਾ ਹੁੰਦੀਆਂ ਜਿਹੜੀ ਮਨੁੱਖੀ ਜ਼ਿੰਦਗੀ ਦੇ ਲਈ ਬਹੁਤ ਹੀ ਨੁਕਸਾਨਦਾਇਕ ਹੁੰਦੀਆਂ ਇਹ ਵਿਗਿਆਨ ਦੀ ਭਾਸ਼ਾ ਦੇ ਵਿੱਚ ਇਹਨਾਂ ਨੂੰ ਗ੍ਰੀਨ ਹਾਊਸ ਗੈਸਾਂ ਵੀ ਕਹਿੰਦੇ ਆ ਜਿਨ੍ਹਾਂ ਦਾ ਨੁਕਸਾਨ ਕਰਦੀਆਂ ਜੋ ਵਾਯੂ ਮੰਡਲ ਦੇ ਵਿੱਚ ਮਿਲ ਕੇ ਵਾਤਾਵਰਨ ਦਾ ਨੁਕਸਾਨ ਕਰਦੀਆਂ ਤੇ ਪਰਾਲੀ ਨੂੰ ਅੱਗ ਲਾਉਣ ਦੇ ਨਾਲ ਜਿੱਥੇ ਤਾਪਮਾਨ ਵੱਧਦਾ ਉੱਥੇ ਦੂਜੀਆਂ ਫਸਲਾਂ ਦਾ ਨੁਕਸਾਨ ਵੀ ਹੁੰਦਾ ਆਲੇ ਦੁਆਲੇ ਧੂੰਆਂ ਫੈਲਣ ਦੇ ਨਾਲ ਸੜਕੀ ਦੁਰਘਟਨਾਵਾਂ ਵੀ ਵੱਧ ਜਾਂਦੀਆਂ ਜੀਵ ਜੰਤੂਆਂ ਤੇ ਮਨੁੱਖਾਂ ਚ ਸਾਹ ਚਮੜੀ ਤੇ ਅੱਖਾਂ ਚ ਜਲਣ ਅਲਰਜੀ ਵਰਗੀਆਂ ਬਿਮਾਰੀਆਂ ਅਚਾਨਕ ਵੱਧ ਜਾਂਦੀਆਂ ਗੁਰਸੇਵ ਸਿੰਘ ਜੀ ਅਜੇ ਦੇਖੋ ਕਿ ਜਦੋਂ ਕਣਕ ਦੀ ਆਪਾਂ ਨਾੜ ਜਿਹੜੀ ਲੂੰਹਦੇ ਆ ਉਦੋਂ ਤਾਂ ਇਹ ਹੁੰਦਾ ਵੀ ਇਕਦਮ ਹੀ ਅੱਗ ਲੱਗਦੀ ਆ ਤੇ ਉਹ ਛੇਤੀ ਬੁੱਝ ਜਾਂਦੀ ਆ ਹਨਾ ਜਾਣੀ ਹੁੰਦੀ ਬਹੁਤ ਭਿਆਨਕ ਆ ਉਹ ਵੀ ਪਰ ਉਹਦਾ ਇਹ ਆ ਕਿ ਉਹ ਛੇਤੀ ਜਲ ਜਾਂਦੀ ਕਿਉਂਕਿ ਸੁੱਕੀ ਬਹੁਤ ਹੁੰਦੀ ਆ ਪਰ ਝੋਨੇ ਦੀ ਵਾਰ ਨੂੰ ਇਦਾਂ ਨਹੀਂ ਹੁੰਦਾ ਧੂੰਆਂ ਬਹੁਤ ਜ਼ਿਆਦਾ ਨਿਕਲਦਾ ਤੇ ਇੱਕ ਵਾਰੀ ਮੇਰਾ ਵੀ ਇਦਾਂ ਹੋਇਆ ਕਿ ਬੱਸ ਦੇ ਵਿੱਚ ਮੈਂ ਪਿੰਡ ਜਾ ਰਿਹਾ ਸੀ ਤੇ ਬੱਸ ਇਦਾਂ ਹੀ ਝੋਨੇ ਦੀ ਇਹ ਧੂੰਏ ਦੀ ਲਪੇਟ ਵਿੱਚ ਆ ਗਿਆ ਜਾਣੀ ਮੈਨੂੰ ਪਤਾ ਵੀ ਮੈਂ ਕਿੱਦਾਂ ਬਚਿਆ ਉਦੋਂ ਜਾਣੀ ਬਾਕੀ ਸਵਾਰੀਆਂ ਵੀ ਇੱਦਾਂ ਬਚੀਆਂ ਹੋਣੀਆਂ ਬਈ ਸਾਹ ਜੇ ਉਹ ਡਰਾਈਵਰ ਨਾ ਚਲਾਉਂਦਾ ਰਹਿੰਦਾ ਕੁਛ ਨੀ ਸੀ ਦਿਖਾਈ ਦਿੰਦਾ ਜਾਣੀ ਉਹ ਤੱਕ ਦੇ ਨਾਲ ਅੱਗੇ ਵੱਧਦਾ ਗਿਆ ਤੇ ਤੁਸੀਂ ਬਈ ਮੈਂ ਹੁਣ ਵੀ ਜਾਣੀ ਬੜਾ ਮੈਨੂੰ ਦੁਆ ਹੋ ਜਾਂਦਾ ਵੀ ਜਾਣੀ ਅਖੀਰਲੇ ਪਲਾਂ ਤੱਕ ਇਹ ਸਾਹ ਪਹੁੰਚ ਗਿਆ ਸੀ ਹਨਾ ਤੇ ਸਾਹ ਜਾਣੀ ਬਚ ਗਿਆ ਤੇ ਮੈਂ ਕਹਿਣਾ ਚਾਹੁੰਦਾ ਵੀ ਬਹੁਤ ਜ਼ਿਆਦਾ ਇਹ ਡੇਂਜਰਸ ਹੁੰਦਾ ਹਾਂਜੀ
ਅਸੀਂ ਤਾਂ ਰਾਹ ਵੀ ਚੇਂਜ ਕਰਕੇ ਦੇਖ ਕੇ ਮੂਹਰੇ ਅੱਗ ਕਰੀ ਧੂਆ ਪਰ ਜੇ ਅਸੀਂ ਖਾਸ ਨੁਕਸਾਨ ਕਰਦੇ ਆ ਜਿਹੜੇ ਆਪਣੇ ਛੋਟੇ ਜੀਵ ਜਿਹੜੇ ਫਰੈਂਡਲੀ ਕਹਿ ਰਹੇ ਕੀੜੇ ਮਕੌੜੇ ਖੇਤਰ ਵਿੱਚ ਹੁੰਦੇ ਆ ਉਹਨਾਂ ਨੂੰ ਵੀ ਖਤਮ ਕਰੀਏ ਜਿਹਦੇ ਕਾਰਨ ਫਸਲਾਂ ਤੇ ਬਿਮਾਰੀ ਲੱਗ ਰਹੀਆਂ ਆ ਠੀਕ ਹੈ ਉਹ ਬਿਮਾਰੀਆਂ ਆਪਣੀ ਫਸਲ ਨੂੰ ਡਾਇਰੈਕਟਲੀ ਅਫੈਕਟ ਕਰਦੇ
ਕਰਕੇ ਸਾਨੂੰ ਕੀੜੇ ਮਾਰ ਪੈਂਦੀਆਂ ਨਾ, ਦਵਾਈਆਂ ਪਾਣੀਆਂ ਪੈਂਦੀਆਂ, ਉਹ ਸਾਨੂੰ ਸਾਡੀ ਸਿਹਤ ਨੂੰ ਅਫੈਕਟ ਕਰਦੀਆਂ। ਪਹਿਲਾਂ ਅਸੀਂ ਧੂਏ ਨਾ ਮਾਰਦੇ ਤੇ ਮੁੜ ਕੇ ਉਹ ਦਾਲਾਂ ਸਬਜ਼ੀਆਂ ਖਾਂਦੇ, ਫਸਲਾਂ ਖਾਣੀਆਂ, ਉਹ ਫਿਰ ਮਾਰ ਕਰਦੀਆਂ, ਮਿਲਾ ਕੇ ਜ਼ਹਿਰ ਜ਼ਹਿਰ ਖਾ ਰਹੇ ਹਾਂ ਕੈਮੀਕਲ। ਇਸ ਚੀਜ਼ ਤੋਂ ਸਚੇਤ ਹੋਣਾ ਚਾਹੀਦਾ। ਮੋਸਟਲੀ ਆਪਣੇ ਪੰਜਾਬ ਤੋਂ ਅਸੀਂ ਸਾਰੇ ਕਿਸਾਨੀ ਨਾਲ ਜੁੜੇ ਹੋਏ ਆ ਨਾ, ਸਾਰੇ ਮੈਂ ਕਿਹਾ 90% ਲੋਕ ਅਸੀਂ ਜੁੜੇ ਹੋਵਾਂ, ਸਾਨੂੰ ਕੀ ਤੋਂ ਗਰੇਜ਼ ਕਰਨਾ ਚਾਹੀਦਾ ਅਗਰ ਤੋਂ।
ਜੀ ਬਿਲਕੁਲ, ਤੇ ਆਪਣੇ ਨਾਲ ਕੁਲਵੀਰ ਸਿੰਘ ਜੀ ਵੀ ਜੁੜੇ ਆ ਤੇ ਉਹਨਾਂ ਨੇ ਵੀ ਸਾਰਿਆਂ ਦਾ ਗੁੱਡ ਮਾਰਨਿੰਗ ਹੈ, ਸਾਰਿਆਂ ਨੂੰ ਸਵਾਗਤ ਹੈ ਸਾਡਾ ਕੁਲਵੀਰ ਸਿੰਘ ਜੀ। ਜਗਵੀਰ ਸਿੰਘ ਆਪਣੇ ਨਾਲ ਸੇਖੋਂ ਸਾਹਿਬ ਕੇਂਸ ਤੋਂ ਜੁੜੇ ਆ ਤੇ ਉਹਨਾਂ ਨੇ ਵਿਚਾਰਾਂ ਦੀ ਕਾਫੀ ਸ਼ਲਾਘਾ ਕੀਤੀ ਆ ਤੇ ਹਾਜ਼ਰੀ ਵੀ ਕਿਹਾ ਵੀ ਪ੍ਰਵਾਨ ਕਰੋ ਜ਼ਰੂਰ ਜੀ, ਸਾਡਾ ਸਵਾਗਤ ਹੈ ਜਗਵੀਰ ਸਿੰਘ ਜੀ। ਤੇ ਉਹਨਾਂ ਨੇ ਪਿੰਡ ਪਹਿਰਾ ਲੱਗਦਾ ਬੱਬੂ ਮਾਨ ਦਾ ਗੀਤ ਸੁਣਨ ਦੀ ਫਰਮਾਇਸ਼ ਕੀਤੀ ਆ, ਜਰੂਰ ਆਪਾਂ ਲਾਵਾਂਗੇ ਇਹ। ਜਗਤਾਰ ਸਿੰਘ ਜੀ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਪ੍ਰੋਗਰਾਮ, ਕਹਿੰਦੇ ਵਧੀਆ ਚੱਲਦਾ। ਜਗਤਾਰ ਸਿੰਘ ਕੰਗ ਸਾਹਿਬ ਸਾਡੇ ਨਾਲ ਮੈਲਬੋਰਨ ਤੋਂ ਜੁੜੇ ਆ, ਗੁਰਜੀਤ ਸਿੰਘ ਚਾਹਲ ਸਾਹਿਬ ਮੈਲਬੋਰਨ ਤੋਂ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਪ੍ਰਸ਼ਨ ਇਹ ਕੀਤਾ ਆ ਕਿ ਗੁਰਪ੍ਰੀਤ ਸਿੰਘ ਗਿੱਲ ਜਿਹੜੇ ਆਪਣੇ ਕੈਨਬਰਾ ਵਾਲੇ ਭਾਜੀ ਹੈਗੇ ਆ, ਉਹ ਕਹਿੰਦੇ ਵੀ ਕੈਨੇਡਾ ਤੋਂ ਹੈਗੇ ਆਮ ਆਦਮੀ ਪਾਰਟੀ ਦੇ ਸਪੋਰਟਰ ਜੋਧਵੀਰ, ਉਹਨਾਂ ਨੇ ਭਗਵੰਤ ਮਾਨ ਨੂੰ ਫੋਨ ਕੀਤਾ ਸੀ ਪਰ ਭਗਵੰਤ ਮਾਨ ਨੇ ਫੋਨ ਨਹੀਂ ਚੁੱਕਿਆ, ਪਰ ਜੋਧੇ ਵੱਲੋਂ ਭਗਵੰਤ ਮਾਨ ਨੂੰ ਇਨਕਲਾਬੀ ਭਗਤ ਸਿੰਘ ਮੇਰਾ ਫੋਨ ਨਹੀਂ ਚੱਕਦਾ, ਕੀ ਭਗਵੰਤ ਮਾਨ ਨੂੰ ਭਗਤ ਸਿੰਘ ਕਹਿਣਾ ਜਾਇਜ਼ ਹੈ? ਇਹਦੇ ਬਾਰੇ ਸਵਾਲ ਆਪਣੇ ਗੁਰਪ੍ਰੀਤ ਸਿੰਘ ਗਿੱਲ ਸਾਹਿਬ ਉਹਨਾਂ ਨੂੰ ਪੁੱਛਿਆ, ਪਰ ਖੈਰ ਉਦਾਂ ਗਿੱਲ ਸਾਹਿਬ ਉਹਨਾਂ ਨੂੰ ਵੀ ਬਹੁਤ ਸਾਰੇ ਜਵਾਬ ਜਿਹੜੇ ਆ ਦੇਣੇ ਪੈਂਦੇ ਆ, ਮੈਨੂੰ ਲੱਗਦਾ ਉਹਨਾਂ ਨੂੰ ਤਾਂ ਰੋਜ਼ ਹੀ ਕੋਈ ਨਾ ਕੋਈ ਸਵਾਲ ਹੁੰਦਾ ਹੀ ਹੈ। ਖੈਰ ਸਿਆਸਤ ਦੇ ਵਿੱਚ ਇਹ ਹੁੰਦਾ ਹੀ ਰਹਿੰਦਾ ਹਨਾ, ਤੇ ਪਤਾ ਨੀ ਉਹ ਕਿਸ ਹਿਸਾਬ ਦੇ ਨਾਲ ਕਹਿ ਰਹੇ ਆ। ਆਪਣੇ ਅਮਰ ਸਿੰਘ ਸ਼ੈਫਟਨ ਤੋਂ ਵੀ ਜੁੜੇ ਆ, ਸਤਿ ਸ੍ਰੀ ਅਕਾਲ ਭਾਜੀ ਤੁਹਾਨੂੰ ਵੀ, ਤੇ ਗੁਰਪ੍ਰੀਤ ਸਾਹਿਬ ਜੇ ਤੁਸੀਂ ਸੁਣ ਰਹੇ ਆ ਤਾਂ ਤੁਸੀਂ ਕਾਲ ਕਰ ਸਕਦੇ ਆ, ਤੇ ਆਪਣੇ ਚਾਲ ਸਾਹਿਬ ਜਿਹੜੇ ਆ ਪੁੱਛ ਰਹੇ ਆ ਕੁਛ, ਬਹੁਤ ਬਹੁਤ ਧੰਨਵਾਦ। ਤੇ ਗੁਰਸੇਵ ਸਿੰਘ ਜੀ ਹੁਣ ਆਪਾਂ ਜਿਹੜੀ ਅਗਲੀ ਗੱਲ ਥੋੜੀ ਜੀ ਕਰੀਏ, ਤੇ ਭਾਰਤ ਨੂੰ ਦੂਜੀ ਪਰਮਾਣੂ ਪਣਡੁੱਬੀ ਲੀਜ਼ ਦੇ ਉੱਤੇ ਦੇਣ ਦੇ ਲਈ ਤਿਆਰ ਹੋ ਗਿਆ ਆ ਰਸ਼ੀਆ, ਤੇ ਕਾਫੀ ਹੁਣ ਸੰਬੰਧ ਜਿਹੜੇ ਆ ਵਧੀਆ ਹੁੰਦੇ ਜਾ ਰਹੇ ਆ ਭਾਰਤ ਦੇ ਰਸ਼ੀਆ ਦੇ ਨਾਲ, ਗੱਲਬਾਤ ਕਾਫੀ ਲੰਬੀ ਹੋਈ ਆ, ਇੱਕ ਸਮਝੌਤਾ ਹੋਇਆ ਭਾਰਤ ਨੂੰ ਦੂਜੀ ਪਰਮਾਣੂ ਪਣਡੁੱਬੀ ਜਿਹੜੀ ਲੀਜ਼ ਦੇ ਉੱਤੇ ਦੇਣ ਦੇ ਤਿਆਰ ਹੋ ਗਿਆ, ਇਹਦੀ ਕੀਮਤ ਲਗਭਗ $2 ਅਰਬ ਜਿਹੜੀ ਹੋਣੀ ਆ। ਤੇ ਇਹ ਸੌਦਾ ਜਿਹੜਾ ਆ ਗੋਆ ਦੇ ਵਿੱਚ ਹੋਇਆ ਸੀ 15 ਅਕਤੂਬਰ ਨੂੰ ਜਦੋਂ ਬ੍ਰਿਕਸ ਦੇਸ਼ਾਂ ਦਾ ਸੰਮੇਲਨ ਹੋਇਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੂਸ ਦੇ ਜਿਹੜੇ ਰਾਸ਼ਟਰਪਤੀ ਆ ਵਲਾਦੀਮੀਰ ਪੁਤਿਨ ਉਹਨਾਂ ਦੇ ਵਿਚਕਾਰ ਮੀਟਿੰਗ ਦੇ ਦੌਰਾਨ ਹੋਇਆ। ਤੇ ਵੈਸੇ ਕੋਈ ਐਲਾਨ ਨਹੀਂ ਕੀਤਾ ਗਿਆ ਸੀ, ਇਸ ਸੰਬੰਧੀ ਰੱਖਿਆ ਮੰਤਰਾਲੇ ਤੇ ਜਲ ਸੈਨਾ ਨੇ ਵੀ ਕੋਈ ਜਾਣਕਾਰੀ ਨਹੀਂ ਮੁਹੱਈਆ ਕਰਵਾਈ ਕਿਉਂਕਿ ਇਹ ਪ੍ਰਧਾਨ ਮੰਤਰੀ ਦਫ਼ਤਰ ਦੇ ਦਾਇਰੇ ਦੇ ਵਿੱਚ ਆਉਂਦਾ ਆ। ਖੈਰ ਪਰ ਗੁਰਸੇਵ ਸਿੰਘ ਜੀ ਇੱਕ ਇਹਦਾ ਪੱਖ ਇਹ ਵੀ ਆ ਹਨਾ ਵੀ ਇੰਡੀਆ ਵਰਗਾ ਮੁਲਕ ਜਿਹਨੂੰ ਚਾਈਨਾ ਤੋਂ ਵੀ ਡਾਲਿਆ, ਜੰਗ ਦਾ ਪਾਕਿਸਤਾਨ ਤੋਂ ਵੀ ਡਾਲਿਆ, ਵੀ ਆਪਣਾ ਕਾਫੀ ਵੱਡਾ ਹਿੱਸਾ ਬਜਟ ਦਾ ਉਹਨੂੰ ਇਹੋ ਜਿਹੀਆਂ ਹਥਿਆਰਾਂ ਦੇ ਉੱਤੇ ਖਰਚਣਾ ਪੈ ਜਾਂਦਾ ਹਨਾ, ਤੇ ਇੱਕ ਲੋਕਤੰਤਰ ਦੇ ਫੇਲ ਹੋਣ ਦਾ ਕਾਰਨ ਇੱਕ ਇਹ ਵੀ ਹੈਗਾ ਕਿ ਆਪਣੇ ਜਿਹੜੇ ਪ੍ਰੋਪਰ ਖਰਚੇ ਆ ਉਹ ਸਿੱਖਿਆ ਦੇ ਉੱਤੇ ਤੇ ਮੈਡੀਕਲ ਖਰਚੇ ਜਿਹੜੇ ਉਹਨਾਂ ਦੇ ਉੱਤੇ ਨਹੀਂ ਕਰ ਪਾਉਂਦਾ, ਹਥਿਆਰਾਂ ਦੇ ਉੱਤੇ ਬਹੁਤ ਜ਼ਿਆਦਾ ਖਰਚ ਜਿਹੜਾ ਕਰਨਾ ਪੈਂਦਾ।
ਜੀ ਡਿਫੈਂਸ ਦੇ ਉੱਤੇ ਬਹੁਤ ਹੀ ਖਰਚਾ ਆ ਜਾਂਦਾ, ਪਰ ਇੱਕ ਗੱਲ ਹੋਰ ਵੀ ਦੇਖੀ ਜਾਵੇ ਕਿ ਜਿੱਦਾਂ ਹੁਣ ਇੱਥੇ ਆ ਕੇ ਪਤਾ ਲੱਗਾ, ਪਹਿਲਾਂ ਇੰਡੀਆ ਤਾਂ ਨਹੀਂ ਸੀ ਪਤਾ ਕਿ ਜਿਹੜੀ ਆਪਣੀ ਏਸ਼ੀਅਨ ਕੰਟਰੀ ਆ ਜਿੱਦਾਂ ਕਿ ਅਸੀਂ ਕੋਰੀਅਨਸ ਨੂੰ ਮਿਲਦੇ ਹਾਂ ਜਾਂ ਹੋਰ ਕੰਟਰੀਸ ਨੂੰ ਮਿਲਦੇ ਹਾਂ ਤੇ ਉੱਥੇ ਜੇ ਹਰ ਨਾਗਰਿਕ ਨੂੰ ਹਰ ਨੌਜਵਾਨ ਨੂੰ ਮਿਲਟਰੀ ਟ੍ਰੇਨਿੰਗ ਦੇ ਵਿੱਚ ਹੋ ਕੇ ਆਉਣਾ ਪੈਂਦਾ, ਠੀਕ ਆ ਜੀ। ਹੁਣ ਭਾਰਤ ਦੀ ਇੰਨੀ ਆਬਾਦੀ ਆ, ਠੀਕ ਆ ਜੀ, ਤੇ ਇੰਨਾ ਖਰਚਾ ਮੈਨੂੰ ਲੱਗਦਾ ਜੇਕਰ ਉਹ ਥੋੜਾ ਖਰਚਾ ਥੋੜਾ ਬਜਟ ਚੀਜ਼ ਤੇ ਵੀ ਲਾਇਆ ਜਾਵੇ ਕਿ ਉੱਥੇ ਨੌਜਵਾਨਾਂ ਨੂੰ ਕਿ ਆਪਣੇ ਮਾਰਸ਼ਲ ਆਰਟਸ ਜਾਂ ਹੋਰ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ। ਕੱਲ ਦੀ ਕੋਈ ਜੰਗ ਵਾ ਕਿਸੇ ਨੇ ਦੇਖ ਕੇ ਨਹੀਂ ਲਾਉਣੀ ਕਿਸੇ ਮੁਲਕ ਨੇ, ਪਤਾ ਨੀ ਕਿਹਦਾ ਦਿਮਾਗ ਖਰਾਬ ਹੋ, ਠੀਕ ਆ ਜੀ, ਨੌਰਥ ਕੋਰੀਆ ਵਰਗੇ ਮਿਜ਼ਾਈਲਾਂ ਤੀਜੇ ਤੇ ਗੱਡੀ ਵਿੱਚ ਰਹਿੰਦੇ ਆ, ਠੀਕ ਹੈ, ਪਤਾ ਨੀ ਕਿੱਥੇ ਕਿਹੜੀ ਸ਼ੁਰੂ ਕਰ ਦੇਣੀ, ਤੇ ਇੰਨਾ ਬੈਟਰ ਆ ਕਿ ਥੋੜਾ ਜਿਹਾ ਆਪਣੇ ਮੁਲਕ ਦੇ ਨਾਗਰਿਕਾਂ ਨੂੰ ਵੀ ਇਸ ਲੈਵਲ ਤੇ ਲਿਆਉਣਾ ਚਾਹੀਦਾ, ਉਹਨਾਂ ਨੂੰ ਗੌਰ ਕਰਨਾ ਚਾਹੀਦਾ, ਉਹ ਪਹਿਲੇ ਮਰੇ ਪਏ ਆ ਜੀ ਅੰਦਰ ਤੋਂ ਫੋਕ, ਜੇ ਅੰਦਰੋਂ ਹੀ ਖੋਖਲੇ ਹੋ ਗਏ ਫਿਰ ਬਾਹਰਲੀ ਦਿੱਖ ਤੋਂ ਕੀ ਕਰਨਾ, ਜਰੂਰੀ ਹੈ ਡਿਫੈਂਸ ਦੇ ਖਰਚੇ ਕਰਨੇ ਜਰੂਰੀ ਆ ਪਰ ਬੈਲੈਂਸ ਬਣਾਉਣਾ ਬਹੁਤ ਜ਼ਰੂਰੀ ਹੈ ਪਹਿਲਾਂ
ਜੀ। ਪਰ ਕਈ ਵਾਰੀ ਬੜਾ ਡਰ ਲੱਗਦਾ ਹੁੰਦਾ ਆ, ਮੈਂ ਸੋਚਦਾ ਹੁੰਦਾ ਵੀ ਪਰਮਾਣੂ ਬੰਬ ਜਿੱਦਾਂ ਧਮਕੀਆਂ ਦਿੰਦੇ ਆ, ਖਾਸ ਤੌਰ ਤੇ ਪਾਕਿਸਤਾਨ ਵਾਲੇ ਤਾਂ ਹਰ ਕੋਈ ਲੀਡਰ ਕਹਿੰਦਾ ਆ ਬਈ, ਜਿੱਦਾਂ ਮੈਂ ਮੁਸ਼ਰਫ ਸਾਹਿਬ ਦਾ ਵੀ ਬਿਆਨ ਸੁਣ ਰਿਹਾ ਸੀ, ਉਹ ਕਹਿੰਦੇ ਸੀ ਐਟਮ ਬੰਬ ਕਾਹਤੇ ਰੱਖੇ ਹੋਆ, ਇਸੇ ਕਮਲੇ ਰੱਖੇ ਹੋਆ ਹਨਾ, ਬਈ ਅਸੀਂ ਇਹ ਖਿਡੌਣੇ ਥੋੜੀ ਆ, ਅਸੀਂ ਇਹਨਾਂ ਨਾਲ ਖੇਡਣਾ ਥੋੜੀ ਆ, ਪਰ ਉਹਨਾਂ ਨੂੰ ਇਹ ਸ਼ਾਇਦ ਪਤਾ ਹੀ ਨੀ ਵੀ ਇੰਨਾ ਭਿਆਨਕ ਇਹਨਾਂ ਦੇ ਸਿੱਟੇ ਨਿਕਲਣੇ ਆ, ਕੱਲੇ ਇੰਡੀਆ ਜਿੱਥੇ ਡਿੱਗਣਾ ਇਹ ਬੰਬ ਉੱਥੇ ਨੀ। ਤੁਸੀਂ ਦੇਖਿਆ ਹੋਣਾ ਕਿ ਪੋਖਰਨ ਦੇ ਵਿੱਚ ਜਦੋਂ ਧਮਾਕੇ ਹੋਏ ਸੀ ਜਦੋਂ ਵਾਜਪੇਈ ਗਵਰਨਮੈਂਟ ਨੇ ਕੀਤੇ ਸੀ, ਤੁਸੀਂ ਦੇਖਿਆ ਹੋਣਾ ਕਿ ਉਹਨਾਂ ਦਿਨਾਂ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਵੱਧ ਗਈ ਸੀ ਤੇ ਇਨਵਾਇਰਮੈਂਟ ਦੇ ਵਿੱਚ ਮੌਸਮ ਦੇ ਵਿੱਚ ਤਬਦੀਲੀਆਂ ਹੋਣੀਆਂ ਸ਼ੁਰੂ ਹੋ ਗਈਆਂ, ਇਹ ਸਿਰਫ ਪਰਖ ਕੀਤੀ ਸੀ, ਟੈਸਟ ਕੀਤਾ ਸੀ, ਕੋਈ ਏਡਾ ਵੱਡਾ ਵੀ ਨਹੀਂ ਕੀਤਾ ਗਿਆ। ਪਰ ਹੁਣ ਤੁਸੀਂ ਇਹ ਦੇਖੋ ਵੀ ਜਦੋਂ ਇਹ ਬਕਾਇਦਾ ਜਿਹੜਾ ਇਹ ਇੱਕ ਪੱਕੇ ਤੌਰ ਦੇ ਉੱਤੇ ਕਿਤੇ ਬੰਬ ਸਿੱਟਣਾ ਆ ਪਰ ਕਈ ਵਾਰੀ ਸਹਿਮ ਜਾਂਦਾ ਕਿ ਕਿਹੋ ਜਿਹਾ ਮੁਲਕ ਹੈਗੇ ਜਿਹੜੇ ਝੱਟ ਕਹਿ ਦਿੰਦੇ ਆ ਵੀ ਅਸੀਂ ਚਲਾ ਦੇਣੇ ਆ, ਪਤਾ ਨੀ ਕਦੋਂ ਹੱਥ ਆ ਜਾਣੇ, ਖਾਸ ਤੌਰ ਤੇ ਪਾਕਿਸਤਾਨ ਤੇ ਨਾਰਥ ਕੋਰੀਆ।
ਬਿਲਕੁਲ ਬਿਲਕੁਲ, ਵੈਸੇ ਵੀ ਉਹ ਮੈਨੂੰ ਸੰਸਿੰਗ ਮਸਕੀਨ ਦੀ ਗੱਲ ਚੇਤੇ ਆ ਜਾਂਦੀ, ਕਹਿੰਦੇ ਵੀ ਕੋਈ ਨਾ ਤਾਂ ਜਿਦਾ ਕਿ ਕਈ ਧਰਮ ਵਿਰੋਧੀ ਹੁੰਦੇ ਆ ਤੇ ਕਈ ਐਂਟੀ ਸਾਇੰਸ ਹੁੰਦੇ ਆ ਨਾ ਲੋਕ, ਤੇ ਨਾ ਕਹਿੰਦੇ ਨਾ ਤਾਂ ਧਰਮ ਮਾੜਾ ਆ ਤੇ ਨਾ ਹੀ ਵਿਗਿਆਨ ਮਾੜਾ ਹੈ ਨਾ, ਪਰ ਜਦੋਂ ਇੱਕ ਪੱਧਰ ਤੋਂ ਆਹ ਉੱਤੇ ਚਲਾ ਜਾਂਦਾ ਆ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲੱਗ ਪਵੇ ਫਿਰ ਧਰਮ ਵੀ ਮਾੜਾ ਤੇ ਫਿਰ ਵਿਗਿਆਨ ਵੀ ਮਾੜਾ। ਠੀਕ ਹੈ ਜੀ, ਹੁਣ ਵਿਗਿਆਨ ਦੀ ਖੋਜ ਆ ਤੇ ਜੇਕਰ ਦੁਰਵਰਤੋਂ ਕੀਤੀ ਜਾਊਗੀ ਫਿਰ ਤਾਂ ਮਾੜੀ ਓ ਮਾੜੀ ਆ ਨਾ। ਤੇ ਦੂਜੇ ਪਾਸੇ ਜਿਹੜੀ ਅਸੀਂ ਪਹਿਲਾਂ ਖਬਰ ਸਾਂਝੀ ਕੀਤੀ ਸੀ ਗੁਰਦੁਆਰੇ ਵਾਲੀ, ਉਹ ਧਰਮ ਉੱਥੇ
ਬਹੁਤ ਵਧੀਆ ਕੰਮ ਕੀਤਾ, ਬਿਜਲੀ ਇੰਨੀ ਵੱਧ ਗਈ ਆ ਨਾ ਤੇ ਬਹੁਤ ਵਧੀਆ ਪਰਮਾਣੂ ਰਿਐਕਟਰ ਜਿਹੜੇ ਆ ਕੰਮ ਕਰਦੇ ਆ। ਇੰਡੀਆ ਵਿੱਚ ਵੀ ਕਾਫੀ ਹੁਣ ਇਨਵੈਸਟਮੈਂਟ ਹੋ ਰਹੀ ਆ ਅਮਰੀਕਾ ਵੱਲੋਂ ਵੀ, ਈਵਨ ਕਿ ਆਸਟ੍ਰੇਲੀਆ ਵੀ ਯੂਰੇਨੀਅਮ ਦੇਣ ਨੂੰ ਤਿਆਰ ਆ। ਤੇ ਪਰ ਗੱਲ ਇਹ ਆ ਵੀ ਉਹ ਜੇ ਆਪਾਂ ਸ਼ਾਂਤੀਪੂਰਨ ਢੰਗਾਂ ਦੇ ਨਾਲ ਵਰਤੀਏ ਇਹਨਾਂ ਚੀਜ਼ਾਂ ਦੇ ਫਾਇਦੇ, ਵਿਗਿਆਨ ਨੇ ਤਾਂ ਇਹ ਕਿਹਾ ਹੀ ਨਹੀਂ ਸੀ ਹਨਾ ਵੀ ਏਦਾਂ ਕਰੋ ਤੁਸੀਂ, ਵਿਗਿਆਨ ਨੇ ਤਾਂ ਇੱਕ ਇਨਕਲਾਬ ਲਿਆਂਦਾ ਸੀ ਵੀ ਜਿਹੜਾ ਤੁਸੀਂ ਕੋਲਾ ਵਗੈਰਾ ਦੇ ਨਾਲ ਪ੍ਰਦੂਸ਼ਣ ਹੁੰਦਾ ਆ ਉਹਦੇ ਨਾਲ ਬਿਜਲੀ ਪੈਦਾ ਕਰਦੇ ਆ, ਇਹਨਾਂ ਤਰੀਕਿਆਂ ਦੇ ਨਾਲ ਤੁਸੀਂ ਜਿਹੜਾ ਆ ਪੈਦਾ ਕਰ ਸਕਦੇ ਆ। ਖੈਰ
ਹਾਂਜੀ ਗੱਲ ਪੂਰੀ ਗੱਲ ਗੱਲ ਇਹ ਕਿ ਉਹ ਵਿਗਿਆਨ ਨੀ ਮਾੜਾ ਕਹਿੰਦਾ, ਉਹ ਤਾਂ ਕਹਿੰਦੇ ਜੇ ਦੁਰਵਰਤ ਤੋਂ ਸ਼ੁਰੂ ਹੋ ਜਾਂਦੀ ਆ ਗੱਲ ਤਾਂ ਉਹਦੀ ਹੈ ਨਾ, ਧਰਮ ਚ ਵੀ ਏਦਾਂ ਹੀ ਆ, ਧਰਮ ਵੀ ਕਿਸੇ ਨੂੰ ਮਾੜਾ ਨੀ ਕਹਿੰਦਾ, ਗੱਲ ਤਾਂ ਉੱਥੇ ਆ ਜਾਂਦੀ ਜਦੋਂ ਧਰਮ ਦੀ ਆੜ ਦੇ ਵਿੱਚ ਦੁਰਵਰਤੋਂ ਕੀਤੀ ਜਾਂਦੀ ਆ। ਠੀਕ ਹੈ ਜੀ, ਕੋਈ ਵੀ ਚੀਜ਼ ਮਾੜਾ ਨੀ ਕਹਿੰਦੀ ਜੋ ਸ਼ੁਰੂਆਤ ਹੁੰਦੀ ਆ, ਗਲਤੀ ਉੱਥੋਂ ਹੋਈ ਨੀ, ਸਾਡੇ ਵਰਗੇ ਦੁਰਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਫਿਰ ਮਾੜਾ ਮਾੜਾ ਹੋ ਜਾਂਦਾ ਨਾ ਕੰਮ।
ਬਿਲਕੁਲ, ਤੇ ਅੱਜ ਤੋਂ ਪਾਕਿਸਤਾਨ ਦੇ ਵਿੱਚ ਟੀਵੀ ਤੇ ਰੇਡੀਓ ਦੇ ਉੱਤੇ ਭਾਰਤੀ ਪ੍ਰੋਗਰਾਮ ਵੀ ਪ੍ਰਸਾਰਿਤ ਨਹੀਂ ਕੀਤੇ ਜਾਣੇ ਕਿਉਂਕਿ ਕਾਫੀ ਸਰਹੱਦ ਦੇਖੋ ਹੁਣ ਲੜਾਈ ਕਿਸੇ ਦੀ, ਅਜੇ ਲੜਾਈ ਦਾ ਵੀ ਕੋਈ ਏਡਾ ਚੱਕਰ ਨਹੀਂ, ਆਪਣੇ ਵੀ 10-10 ਕਿਲੋਮੀਟਰ ਤੱਕ ਖਾਲੀ ਕਰਵਾ ਲਿਆ ਸੀ ਪਿੰਡ ਗੁਰਸੇਵਕ ਸਿੰਘ ਜੀ, ਬਾਅਦ ਦੇ ਵਿੱਚ ਪਤਾ ਲੱਗਾ ਵੀ ਕੋਈ ਨੀ ਹਨਾ ਵੀ ਸੈਂਟਰ ਗੌਰਮੈਂਟ ਕਹਿ ਰਹੀ ਹੈ ਵੀ ਅਸੀਂ ਨੀ ਕਰਵਾਏ ਸੀ ਤੇ ਪੰਜਾਬ ਗੌਰਮੈਂਟ ਨੇ ਆਪਣੇ ਲੈਵਲ ਦੇ ਉੱਤੇ ਡਿਸੀਜਨ ਜਿਹੜਾ ਇਸ ਮਾਮਲੇ ਤੇ ਲੈ ਲਿਆ ਸੀ। ਪਰ ਹੁਣ ਪਾਕਿਸਤਾਨ ਨੇ ਵੀ ਕੀ ਕੀਤਾ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਜਿਹੜਾ ਸਰਹੱਦ ਤੇ ਵੱਧ ਰਿਹਾ ਹੈ ਤਣਾਅ, ਕਲਾ ਤੇ ਸਭਿਆਚਾਰਕ ਖੇਤਰ ਦੇ ਵਿੱਚ ਵੀ ਉਹਦਾ ਅਸਰ ਜਿਹੜਾ ਆ ਪਿਆ ਆ। ਪਾਕਿਸਤਾਨ ਦੇ ਵਿੱਚ ਟੀਵੀ ਰੇਡੀਓ ਤੇ ਹੋਰ ਇਲੈਕਟ੍ਰੋਨਿਕ ਜਿਹੜੇ ਮੀਡੀਆ ਆ ਉਹਦੇ ਭਾਰਤੀ ਪ੍ਰੋਗਰਾਮਾਂ ਦੇ ਪ੍ਰਸਾਰਣ ਉੱਤੇ ਰੋਕ ਜਿਹੜੀ ਆ ਲਗਾ ਦਿੱਤੀ ਗਈ ਆ। ਪਾਕਿਸਤਾਨ ਦੇ ਇਲੈਕਟ੍ਰੋਨਿਕ ਮੀਡੀਆ ਰੈਗੂਲੇਸ਼ਨ ਅਥਾਰਟੀ ਦੇ ਵਿੱਚ ਇਹਦੀ ਬੈਠਕ ਹੋਈ ਆ ਤੇ ਉਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਬਈ ਅੱਜ ਦੁਪਹਿਰ 3 ਵਜੇ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਭਾਰਤੀ ਸਮਾਗਮ ਦਾ ਪ੍ਰਸਾਰਣ ਨਹੀਂ ਹੋ ਸਕਣਾ। ਪਾਕਿਸਤਾਨ ਦੀ ਸਰਕਾਰ ਨੇ ਭਾਰਤ ਵੱਲੋਂ ਪਾਕਿਸਤਾਨੀ ਸਮਾਗਮਾਂ ਨੂੰ ਲੈ ਕੇ ਸਖ਼ਤ ਫੈਸਲੇ ਤੋਂ ਬਾਅਦ ਭਾਰਤੀ ਵਿਸ਼ੇ ਨਾਲ ਸੰਬੰਧਿਤ ਸਮਾਗਮਾਂ ਉੱਤੇ ਰੋਕ ਲਗਾਉਣ ਦਾ ਜਿਹੜਾ ਇਹ ਸੁਝਾਅ ਆ ਉਹ ਵੀ ਦੇ ਦਿੱਤਾ ਗਿਆ ਆ। ਤੇ ਆਪਣੇ ਨਾਲ ਹਰਮੀਤ ਸਿੰਘ ਚੰਨਾ ਸਾਹਿਬ ਵੀ ਜੁੜ ਗਏ ਆ ਤੇ ਉਹਨਾਂ ਨੇ ਵੀ ਗਾਣਾ ਇੱਕ ਸੁਣਨ ਦੀ ਫਰਮਾਇਸ਼ ਕੀਤੀ ਆ ਸੰਤਰਾਮ ਉਦਾਸੀ ਉਹਨਾਂ ਦਾ ਵਗਦਾ ਰਹੀ ਦੇ ਸੂਰ ਜਾਂ ਕਮੀਆਂ ਦੇ ਵੇਲੇ, ਬਹੁਤ ਵਧੀਆ ਗਾਣਾ ਹੈਗਾ। ਖੈਰ ਆਪਾਂ ਇੱਕ ਗਾਣਾ ਸੁਣਦੇ ਹਾਂ ਗੁਰਸੇਵਕ ਸਿੰਘ ਜੀ, ਫਿਰ ਉਦੋਂ ਬਾਅਦ ਵਿੱਚ ਸਰੋਤਿਆਂ ਦੀ ਕਾਲ ਜੇ ਕੋਈ ਆਉਂਦੀ ਉਹਨਾਂ ਦਾ ਵੀ ਆਪਾਂ ਸਵਾਗਤ ਕਰਾਂਗੇ।
ਗਾਣੇ ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਨੰਬਰ ਕਰ ਜੋ
ਤੇ ਦੋਸਤੋ ਤੁਸੀਂ ਵੱਖ ਵੱਖ ਮੁਲਕਾਂ ਤੋਂ ਵੱਖ ਵੱਖ ਨੰਬਰਾਂ ਦੇ ਮਾਧਿਅਮ ਤੋਂ ਆਪਾਂ ਜਿਹੜਾ ਤੁਸੀਂ ਕਾਲ ਜਿਹੜੀ ਆਪਾਂ ਨੂੰ ਕਰ ਸਕਦੇ ਹੋ ਤੇ ਤੁਸੀਂ ਉਹਦੇ ਲਈ ਜਿਹੜੇ ਨੰਬਰ ਆ ਉਹ ਤੁਸੀਂ ਕਰ ਸਕਦੇ। ਜੇ ਤੁਸੀਂ ਆਸਟ੍ਰੇਲੀਆ ਤੋਂ ਸਾਨੂੰ ਫੋਨ ਕਰਨਾ ਹੋਵੇ ਤਾਂ +61 ਜਿੱਦਾਂ ਇੱਥੇ ਦਾ ਕੋਡ ਹੈਗਾ 285-992-811 ਇਹ ਆਸਟ੍ਰੇਲੀਆ ਦਾ ਨੰਬਰ ਹੈਗਾ। ਨਿਊਜ਼ੀਲੈਂਡ ਦਾ ਨੰਬਰ +64 ਜਿਹੜਾ ਕੋਡ ਹੈਗਾ 988-753-34 ਤੇ ਯੂਕੇ ਦੇ ਵਿੱਚ +44-20-35-19-11-35 ਤੇ USA ਦੇ ਵਿੱਚ +1-21-32 26-67-09 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਆ ਤੇ ਤੁਸੀਂ ਸਕਾਈਪ ID ਦੇ ਉੱਤੇ ਵੀ ਕਾਲ ਜਿਹੜੀ ਕਰ ਸਕਦੇ ਆ harman.radio.com ਦੇ ਉੱਤੇ ਆ ਕੇ ਤੇ ਜ਼ਿਆਦਾ ਜਾਣਕਾਰੀ ਜੇ ਤੁਸੀਂ ਲੈਣੀ ਹੋਵੇ ਤਾਂ www.harmanradio.com ਦੇ ਉੱਤੇ ਜ਼ਿਆਦਾ ਜਾਣਕਾਰੀ ਤੁਸੀਂ ਲੈ ਸਕਦੇ ਆ। ਤੇ ਦੋਸਤੋ ਗਾਣਾ ਸੁਣਦੇ ਆ ਤੇ ਗਾਣਾ ਸੁਣਨ ਤੋਂ ਬਾਅਦ ਹੋਰ ਗੱਲਾਂ ਬਾਤਾਂ ਦੇ ਨਾਲ ਫੇਰ ਸਾਂਝ ਬਣਾਉਂਦੇ ਆ।
ਸੀਨੇ ਵਿੱਚ ਬਹਿਗੀ ਬਾਣੀ ਗੋਲੀ ਬਾਰਾਂ ਬੋਰ ਦੀ ਲੰਘਦੀ ਗਲੀ ਚੋ ਜਾਵੇ ਜਿੰਦ ਸਾਡੀ ਖੋਰ ਦੀ ਦਿਲ ਤੇਰੇ ਉੱਤੇ ਆਇਆ ਜਾਂਦਾ ਨੀ ਉਹ ਸਮਝਾਇਆ ਤੇਰੇ ਪਿੱਛੇ ਪਿੱਛੇ ਫਿਰਦੇ ਸੀ ਤਾਂ ਸੁਣੀ ਚੱਪ ਲੈਣੀ ਇਹਨੂੰ ਹਾਂ ਸਮਝਾ ਕੇ ਦੱਸੋਣਾ ਹੱਥ ਕੇ ਜੇ ਸੁਣੀ ਚੱਪ ਲੈਣੀ ਇਹਨੂੰ ਹਾਂ ਸਮਝਾ ਕੇ ਦੱਸੋਣਾ ਜਿਹੜੀ ਸਾਰਾ ਦਿਨ ਮੇਰੇ ਉੱਤੇ ਖੁਦ ਦੇਖ ਲਈ ਸੀ ਨਿਗਾਹ ਮੈਂ ਜਨਾ
ਚੱਕਦਾ ਜੱਟੀ ਤੋਂ ਬਗੈਰ ਜੱਟ ਜਮਾਂ ਵੀ ਨਹੀਂ ਚੱਕਦਾ ਮੈਂ ਕਿਹਾ ਤੇਰਾ ਨੀ ਕਸੂਰ ਕਸੂਰ ਬਿੱਲੀ ਅੱਖਦਾ ਜੱਟੀ ਤੋਂ ਬਗੈਰ ਜੱਟ ਜਮਾਂ ਵੀ ਨਹੀਂ ਚੱਕਦਾ ਜਿੰਨੀ ਥਾਂ ਆਉਂਦੀ ਬਿੱਲੋ ਜੱਟ ਦੇ ਨੀ ਇੱਥੇ ਸਾਰੀ ਕਰ ਦੂੰਗਾ ਹੁਣ ਤੇਰੇ ਨਾਲ ਹੱਸ ਕੇ ਜੇ ਚੁੰਨੀ ਚੱਬ ਲੈਨੇ ਹੋ ਇਹਨੂੰ ਹਾਂ ਦਮ ਜਾ ਕੇ ਦੱਸਣਾ ਚੁੰਨੀ ਚੱਬ ਲੈਨੇ ਹੋ ਇਹਨੂੰ ਹਾਂ ਦਮ ਜਾ ਕੇ ਦੱਸਣਾ ਹੱਸ ਕੇ ਜੇ ਚੁੰਨੀ ਚੱਬ ਲੈਨੇ ਹੋ ਇਹਨੂੰ ਹਾਂ ਦਮ ਜਾ ਕੇ ਦੱਸਣਾ ਛੇਤੀ ਛੇਤੀ ਬਣ ਜਾ ਤੂੰ ਮਾਪਿਆਂ ਦੀ ਨੂਣੀ ਬੇਬੇ ਬੜੀ ਦੁਖੀ ਆ ਕੇ ਕੰਮ ਥਾਂ ਵਸੂਣੀ ਕੱਲੇ ਕੱਲੇ ਆਏ ਨੀ ਕੱਲੇ 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 ਰਹਿ ਕੱਢੀ ਜ਼ਿੰਦਗੀ ਬਥੇਰੀ ਆ ਕੇ ਪਰ ਹੁਣ ਦਿਲ ਪਾਉਂਦੀ ਛਾਂ ਹੱਸ ਕੇ ਜੇ ਚੁੰਨੀ ਚੱਬ ਲੈਨੇ ਹੋ ਇਹਨੂੰ ਹਾਂ ਦਮ ਜਾ ਕੇ ਦੱਸਣਾ ਹੱਸ ਕੇ ਜੇ ਚੁੰਨੀ ਚੱਬ ਲੈਨੇ ਹੋ ਇਹਨੂੰ ਹਾਂ ਦਮ ਜਾ ਕੇ ਦੱਸਣਾ ਤੁਨੀ ਚੱਬ ਲੈਨੇ ਹੋ ਇਹਨੂੰ ਹਾਂ ਸਮਝਾ ਕੇ ਦੱਸਣਾ
ਨਾਮ ਤੇਰਾ ਜਾਣ ਦਿਲਾ ਵੱਡਾ ਕਰੇ ਵਾਲ ਥੋੜਾ ਚਿਰ ਰੁਕ ਬਾਤੀ ਕਰਨਾ ਤੂੰ ਕਾਲ ਬਾਤੀ ਕਰਨਾ ਤੂੰ ਕਾਲ ਵੇ ਨਾਮ ਤੇਰਾ ਜਾਣ ਦਿਲਾ ਵੱਡਾ ਕਰੇ ਵਾਲ ਥੋੜਾ ਚਿਰ ਰੁਕ ਬਾਤੀ ਕਰਨਾ ਤੂੰ ਕਾਲ ਵੇ ਹੌਲੀ ਹੌਲੀ ਹੋ ਜਾਣ ਸਾਰੇ ਉਹ ਪੂਰੇ ਦਿਨ ਵੇਖਦਾ ਫਿਰ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਹਰਮ ਰੇਡੀਓ ਦੇ ਉੱਤੇ ਸਾਡਾ ਸਵਾਗਤ ਆ ਤੇ ਜਿਹੜਾ ਗਾਣਾ ਤੁਸੀਂ ਸੁਣ ਰਹੇ ਸੀ ਚਾਹ ਸਾਹਿਬ ਨੇ ਫਰਮਾਇਸ਼ ਕੀਤੀ ਸੀ ਪਰ ਦੋਸਤੋ ਥੋੜਾ ਜਿਹਾ ਗਾਣਾ ਵਧੀਆ ਹੋਵੇ ਤਾਂ ਸੁਣਨ ਨੂੰ ਵੀ ਹਾਂ ਚੰਗਾ ਲੱਗੇ ਗੁਰਸੇਵ ਸਿੰਘ ਜੀ ਉਹੀ ਆਪਾਂ ਨੂੰ ਲਾਉਣਾ ਚਾਹੀਦਾ ਨਾ
ਬਿਲਕੁਲ ਬਿਲਕੁਲ ਮੈਂ ਬੇਨਤੀ ਕਰਨ ਜਾਊਂਗਾ ਸਰੋਤਿਆਂ ਨੂੰ ਤੇ ਕੋਸ਼ਿਸ਼ ਕਰਿਆ ਕਰੋ ਪੁਰਾਣੇ ਗੀਤ ਥੋੜੇ ਮੀਨਿੰਗਫੁੱਲ ਜਿਹੜੇ ਅਸੀਂ ਅਕਸਰ ਨਹੀਂ ਸੁਣਦੇ ਜਦ ਤੁਹਾਨੂੰ ਲੱਗਦਾ ਕਿ ਤੁਸੀਂ ਸੁਣਿਆ ਤੁਹਾਨੂੰ ਸੋਹਣਾ ਲੱਗਿਆ ਤੇ ਸਰੋਤਿਆਂ ਨਾਲ ਸਾਂਝਾ ਕਰੀਏ ਠੀਕ ਹੈ ਉਸ ਉਹ ਐ ਅਸੀਂ ਖੁਸ਼ੀ 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 ਸਾਂਝਾ ਕਰ ਸਕੀਏ ਕਿਉਂਕਿ ਅਸੀਂ ਪਰਸਨਲੀ ਵੀ ਏਦਾਂ ਦੇ ਸੁਣਦੇ ਨਹੀਂ ਤੇ ਸਾਨੂੰ ਹੋਰ ਤਰ੍ਹਾਂ ਲੱਗਣ ਲੱਗ ਜਾਂਦਾ ਨਾ ਜਦੋਂ ਗੀਤ ਪਲੇ ਕਰਦੇ ਆ ਕਿਉਂਕਿ ਹਰ ਤਰ੍ਹਾਂ ਦੇ ਸਰੋਤੇ ਆਪਣਾ ਸੁਣੇ ਤੁਸੀਂ ਪਰਸਨਲੀ ਸੁਣ ਸਕਦੇ ਆ ਯੂਟਿਊਬ ਤੇ ਡਾਊਨਲੋਡ ਕਰਕੇ ਹੋਰ ਜਿੱਦਾਂ ਵੀ ਹੈਗਾ ਨਾ ਸੁਣ ਸਕਦੇ ਗੀਤ ਪਰ ਕੋਸ਼ਿਸ਼ ਕਰਿਆ ਕਰੋ ਪ੍ਰੋਗਰਾਮ ਦੇ ਵਿੱਚ ਉਹ ਗੀਤ ਭੇਜੋ ਜਿਹੜਾ ਤੁਸੀਂ ਸੁਣਿਆ ਤੁਹਾਨੂੰ ਮਨ ਨੂੰ ਸੋਹਣਾ ਲੱਗਾ ਤੇ ਤੁਸੀਂ ਹੋਰ ਸਰੋਤਿਆਂ ਨਾਲ ਸਾਂਝਾ ਕਰ ਸਕੋ ਤੇ ਇੰਨੀ ਕੁ ਬੇਨਤੀ ਆ ਮੈਨੂੰ ਲੱਗਦਾ ਕਿ ਚੜੂਗੀ ਜੀ
ਬਿਲਕੁਲ ਤੇ ਕਿਉਂਕਿ ਦੇਖੋ ਵੈਸੇ ਤਾਂ ਇਹ ਆਪਣੀ ਇੱਕ ਹੁੰਦੀ ਆ ਕਿਸੇ ਨੂੰ ਸੈਰ ਸੌਂਗ ਸੁਣਨੇ ਬੜੇ ਚੰਗੇ ਲੱਗਦੇ ਆ ਕਿਸੇ ਨੂੰ ਭੰਗੜੇ ਵਾਲੇ ਬਹੁਤ ਵਧੀਆ ਲੱਗਦੇ ਆ ਕਿਸੇ ਨੂੰ ਕੋਈ ਹਰ ਇੱਕ ਦਾ ਆਪਣਾ ਆਪਣਾ ਵਿਸ਼ਾ ਹੈਗਾ ਜਿੱਦਾਂ ਆਪਾਂ ਹੁਣ ਜਿੱਦਾਂ ਸਾਡੇ ਵਰਗੇ ਪੁਰਾਣੇ ਮਾਡਲ ਹੋ ਗਏ ਥੋੜੇ ਜਿਹੇ ਪੁਰਾਣੇ ਜਿੱਦਾਂ ਆਪਣੇ ਆਰਸੀ ਭੈਣ ਜੀ ਉਹਨਾਂ ਨੇ ਫਰਮਾਇਸ਼ ਕੀਤੀ ਸੁਰਿੰਦਰ ਕੌਰ ਦੀ ਵਧੀਆ ਹੀ ਬਹੁਤ ਲੱਗਾ ਹਨਾ ਸ਼ਾਇਦ ਹੁਣ ਦੇ ਯੰਗਸਟਰ ਨੂੰ ਉਹ ਨਾ ਵਧੀਆ ਲੱਗਦਾ ਹੋਵੇ ਪਰ ਹੁਣ ਵੀ ਬਹੁਤ ਵਧੀਆ ਗਾਣੇ ਜਿਹੜੇ ਹੁਣ ਦੇ ਜ਼ਮਾਨੇ ਦੇ ਵਿੱਚ ਵੀ ਆਉਂਦੇ ਆ ਤੇ ਉਹਨਾਂ ਦੇ ਨਾਲ ਵਧੀਆ ਤਰੀਕੇ ਦੇ ਨਾਲ ਸਾਂਝ ਜਿਹੜੀ ਬਣਾਈ ਜਾ ਸਕਦੀ ਹੈ ਵੈਸੇ ਇਹ ਵੀ ਹੁੰਦਾ ਨਾ ਵੀ ਹਰ ਇੱਕ ਬੰਦੇ ਦਾ ਹੁਣ ਹਿਸਾਬ ਵੱਖਰਾ ਵੱਖਰਾ ਹੁੰਦਾ ਗੁਰਸੇਵ ਸਿੰਘ ਜੀ ਹੁਣ ਆਪਣੇ ਸੁਭਾਅ ਇਦਾਂ ਦਾ ਕੀ ਕਰੀਏ
ਨਹੀਂ ਸੁਣਨੇ ਚਾਹੀਦੇ ਕੋਈ ਚੱਕਰ ਨੀ ਪਰ ਗੀਤ ਗਾ ਪਾਈ ਜਾ ਰਹੇ ਆ ਕਿ ਆਪਣੇ ਆਪਣੇ ਜਿਹੜੇ ਗੀਤਕਾਰ ਵੀਰ ਆ ਜੇ ਹੋ ਸਕਦਾ ਸਾਡੇ ਸਰੋਤਿਆਂ ਚ ਵੀ ਹੋਣਗੇ ਜਾਂ ਇਹਨਾਂ ਦੇ ਜਾਣਕਾਰ ਕਿ ਉਹਨਾਂ ਨੂੰ ਕਹੋ ਕਿ ਵਧੀਆ ਗੀਤ ਲਿਖਣ ਵਧੀਆ ਕੁਆਲਿਟੀ ਦੇ ਵਿੱਚ ਅੱਗੇ ਪੇਸ਼ ਕੀਤੇ ਜਾਣ ਤਾਂ ਆਪੇ ਆਪਣੇ ਸਰੋਤੇ ਵਧੀਆ ਗੀਤ ਸੁਣਨ ਲੱਗ ਜਾਣਗੇ
ਜੀ ਬਿਲਕੁਲ ਤੇ ਖੈਰ ਥੋੜੀ ਅਮਰੀਕਾ ਦੇ ਰਾਸ਼ਟਰਪਤੀ ਚੋਣਾਂ ਵੱਲ ਵੀ ਚੱਲਦੇ ਆ ਉੱਥੇ ਰਾਸ਼ਟਰਪਤੀ ਜਿਹੜੀ ਚੋਣ ਹੋਈ ਆ ਉਹਦੇ ਵਿੱਚ ਚੋਣ ਹੋਣ ਜਾ ਰਹੀ ਆ ਜਿੱਦਾਂ ਪਹਿਲਾਂ ਤੁਸੀਂ ਦੇਖਿਆ ਹੋਣਾ ਬਹਿਸ ਚੱਲੀ ਆ ਤੇ ਹੁਣ ਆਖਰੀ ਜਿਹੜਾ ਪੜਾਅ ਰਹਿ ਗਿਆ ਬਹਿਸ ਦਾ ਇਹ ਵੀ ਵੈਸੇ ਗੁਰਸੇਵ ਸਿੰਘ ਜੀ ਹੋਣਾ ਚਾਹੀਦਾ ਆ ਬਈ ਦੋਨੋਂ ਉਮੀਦਵਾਰ, ਮੈਨੂੰ ਇਹ ਗੱਲ ਬਹੁਤ ਵਧੀਆ ਲੱਗੀ। ਆਪਣੇ ਇਹ ਅਜੇ ਵੈਸੇ ਟ੍ਰੈਂਡ ਨਹੀਂ ਚੱਲਿਆ, ਕੱਲੇ ਕੱਲੇ ਤਾਂ ਆ ਜਾਂਦੇ ਆ ਪਰ ਸਿੱਧੇ ਨੀ ਡਾਇਰੈਕਟ ਜਿਹੜੀ ਚੱਲਦੇ, ਤੇ ਇਹਦੇ ਵਿੱਚ ਸਿੱਧਾ ਹੀ ਜਾਣੀ ਤੁਸੀਂ ਸਵਾਲ ਜਵਾਬ ਕਰ ਸਕਦੇ ਆ। ਜਿੱਦਾਂ ਆਪਣੇ ਹੁਣ ਦੇਖਦੇ ਆ ਬਈ ਕੈਪਟਨ ਤੇ ਬਾਦਲ ਸਾਹਿਬ ਇੱਕ ਕਿਤੇ ਬੈਂਚ ਤੇ ਨਹੀਂ ਇਕੱਠੇ ਹੁੰਦੇ, ਜੇ ਕਿਤੇ ਹੋਣਗੇ ਤਾਂ ਸੰਸਦ ਦੇ ਵਿੱਚ। ਚਲੋ ਉਹ ਵੀ ਵੈਸੇ ਵਧੀਆ ਗੱਲ ਹੈ ਕਿ ਉੱਥੇ ਦਾ ਹੁਣ ਲਾਈਵ ਪ੍ਰਸਾਰਣ ਹੋਣਾ ਸ਼ੁਰੂ ਹੋ ਗਿਆ, ਪਹਿਲੇ 50-60 ਸਾਲ ਦਾ ਪਤਾ ਹੀ ਨਹੀਂ ਲੱਗਾ ਵੀ ਅੰਦਰ ਜਾ ਕੇ ਕਰਦੇ ਕੀ ਆ। ਤੇ ਹੁਣ ਇਹ ਜਿਹੜਾ ਏਦਾਂ ਦਾ ਹੋਣਾ ਚਾਹੀਦਾ ਵੀ ਇੱਕ ਪਾਸੇ ਬਾਦਲ ਸਾਹਿਬ ਖੜਨ, ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਖੜਨ, ਤੇ ਤੀਜੇ ਪਾਸੇ ਜੇ ਆਮ ਆਦਮੀ ਪਾਰਟੀ ਦਾ ਕੋਈ ਧੜਾ ਹੈਗਾ, ਕੋਈ ਜਿਹਨਾਂ ਉਹਨਾਂ ਦਾ ਲੀਡਰ ਹੈਗਾ ਉਹ ਖੜਾ ਕਰ ਸਕਦਾ, ਇੱਕ ਪਾਸੇ BSP ਵਾਲੇ, ਇੱਕ ਵਾਰੀ ਕਾਮਰੇਡ, ਏਦਾਂ ਹੋਣੀ ਚਾਹੀਦੀ ਹੈ ਨਾ ਬਹਿਸ, ਤਾਂ ਕਿ ਉੱਥੇ ਮੌਕਾ ਮਿਲਦਾ ਰਹੇ। ਨਹੀਂ ਤਾਂ ਰੋਜ਼ ਹੀ ਕੁਛ ਨਵਾਂ ਸਾਨੂੰ ਮਿਲਦਾ ਆ ਤੇ ਉਸ ਤੋਂ ਬਾਅਦ ਜਵਾਬ ਜਿਹੜਾ ਆ ਕੁਛ ਹੋਰ ਆਉਂਦਾ ਹੁੰਦਾ।
ਬਿਲਕੁਲ ਬਿਲਕੁਲ, ਡਿਬੇਟ ਤਾਂ ਬਹੁਤ ਜ਼ਰੂਰੀ ਆ। ਈਵਨ ਇੱਥੇ ਤੱਕ ਕਿ ਚਲੋ ਮੈਂ ਸਿੱਧੇ ਤੌਰ ਤੇ ਤਾਂ ਨਹੀਂ ਕਹਿ ਸਕਦੇ, ਪਰ ਉੱਥੇ ਦਿੱਲੀ ਦੇ ਵਿੱਚ ਆਪਣੇ ਆਮ ਆਦਮੀ ਪਾਰਟੀ ਨੇ ਕਈ ਵਾਰ ਚੈਲੰਜ ਕੀਤਾ ਸੀਗਾ ਕਿ ਤੁਸੀਂ ਮੀਡੀਆ ਤੇ ਆ ਕੇ ਡਿਬੇਟ ਕਰੋ, ਜਿਹੜੀ ਵਧੀਆ ਗੱਲ ਲੱਗੀ ਸੀ ਇਹਨਾਂ ਦੀ। ਠੀਕ ਹੈ ਜੀ, ਕਿ ਸਾਹਮਣੇ ਲੋਕਾਂ ਦੇ ਸਾਹਮਣੇ ਲੋਕਾਂ ਨੇ ਵੋਟ ਕਰਨੀ, ਕਿ ਦਾਵਾ ਵੀ ਆਹੀ ਕੀਤਾ ਜਾਂਦਾ ਕਿ ਲੋਕਾਂ ਦੀ ਸੇਵਾ ਕਰਨੀ ਆ, ਫਿਰ ਡਿਬੇਟ ਵੀ ਲੋਕਾਂ ਦੇ ਸਾਹਮਣੇ ਹੋਣੀ ਚਾਹੀਦੀ ਆ, ਤੇ ਜਿਹੜਾ ਉਹਨਾਂ ਨੂੰ ਵਧੀਆ ਲੱਗੂ ਉਹਨੂੰ ਵੋਟ ਪਾ ਦੇਣਗੇ।
ਜੀ ਬਿਲਕੁਲ, ਤੇ ਇਹ ਲਾਸਟ ਵਿੱਚ ਹੁਣ ਇਹ ਲਾਸ ਵੇਗਾਸ ਦੇ ਵਿੱਚ ਤੀਸਰੀ ਤੇ ਆਖਰੀ ਡਿਬੇਟ ਜਿਹੜੀ ਆ ਹੋਣ ਵਾਲੀ ਆ। ਇਹਦੇ ਵਿੱਚ ਜੌਨ ਸਪੀਲਨ ਦੇ ਆਰੋਪਾਂ ਦੇ ਵਜ੍ਹਾ ਕਰਕੇ ਡੋਨਲਡ ਟਰੰਪ ਜਿਹੜੇ ਕੁਛ ਜਿਹੜੇ ਅਹਿਮ ਰਾਜ ਜਿਹੜੇ ਸੀ ਉਹਨਾਂ ਦੇ ਵਿੱਚ ਪਛੜ ਚੁੱਕੇ ਆ, ਕਿਉਂਕਿ ਇੱਕ ਇਹ ਸਰਵੇਖਣ ਹੋਏ ਆ। ਇਸੇ ਤਰ੍ਹਾਂ ਹਿਲੇਰੀ ਕਲਿੰਟਨ ਜਿਹੜੀ ਕਿ ਪਹਿਲਾਂ ਬਰਾਬਰ ਦੀ ਧਿਰ ਜਿੱਦਾਂ ਕਹਿ ਲਓ ਮੰਨੀ ਜਾ ਰਹੀ ਸੀ, ਪਰ ਹੁਣ ਕਈ ਵੀ ਅਜੇ ਵੀ ਅਮਰੀਕੀ ਮਤਦਾਤਾ ਜਿਹੜੇ ਹੈਗੇ ਆ ਅਜੇ ਵੀ ਉਹਨਾਂ ਦੇ ਵਿੱਚ ਇੰਨੇ ਲੋਕਪ੍ਰਿਯ ਨਹੀਂ ਹੈਗੇ। ਖਾਸ ਤੌਰ ਤੇ ਨਿੱਜੀ ਜਿਹੜਾ ਈਮੇਲ ਸਰਵਰ ਮਾਮਲਾ ਆ, ਉਦੋਂ ਅਖਬਾਰਾਂ ਦੇ ਵਿੱਚ ਜਿਹੜੀਆਂ ਸੁਰਖੀਆਂ ਅਜੇ ਵੀ ਲੱਗ ਰਹੀਆਂ ਅਮਰੀਕਾ ਦੇ ਵਿੱਚ, ਇਹਦੇ ਕਰਕੇ ਉਹਨਾਂ ਦੀ ਪਛਾਣੀ ਜਿਹੜੀ ਕਾਫੀ ਵੱਧ ਰਹੀ ਆ। ਤੇ ਇਹ ਜਿਹੜੀ ਲਾਸ ਵੇਗਾਸ ਦੀ ਯੂਨੀਵਰਸਿਟੀ ਆਫ ਨਿਵਾਦਾ ਆ, ਉਹਦੇ ਵਿੱਚ ਇਹ ਡਿਬੇਟ ਜਿਹੜੀ ਆ ਹੋਣੀ ਆ, ਤੇ ਇਹਦੇ ਵਿੱਚ 6 ਵਿਸ਼ੇ ਵੀ ਰੱਖੇ ਗਏ ਆ ਚਰਚਾ ਕਰਨ। ਇਹ ਵੀ ਦੇਖੋ ਬਹੁਤ ਵਧੀਆ ਗੱਲ ਹੈ, ਤਾਂ ਕਿ ਤਿਆਰੀ ਕਰਕੇ ਆਉਣ। ਵਿਸ਼ੇ ਹੈਗੇ ਆ ਪਹਿਲਾਂ ਰਾਸ਼ਟਰੀ ਕਰਜ਼ ਤੇ ਸਵਾਸਥ ਤੇ ਸਮਾਜਿਕ ਲਾਭ, ਅਵਰਜਨ ਤੇ ਅਰਥ ਵਿਵਸਥਾ, ਸੁਪਰੀਮ ਕੋਰਟ, ਵਿਦੇਸ਼ ਨੀਤੀ ਤੇ ਰਾਸ਼ਟਰਪਤੀ ਬਣਨ ਦੇ ਲਈ ਉਹਨਾਂ ਦੀ ਫਿਟਨੈਸ। ਆਹ ਵੀ ਬਹੁਤ ਵਧੀਆ ਗੱਲ ਹੈ ਨਾ ਵੀ ਫਿਟਨੈਸ ਵੀ ਬਹੁਤ ਜ਼ਰੂਰੀ ਆ ਹਨਾ। ਆਪਣੇ ਤਾਂ ਬਸ ਕਹਿ ਲੋ ਜੀ ਬਿਲਕੁਲ, ਤੇ ਫਿਟਨੈਸ ਬਹੁਤ ਜ਼ਰੂਰੀ ਆ ਨਾ, ਤੇ ਵਿਸ਼ਿਆਂ ਦੇ ਉੱਤੇ ਗੱਲਬਾਤ ਹੋਣੀ ਚਾਹੀਦੀ। ਵੈਸੇ ਵਧੀਆ ਇਹ ਜਿੱਦਾਂ ਹੁਣ ਆਪਣੇ ਕਹਿੰਦੇ ਵੀ ਅਸੀਂ ਇੱਦਾਂ ਕਰ ਦਿੰਦੇ ਆ, ਜਦੋਂ ਬਹਿਸ ਹੋਊਗੀ ਜਿੱਦਾਂ ਬਹੁਤ ਸਾਰੇ ਆਪਣੇ ਲੀਡਰ ਕਹਿੰਦੇ ਅਸੀਂ ਇੱਦਾਂ ਕਰ ਦੇਵਾਂਗੇ, ਨਸ਼ਾ ਖਾਤਮ ਕਰ ਦਾਂਗੇ, ਇੱਦਾਂ ਉਹਦਾ ਅਲਟਰਨੇਟਿਵ ਕੀ ਕੱਢੂਗੇ ਤੁਸੀਂ? ਜਿੱਦਾਂ ਆਪਣੇ ਗਾਂਧੀ ਸਾਹਿਬ ਦੀ ਇੱਕ ਮੈਨੂੰ ਬਹੁਤ ਵਧੀਆ ਗੱਲ ਲੱਗੀ ਸੀ, ਧਰਮਵੀਰ ਗਾਂਧੀ ਹੋਣਾ ਦੀ, ਉਹ ਕਹਿੰਦੇ ਸੀ ਵੀ ਜਿਹੜੇ ਅਫੀਮ ਆ ਜਾਂ ਡੋਡੇ ਆ ਜਿਹੜੇ ਨੈਚੁਰਲ ਹੈਗੇ ਆ ਜਿਹੜੇ ਬੰਦੇ ਲੈਂਦੇ ਆ, ਉਹਨਾਂ ਨੂੰ ਪ੍ਰੋਵਾਈਡ ਕਰ ਦੇਣੇ ਚਾਹੀਦੇ, ਕਿਉਂਕਿ ਜ਼ਿਆਦਾਤਰ ਉਹਨਾਂ ਦੇ ਨਾਲ ਬੜਾ ਹੋ ਜਾਂਦਾ ਕਿ ਉਹ ਸਿੰਥੈਟਿਕ ਨਸ਼ੇ ਲੈਂਦੇ ਨੀ ਹੈਗੇ, ਤੇ ਸਿੰਥੈਟਿਕ ਨਸ਼ੇ ਜਿਹੜੇ ਜ਼ਿਆਦਾ ਖਤਰਨਾਕ ਹੈ। ਇੱਦਾਂ ਦੀਆਂ ਕੋਈ ਪਾਲਿਸੀ ਜਿਹੜੀਆਂ ਇਹਨਾਂ ਤੇ ਬਹਿਸ ਹੋਣੀ ਚਾਹੀਦੀ ਆ, ਤਾਂ ਕਿ ਜਿਹੜਾ ਪਤਾ ਲੱਗਦਾ ਰਹੇ ਵੀ ਕਿਹੜਾ ਸਹੀ ਤਰੀਕੇ ਸਹੀ ਲਾਈਨ ਤੇ ਜਾ ਰਿਹਾ।
ਜੀ ਬਿਲਕੁਲ, ਕਿਉਂਕਿ ਡਿਬੇਟ ਦੇ ਵਿੱਚੋਂ ਕੋਈ ਨਤੀਜੇ ਨਿਕਲ ਕੇ ਸਾਹਮਣੇ ਆਣਗੇ। ਠੀਕ ਹੈ ਜੀ, ਤੇ ਨਾਲੇ ਇੱਕ ਹੋਰ ਕਈ ਪਾਰਟੀਆਂ ਇੱਦਾਂ ਆ, ਕਈ ਲੀਡਰ ਇੱਦਾਂ ਹੋਣਗੇ, ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਮੇਨ 1-2-3 ਪਾਰਟੀਆਂ ਹੋਈਆਂ ਪਈਆਂ ਜਿਹਨਾਂ ਕੋਲ ਮੀਡੀਆ ਹੈ ਨਾ, ਪਰ ਕਈ ਲੀਡਰ ਆਪਣੇ ਜਿਹਨਾਂ ਅਸੀਂ ਕਹਿ ਤਾਂ ਦਿੰਦੇ ਸਾਡੇ ਕੋਲ ਲੀਡਰ ਹੈ ਨੀ, ਹੋ ਸਕਦਾ ਕਿ ਉਹ ਮੀਡੀਆ ਨਾ ਮਿਲਣ ਕਰਕੇ ਥੱਲੇ ਰਹਿ ਜਾਂਦੇ ਆ, ਪਰ ਜੇ ਇੱਕ ਮੰਚ ਪਰ ਪ੍ਰੋਵਾਈਡ ਕੀਤਾ ਜਾਵੇ, ਠੀਕ ਹੈ ਜੀ, ਉੱਥੇ ਲੀਡਰ ਆਉਣਗੇ, ਡਿਬੇਟ ਹੋਗੀ ਤਾਂ ਸਾਨੂੰ ਨਵੇਂ ਚਿਹਰੇ ਜ਼ਰੂਰ ਦੇਖਣ ਨੂੰ ਮਿਲਣਗੇ, ਤੇ ਸਾਨੂੰ ਪਤਾ ਲੱਗੂਗਾ ਉਹਨਾਂ ਦੀ ਕਾਬਲੀਅਤ ਦਾ, ਕਿਉਂਕਿ ਹਰ ਵਕਤ ਅਸੀਂ ਇਹੀ ਦਾਵਾ ਕਰ ਦਿੰਦੇ ਯਾਰ ਚਿਹਰੇ ਤਾਂ ਹੈ ਨੀ ਗੇ, ਲੀਡਰ ਤਾਂ ਹੈ ਨੀ, ਕੁਆਲਿਟੀਜ਼ ਤਾਂ ਹੈ ਨੀ ਗੀਆਂ। ਠੀਕ ਹੈ ਜੀ, ਫਿਰ ਅਸੀਂ ਉਹ ਮੁੜ ਘਿੜ ਕੇ ਉੱਥੇ ਆ ਜਾਂਦੇ ਹਾਂ, ਆਹ ਬਹੁਤ ਜ਼ਰੂਰੀ ਆ।
ਜੀ ਤੇ ਵੈਸੇ ਵੀ ਗੁਰਸੇਵ ਸਿੰਘ ਜੀ ਇੱਦਾਂ ਹੁੰਦਾ, ਸਭ ਤੋਂ ਇਹਦਾ ਅਹਿਮ ਪੱਖ ਇਹ ਆ ਵੀ ਤੁਹਾਨੂੰ ਉੱਥੇ ਜਵਾਬ ਮਿਲ ਜਾਣਾ ਹੁੰਦਾ, ਨਹੀਂ ਤਾਂ ਇਹ ਕੰਮ ਜਿਹੜਾ ਮੀਡੀਏਟਰ ਆ, ਜਿੱਦਾਂ ਆਪਾਂ ਅੱਗੇ ਤੁਸੀਂ ਦੇਖਿਆ ਹੋਣਾ ਨਾਰਦ ਹੁੰਦਾ ਸੀ, ਉਹ ਵਿਚਾਰੇ ਨੇ ਕਦੀ ਜਾਣਾ ਸ਼ਿਵ ਜੀ ਭਗਵਾਨ ਕੋਲ, ਉੱਥੋਂ ਸੁਨੇਹਾ ਲੈ ਕੇ, ਫਿਰ ਉਹਨੇ ਵਿਸ਼ਨੂੰ ਭਗਵਾਨ ਕੋਲ ਜਾਣਾ, ਉੱਥੋਂ ਸੁਨੇਹਾ ਲੈ ਕੇ ਬ੍ਰਹਮਾ ਜੀ ਕੋਲ ਜਾਣਾ, ਫਿਰ ਉਹਨੇ ਸੁਨੇਹਾ ਲੈ ਕੇ ਫਿਰ ਸ਼ਿਵ ਜੀ ਉਹਨਾਂ ਕੋਲ ਜਾਣਾ, ਉਹ ਵਿਚਾਰੇ ਦਾ ਇਹੀ ਕੰਮ ਸੀਗਾ। ਇੱਦਾਂ ਹੀ ਹੁਣ ਇਹ ਜਿਹੜਾ ਕੰਮ ਆ ਰਿਪੋਰਟਰ ਕਰਦੇ ਆ, ਕੈਪਟਨ ਅਮਰਿੰਦਰ ਸਿੰਘ ਇੱਦਾਂ ਕਹਿੰਦੇ ਆ, ਫਿਰ ਜਾ ਕੇ ਬਾਦਲ ਸਾਹਿਬ ਨੂੰ ਪੁੱਛਣਗੇ ਸਾਡੇ ਬਾਰੇ ਜੀ, ਕੈਪਟਨ ਸਾਹਿਬ ਇੱਦਾਂ ਕਹਿੰਦੇ ਆ, ਉਹ ਕਹਿੰਦੇ ਆ ਮੋਹਰੇ ਅੱਛਾ ਇੱਦਾਂ ਕਹਿੰਦੇ ਸੀ, ਤੇ ਬਾਅਦ ਵਿੱਚ ਫਿਰ ਕੈਪਟਨ ਸਾਹਿਬ ਨੂੰ ਆ ਕੇ ਪੁੱਛਿਆ ਜਾਂਦਾ ਵੀ ਯਾਰ ਬਾਦਲ ਸਾਹਿਬ ਤੁਹਾਡੇ ਬਾਰੇ ਇੱਦਾਂ ਕਹਿੰਦੇ ਆ, ਉਹ ਕਹਿ ਦਿੰਦੇ ਆ ਨਹੀਂ ਹੁਣ ਉਹ ਬੁੱਢੇ ਹੋ ਗਏ ਆ। ਜੇ ਕੈਪਟਨ ਸਾਹਿਬ ਨੂੰ ਹੋਰ ਕਿਸੇ ਲੀਡਰ ਜਾ ਕੇ ਜਾਂਦਾ ਵੀ ਕੈਪਟਨ ਸਾਹਿਬ ਇੱਦਾਂ ਕਹਿੰਦੇ, ਉਹ ਕਹਿੰਦੇ ਨਹੀਂ 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 ਉਹ ਯਾਰ ਮਹਾਰਾਜਾ ਆ, ਉਹਨੂੰ ਨੀ ਪਤਾ ਕੁਛ ਵੀ, ਜਾਣੀ ਜਵਾਬ ਕਿਤੇ ਵੀ ਨੀ ਮਿਲਦਾ ਜਨਤਾ, ਜਾਣੀ ਅਸਲ ਦੇ ਵਿੱਚ ਹੁਣ ਆਪਾਂ ਕਹਿ ਦਈਦਾ ਵੀ ਜਨਤਾ ਵੀ ਕੀ ਕਰੇ, ਹਨਾ ਉਹਨੂੰ ਪਤਾ ਹੀ ਨੀ ਲੱਗਦਾ
ਸ਼ਾਰਟ ਸਰਕਟ ਕਾਰਨ ਲੁਧਿਆਣੇ ਦੀ ਇੱਕ ਸਾਈਕਲ ਤੇ ਟਾਇਰਾਂ ਵਾਲੀ ਦੁਕਾਨ ਨੂੰ ਅੱਗ ਲੱਗ ਗਈ ਹੈ ਤੇ ਕਰੋੜਾਂ ਰੁਪਏ ਦਾ ਸਮਾਨ ਸੜ ਕੇ ਸਵਾਹ ਹੋ ਗਿਆ ਤੇ ਆਪਣੇ ਅੱਗ ਬੁਝਾਊ ਦਸਤਾ ਕੋਸ਼ਿਸ਼ ਕਰ ਰਿਹਾ ਹਜੇ ਸਟਿਲ ਚੱਲ ਰਿਹਾ ਹੈ ਅੱਗ ਬੁਝਾਉਣ ਦੀ ਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ ਆ ਹਜੇ ਤੱਕ ਤੇ ਤੁਸੀਂ ਹੁਣ ਕੀ ਕਹੋਗੇ ਕਿ ਹੁਣ ਗੱਲਾਂ ਡਿਬੇਟ ਤੇ ਦੇਖ ਲਓ ਕਿ ਆਪਣੇ ਦਾਅਵੇ ਕਿੱਥੇ ਤੱਕ ਕੀਤੇ ਜਾ ਰਹੇ ਤੇ ਹਜੇ ਸ਼ਾਰਟ ਸਰਕਟ ਕਰਕੇ ਅੱਗਾਂ ਲੱਗ ਰਹੀਆਂ
ਜੀ ਬਿਲਕੁਲ ਇੱਕ ਅਗਰ ਸਿਰਫ ਕਈ ਵੀ ਹੁੰਦਾ ਨਾ ਕਿ ਇੱਥੇ ਜਦੋਂ ਤੁਸੀਂ ਮੰਨ ਲਓ ਆਪਾਂ ਕਾਲਜ ਦੇ ਵਿੱਚ ਜਦੋਂ ਗਏ ਆ ਪਹਿਲੀ ਵਾਰ ਹਨਾ ਜਦੋਂ ਵੀ ਕੋਈ ਕਲਾਸ ਸਟਾਰਟ ਹੁੰਦੀ ਆ ਉਸ ਵੇਲੇ ਕੀ ਹੁੰਦਾ ਕਿ ਤੁਸੀਂ ਤੁਹਾਨੂੰ ਪਹਿਲੇ ਦਿਨ ਇਹੀ ਦੱਸਿਆ ਜਾਂਦਾ ਵੀ ਐਮਰਜੈਂਸੀ ਐਕਸਿਟ ਕਿੱਧਰ ਨੂੰ ਹੈਗੀ ਆ ਜੇ ਜਾਣੀ ਭਚਾਲ ਆ ਜਾਵੇ ਤੁਸੀਂ ਕਿੱਦਾਂ ਬਚਣਾ ਆ ਐਮਰਜੈਂਸੀ ਮੀਟਿੰਗ ਪੁਆਇੰਟ ਕਿੱਥੇ ਹੈਗਾ ਆ ਸਾਰਾ ਕੁਝ ਸਮਝਾਇਆ ਜਾਂਦਾ ਬਿਲਡਿੰਗ ਦੇ ਕਿੱਧਰਲੇ ਪਾਸੇ ਰਸਤੇ ਹੈਗੇ ਆ ਅਸੀਂ ਸਿਨੇਮੇ ਦੇ ਵਿੱਚ ਜਾਂਦੇ ਆ ਇੰਡੀਆ ਦੇ ਵਿੱਚ ਉੱਥੇ ਨੀ ਸਾਨੂੰ ਪਤਾ ਹੁੰਦਾ ਵੀ ਨਿਕਲਣਾ ਕਿੱਧਰ ਵੀ ਆ ਜਿੱਧਰ ਵੀ ਆਏ ਹੁੰਦੇ ਆਪਾਂ ਉਧਰ ਨੀ ਭੱਜਣਾ ਹੁੰਦਾ ਭਗਦੜ ਦਾ ਇਹ ਵੀ ਕਾਰਨ ਹੋ ਜਾਂਦਾ ਐਕਚੁਅਲੀ ਦੱਸਿਆ ਹੀ ਨੀ ਜਾਂਦਾ ਸਾਈਨ ਨੀ ਲਾਏ ਹੁੰਦੇ ਸਕੂਲ ਦੇ ਵਿੱਚ ਐਮਰਜੈਂਸੀ ਜਾਂ ਕੋਈ ਵੀ ਆ ਕਾਨਫਰੰਸਾਂ ਹੁੰਦੀਆਂ ਆ ਉਹਦੇ ਵਿੱਚ ਇਹ ਦੱਸਿਆ ਹੀ ਨੀ ਜਾਂਦਾ ਵੀ ਤੁਸੀਂ ਜੇ ਕੁਛ ਏਦਾਂ ਦੀ ਅੱਗ ਲੱਗ ਜਾਵੇ ਤੁਸੀਂ ਨਿਕਲਣਾ ਕਿੱਦਾਂ ਨੂੰ ਆ ਸਾਡੇ ਨੇੜੇ ਦਾ ਐਗਜ਼ਿਟ ਪੁਆਇੰਟ ਹੈ ਕਿੱਥੇ ਆ ਉਹਦੇ ਕਨਫਿਊਜ਼ਨ ਦੇ ਵਿੱਚ ਜਦੋਂ ਅਸੀਂ ਹੈਗੀਆਂ ਛੋਟੀਆਂ ਛੋਟੀਆਂ ਗੱਲਾਂ ਆ ਹਨਾ ਪਰ ਉਹਦੀ ਕਨਫਿਊਜ਼ਨ ਦੇ ਵਿੱਚ ਜ਼ਿਆਦਾ ਨੁਕਸਾਨ ਹੋ ਜਾਂਦਾ ਆਪਾਂ ਕੱਲ ਪਰਸੋਂ ਜਿਹੜੀ ਹਸਪਤਾਲ ਦੇ ਵਿੱਚ ਅੱਗ ਲੱਗੀ ਆ ਉਹਦੇ ਵਿੱਚ ਵੀ ਕਾਰਨ ਜਿਹੜੇ ਇਹੀ ਜ਼ਿਆਦਾ ਦੱਸੇ ਜਾ ਰਹੇ ਆ ਵੀ ਮਰੀਜ਼ਾਂ ਦੇ ਵਿੱਚ ਕਿਉਂਕਿ ਕਣਗਹਿਲੀਆਂ ਜਿਹੜੀਆਂ ਕਾਫੀ ਹੋ ਰਹੀਆਂ
ਜੀ ਬਿਲਕੁਲ ਇੱਥੇ ਇਹ ਗੱਲ ਕਰਕੇ ਇੱਥੇ ਸ਼ਾਇਦ ਨੁਕਸਾਨ ਘੱਟ ਜਾਨੀ ਨੁਕਸਾਨ ਘੱਟ ਹੁੰਦਾ ਕਿ ਇੱਥੇ ਪਹਿਲਾਂ ਪੂਰੀ ਇੰਟਰੋਡਕਸ਼ਨ ਕਿਆ ਕਹਿੰਦੇ ਹੁੰਦੇ ਇੰਟਰੋਡਕਸ਼ਨ ਜੀ ਕਰਾ ਦਿੱਤੀ ਜਾਂਦੀ ਹੈ ਮਾਹੌਲ ਦੇ ਨਾਲ ਕਿ ਤੁਸੀਂ ਆਹ ਤੁਹਾਡਾ ਜਾਣਾ ਇੱਥੋਂ ਆਉਣਾ ਆ ਆਹ ਤੁਹਾਡਾ ਫਸਟ ਏਡ ਪਿਆ ਹੋਇਆ ਤੇ ਤੁਹਾਨੂੰ ਚੇਤਾ ਹੋਣਾ ਸ਼ਾਇਦ ਪਿਛਲੇ ਸਾਲ ਦੀ ਖ਼ਬਰ ਹੈ ਕਿ ਇੱਕ ਫੈਕਟਰੀ ਨੇ ਚੋਰੀ ਰੋਕਣ ਲਈ ਆਪਣੇ ਇੰਡੀਆ ਦੇ ਵਿੱਚ ਉਹ ਬੰਦ ਇੱਕੋ ਦਰਵਾਜ਼ਾ ਰੱਖਿਆ ਹੋਇਆ ਸੀਗਾ ਕਾਰਖਾਨੇ ਦਾ ਤੇ ਟਾਕੀਆਂ ਦੇ ਸਰੀਏ ਲਾਏ ਸੀ ਤੇ ਅੱਗ ਲੱਗੀ ਤਾਂ ਅੰਦਰ ਹੀ ਮੌਤਾਂ ਹੋ ਗਈਆਂ ਉਹਨਾਂ ਦੀਆਂ ਕੋਈ ਨਿਕਲਣ ਨੂੰ ਰਸਤਾ ਨਾ ਬਚਿਆ
ਬਿਲਕੁਲ ਤੇ ਜਸਵਿੰਦਰ ਸਿੰਘ ਜੀ ਹੁਣੇ ਆਰਫ ਲਹਾਰ ਉਹਨਾਂ ਦੀ ਜੁਗਨੀ ਸੁਣਨ ਦੀ ਫਰਮਾਇਸ਼ ਕਰ ਰਹੇ ਆ ਉਹ ਵੀ ਆਪਾਂ ਕੋਸ਼ਿਸ਼ ਕਰਦੇ ਆ ਕਿ ਸੁਣਾਵਾਂਗੇ ਤੁਹਾਨੂੰ ਛੇਤੀ ਤਰਸੇਮ ਰਟੋਲ ਸਾਹਿਬ ਵੀ ਜੁੜੇ ਆ ਤੇ ਸਤਿ ਸ੍ਰੀ ਅਕਾਲ ਵੀ ਬੁਲਾਉਂਦੇ ਆ ਤੇ ਪ੍ਰੋਗਰਾਮ ਦਾ ਕਹਿੰਦੇ ਆਨੰਦ ਮਾਣ ਰਹੇ ਆ ਤੇ ਕਹਿੰਦੇ ਵੀ ਗੁਰੂ ਰਾਮਦਾਸ ਜੀ ਦੀ ਅਪਾਰ ਬਖਸ਼ਿਸ਼ ਪ੍ਰਾਪਤ ਹੋਈ ਆ ਉਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ ਇਹ ਕਹਿੰਦੇ ਵੀ ਖੁਸ਼ੀ ਜਿਹੜੀ ਆ ਮੈਂ ਹਰਮਨ ਪਰਿਵਾਰ ਦੇ ਨਾਲ ਸਾਂਝੀ ਕਰ ਰਿਹਾ ਇਸ ਨਾਲ ਬਹੁਤ ਸਾਰੇ ਲੋਕਾਂ ਦਾ ਇੱਕ ਵੱਖਰਾ ਰਿਸ਼ਤਾ ਹੈ ਉਹਨਾਂ ਨੂੰ ਮੈਂ ਸੁਣਾ ਕੇ ਮਾਣ ਮਹਿਸੂਸ ਕਰ ਰਿਹਾ ਆ ਰਾਮ 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 ਜੀ ਬਹੁਤ ਬਹੁਤ ਵਧਾਈਆਂ ਤਰਸੇਮ ਰਟੋਲ ਸਾਹਿਬ ਨੇ ਤਾਂ ਫਿਰ ਵੀ ਖੁਸ਼ ਕਰ ਦਿੱਤੀ ਪੱਤ ਤੋਂ
ਭਾਈ ਬਹੁਤ ਖੂਬਸੂਰਤ ਖਬਰ ਜੀ ਖੁਸ਼ੀ ਹੋਈ ਹੈ ਤੇ ਮੁਬਾਰਕਾਂ ਇਹਨਾਂ ਨੂੰ ਮੁਬਾਰਕਬਾਦ
ਜੀ ਜੀ ਮੁਬਾਰਕਬਾਦ ਜੀ ਬਹੁਤ ਬਹੁਤ ਤੁਹਾਨੂੰ ਤੇ ਆਸੇ ਤੇ ਦੁਆ ਵੀ ਇਹੀ ਕਰਦੇ ਆ ਅਸੀਸ ਵੀ ਇਹੀ ਦਿੰਨੇ ਆ ਪੁੱਤਰ ਨੂੰ ਬਈ ਉਹ ਵਧੀਆ ਐਜੂਕੇਸ਼ਨ ਲੈ ਕੇ ਵਧੀਆ ਇਨਸਾਨ ਜਿਹੜਾ ਬਣੇ ਤੇ ਤੁਹਾਡਾ ਨਾਮ ਪਰਿਵਾਰ ਦਾ ਸਾਰੇ ਦਾ ਨਾਮ ਜਿਹੜਾ ਆ ਉਹ ਰੋਸ਼ਨ ਕਰੇ ਤਰਸੇਮ ਰਟੋਲ ਸਾਹਿਬ ਤੇ ਇਸੇ ਖੁਸ਼ੀ ਦੇ ਵਿੱਚ ਫਿਰ ਆਪਾਂ ਜਿੰਗਲ ਸੁਣਾ ਦਿੰਦੇ ਇਹਨਾਂ ਨੂੰ ਹੈਪੀ ਬਰਥਡੇ ਵਾਲੀ ਸਾਰਿਆਂ ਨੂੰ ਜਿੰਨੇ ਵੀ ਸਰੋਤੇ ਸਾਡੇ ਸੁਣ ਰਹੇ ਆ ਉਹਨਾਂ ਨੂੰ ਤਰਸੇਮ ਰਟੋਲ ਸਾਹਿਬ ਉਹਨਾਂ ਤੇ ਪਰਿਵਾਰ ਸਾਰੇ ਸਰੋਤਿਆਂ ਵੱਲੋਂ ਸਾਰੇ ਪਰਿਵਾਰ ਨੂੰ ਤਰਸੇਮ ਰਟੋਲ ਸਾਹਿਬ ਦੇ ਬਹੁਤ ਬਹੁਤ ਵਧਾਈਆਂ ਰਟੋਲ ਸਾਹਿਬ ਸਾਡੇ ਵੱਲੋਂ ਸੁਣੋ ਜੀ ਯੂਨੀਵਰਸਿਟੀ ਕਾਫੀ ਪਹਿਲਾਂ ਦਿਲਚਸਪ ਰਹੀ ਉੱਥੇ ਵੀ ਸਟੋਰੀ ਜਿੰਨੀਆਂ ਵੀ ਸੀਗੀਆਂ ਤੇ ਜਦੋਂ ਘਨੱਈਆ ਕੁਮਾਰ ਵਾਲਾ ਜਿਹੜਾ ਵਿਸ਼ਾ ਚੱਲਿਆ ਸੀ ਇੱਕ ਵਾਰੀ ਫੇਰ ਵਿਵਾਦਾਂ ਦੇ ਵਿੱਚ ਘਿਰੀ ਆ ਉੱਥੇ ਇੱਕ ਵਿਦਿਆਰਥੀ ਲਾਪਤਾ ਹੋ ਗਿਆ ਨਜ਼ੀਮ ਅਹਿਮਦ ਅਜੇ ਤੱਕ ਉਹਦਾ ਕੋਈ ਪਤਾ ਨੀ ਲੱਗ ਰਿਹਾ ਤੇ ਇਹਦੇ ਨਾਲ ਯੂਨੀਵਰਸਿਟੀ ਕੰਪਲੈਕਸ ਦੇ ਵਿੱਚ ਬਹੁਤ ਤਣਾਅ ਦਾ ਜਿਹੜਾ ਮਾਹੌਲ ਆ ਉਹ ਬਣਿਆ ਹੋਇਆ
ਜੀ ਤੇ ਖਬਰ
ਜੀ
ਕਿਹਾ ਜਾ ਰਿਹਾ ਕਿ 100 ਦੇ ਕਰੀਬ ਵਿਦਿਆਰਥੀਆਂ ਨੇ ਉੱਥੋਂ ਦੇ ਵੀਸੀ ਤੇ ਹੋਰ ਅਧਿਕਾਰੀਆਂ ਨੂੰ ਬੰਧਕ ਬਣਾ ਕੇ ਰੱਖਿਆ ਹੋਇਆ ਹੈ ਜੀ ਪਰ ਉੱਥੋਂ ਖਬਰ ਆਉਂਦੀ ਹੈ ਕਿ ਸਟੂਡੈਂਟਸ ਯੂਨੀਅਨ ਦਾਅਵਾ ਕਰ ਰਹੀ ਹੈ ਕਿ ਅਸੀਂ ਕਿਸੇ ਨੂੰ ਬੰਧਕ ਨਹੀਂ ਬਣਾਇਆ ਪਰ ਉੱਥੋਂ ਦਾ ਪ੍ਰਸ਼ਾਸਨ ਕਹਿ ਰਿਹਾ ਕਿ ਇਹਨੀ ਸਟੂਡੈਂਟਸ ਨੇ 100 ਦੇ ਕਰੀਬ ਸਟੂਡੈਂਟਸ ਨੇ ਸਾਡੇ ਅਧਿਕਾਰੀਆਂ ਨੂੰ ਵੀਸੀ ਨੂੰ ਬੰਧਕ ਬਣਾ ਕੇ ਰੱਖਿਆ ਹੋਇਆ
ਤੇ ਖੈਰ ਹੁਣ ਇਹ ਹੁਣ ਪਤਾ ਨੀ ਲੱਗ ਰਿਹਾ ਵੀ ਕਿਹੜਾ ਸਹੀ ਬੋਲਦਾ ਹੈ ਨਾ ਸਿਆਸਤ ਬਹੁਤ ਮੱਗ ਚੁੱਕੀ ਹੈ ਯੂਨੀਵਰਸਿਟੀਆਂ ਸਕੂਲਾਂ ਦੇ ਵਿੱਚ ਵੀ ਜਿਹੜੀ ਇਹ ਸਿਆਸਤ ਜਿਹੜੀ ਜਾ ਕੇ ਵੜ ਗਈ ਆ ਤੇ ਇਹਦਾ ਬੜਾ ਨੁਕਸਾਨ ਹੋ ਰਿਹਾ ਆ ਤੇ ਇਹਦੇ ਵਿੱਚ ਕਹਿੰਦੇ ਵੀ ਜਿਹੜੀ ਬੰਧਕ ਬਣਾਏ ਗਏ ਉਹਨਾਂ ਅਧਿਕਾਰੀਆਂ ਦੇ ਵਿੱਚ ਇੱਕ ਡਾਇਬਿਟੀਜ਼ ਦੇ ਨਾਲ ਮਹਿਲਾ ਵੀ ਪੀੜਤ ਹੈਗੀ ਆ ਉਹਦੀ ਤਬੀਅਤ ਵੀ ਖਰਾਬ ਆ ਤੇ ਪਰ ਵਿਦਿਆਰਥੀ ਉਧਰੋਂ ਜਿੱਦਾਂ ਗੁਰਸੇਵ ਸਿੰਘ ਜੀ ਹੁਣਾਂ ਨੇ ਕਿਹਾ ਆ ਬਈ ਉਹਨਾਂ ਨੇ ਕਿਹਾ ਵੀ ਇਦਾਂ ਦਾ ਕੁਛ ਨਹੀਂ ਬਣਾਇਆ ਕੋਈ ਵੀ ਬੰਧਕ। ਸਟੂਡੈਂਟ ਯੂਨੀਅਨ ਦੇ ਜਿਹੜੇ ਪ੍ਰਧਾਨ ਹੈਗੇ ਮੋਹਿਤ ਪਾਂਡਿਆ, ਉਹਨਾਂ ਨੇ ਕਿਹਾ ਵੀ ਸਾਰੇ ਜਿਹੜੇ ਬਾਹਰ ਆ ਤੇ ਆਜ਼ਾਦੀ ਦੇ ਨਾਲ ਘੁੰਮ ਸਕਦੇ ਆ, ਬਿਜਲੀ ਤੇ ਹੋਰ ਸਾਰੇ ਤਰ੍ਹਾਂ ਦੀ ਸਪਲਾਈ ਜਿਹੜੀ ਆ ਉਹ ਵੀ ਸਾਰਿਆਂ ਨੂੰ ਉਪਲਬਧ ਹੈਗੀ ਆ, ਪਰ ਮਾਹੌਲ ਜਿਹੜਾ ਆ ਅਜੇ ਵੀ ਤਣਾਅਪੂਰਨ ਹੈਗਾ ਆ। ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀ ਫੋਨ ਕਰਕੇ ਹਾਲਾਤ ਦੀ ਜਿਹੜੀ ਆ ਜਾਣਕਾਰੀ ਆ ਉਹ ਪ੍ਰਾਪਤ ਕੀਤੀ ਆ। ਦਿੱਲੀ ਦੇ ਇੱਕ ਪੁਲਿਸ ਕਮਿਸ਼ਨਰ ਅਲੋਕ ਵਰਮਾ ਨੂੰ ਵੀ ਫੋਨ ਕਰਕੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਆ। ਤੇ ਗੱਲ ਇਹ ਆ ਜੀ, ਸ਼ਨੀਵਾਰ ਤੋਂ ਲਾਪਤਾ ਹੈਗਾ ਨਜ਼ੀਮ ਅਹਿਮਦ, ਇਹ ਜਾਣੀ 5 ਕੁ ਦਿਨ ਹੋ ਗਏ ਆ। ਤੇ ਇਸ ਤੋਂ ਬਾਅਦ ਜੇ ਐਨ ਯੂ ਦੇ ਵਿਚ ਵਿਰੋਧ ਪ੍ਰਦਰਸ਼ਨ ਹੋ ਰਹੇ ਆ। ਖੱਬੇ ਪੱਖੀ ਜਿਹੜੇ ਸੰਗਠਨ ਆ ਉਨ੍ਹਾਂ ਦਾ ਦੋਸ਼ ਹੈਗਾ ਆ ਕਿ ਨਜ਼ੀਮ ਦੇ ਗਾਇਬ ਹੋਣ ਦੇ ਪਿੱਛੇ ABP BP ਦਾ ਹੱਥ ਹੈਗਾ, ਜਿਹੜਾ ਕਿ RSS ਦਾ ਸਟੂਡੈਂਟਸ ਵਿੰਗ ਹੈਗਾ। ਪਰ ਇਹਦੇ ਲਈ ਖੱਬੇ ਪੱਖੀ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਆ ABBP ਵੱਲੋਂ। ਤੇ ਸਕੂਲ ਆਫ ਬਾਇਓ ਟੈਕਨੋਲੋਜੀ ਦਾ ਵਿਦਿਆਰਥੀ ਸੀਗਾ ਇਹ ਨਜ਼ੀਮ ਅਹਿਮਦ, ਇਹ ਸ਼ਨੀਵਾਰ ਤੋਂ ਕਥਿਤ ਤੌਰ ਤੇ ਜਿਹੜਾ ਆ ਲਾਪਤਾ ਆ। ਤੇ ਲਾਪਤਾ ਹੋਣ ਤੋਂ ਇੱਕ ਰਾਤ ਪਹਿਲਾਂ ਕੈਂਪਸ ਦੇ ਵਿਚ ਉਹਦਾ ਕਿਸੇ ਦੇ ਨਾਲ ਝਗੜਾ ਵੀ ਹੋਇਆ ਸੀਗਾ। ਤੇ ਕੁਝ ਵਿਦਿਆਰਥੀ ਜਿਹੜੇ ਕਿ ABBP ਦੇ ਨਾਲ ਜੁੜੇ ਕੁਝ ਵਿਦਿਆਰਥੀਆਂ ਨੇ ਨਜ਼ੀਮ ਦੇ ਨਾਲ ਕੁੱਟਮਾਰ ਵੀ ਕੀਤੀ ਸੀਗੀ। ਤੇ ਇਸ ਮਾਮਲੇ ਦੇ ਵਿਚ ਜਿਹੜੀ 12 ਵਿਦਿਆਰਥੀਆਂ ਨੂੰ ਤਲਬ ਵੀ ਕੀਤਾ ਗਿਆ ਆ। ਖੈਰ ਦੇਖਦੇ ਆ। ਤੇ ਗੁਰਸੇਵ ਸਿੰਘ ਜੀ, ਆਪਾਂ ਫਰਮਾਇਸ਼ਾਂ ਵੀ ਨਾਲ ਦੇ ਨਾਲ ਪੂਰੀਆਂ ਦੋਸਤਾਂ ਦੀਆਂ ਕਰ ਦਈਏ ਤੇ ਇੱਕ ਗਾਣਾ ਸੁਣਦੇ ਆ। ਤੇ ਨੀਅਰਲੀ ਹੁਣ ਆਪਣਾ ਪ੍ਰੋਗਰਾਮ ਵੀ ਸਮਾਪਤੀ ਦੇ ਬੱਲੇ ਹੀ ਆ, ਗਾਣਾ ਸੁਣਦੇ ਆ ਤੇ ਉਦੋਂ ਬਾਅਦ ਵਿਚ ਇੱਕ ਦੋ ਖਬਰਾਂ ਦੇ ਉੱਤੇ ਹੋਰ ਚਾਤ ਮਾਰਦੇ ਆ।
ਸੌ ਸੌ ਵਾਟ ਦਾ ਬੱਲਬ ਹਰ ਇੱਕ ਗਲੀ ਮੋੜ ਤੇ ਜਗਦਾ ਕਹਿੰਦੇ ਵਾਹਿਗੁਰੂ ਕਹਿ ਕੇ ਚੱਕ ਲੋ ਜੇ ਕੋਈ ਸ਼ੱਕੀ ਲੱਗਦਾ ਮੈਂ ਖਾਦਾ ਇਸ ਡਾਢੀ ਸ਼ਾਈ ਓਏ ਰਾਤੀ ਮਿਲਣ ਨਾ ਆਈ ਓਏ ਪਿੰਡ ਪੈਰਾ ਲੱਗਦਾ ਐਵੇਂ ਨਾ ਵੱਡਿਆ ਜਾਈ ਓਏ ਉਹ ਪਿੰਡ ਪੈਰਾ ਲੱਗਦਾ
ਸਾਨੂੰ ਦਿਲੋਂ ਸਹਿਯੋਗ ਦੇ ਰਹੇ ਨੇ ਸਾਡੇ ਆਪਣੇ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਇਸ ਘੰਟੇ ਚ ਸਾਨੂੰ ਸਹਿਯੋਗ ਦੇ ਰਹੇ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਰਾ ਤੋਂ ਰਾਜਨਦੀਪ ਸਿੰਘ ਸੀ ਡੀ ਬੈਟਰੀਜ ਬਲੈਕ ਟਾਊਨ ਤੋਂ ਦਵਿੰਦਰ ਸਿੰਘ ECT Automotive Kendra to Sukhpal Singh Navi Padda from Bugbuster Pest Control Service Melbourne USA to Pradeep Tour
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੁਸੀਂ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਲਹਿਰਾਂ ਦੇ ਵਿੱਚ ਮੈਂ ਸਕਿੱਪ ਕਰ ਗਿਆ ਜੀ ਲਾਈਨ ਆਪਣੀ ਤੇ ਹਾਂਜੀ ਦਲਜੀਤ ਸਿੰਘ ਜੀ ਕੀ ਸੁਣ ਰਹੇ ਸੀ ਆਪਾਂ ਜਗਵੀਰ ਸਿੰਘ ਕਈ ਸਾਲਾਂ ਦੀ ਫਰਮਾਇਸ਼ ਤੇ ਪਿੰਡ ਪਹਿਰਾ ਲੱਗਦਾ ਤੇ ਤੁਸੀਂ ਵੀ ਭਾਈ ਪੈਰੇ ਪੂਰੇ ਲਾਏ ਕੇ ਕਿੱਦਾਂ ਕੀ ਹਿਸਾਬ ਤਾਂ ਸੀ ਤੁਹਾਡੇ ਪਿੰਡ
ਪਹਿਰੇ ਅਸੀਂ ਤਾਂ ਬਹੁਤ ਲਾਏ ਕੁਰਸੇ ਹੁਸੈਨ ਜੀ ਜਿੱਦਾਂ ਜਦੋਂ ਅਸੀਂ ਜਾਣੀ ਜਵਾਨੀ ਚ ਹੁੰਦੇ ਸੀ ਸਾਡੇ ਵਾਲੀ ਏਜ ਦੇ ਵਿੱਚ ਉਦੋਂ ਤਾਂ ਬਹੁਤ ਕਾਲੇ ਕੱਛਿਆਂ ਵਾਲਿਆਂ ਦਾ ਰੌਲਾ ਪੈਂਦਾ ਹੁੰਦਾ ਸੀ ਉਦੋਂ ਤਾਂ ਜਾਣੀ ਹਰ ਸਾਲ ਇੱਕ ਵਾਰੀ ਜ਼ਰੂਰ ਰੌਲਾ ਪੈਂਦਾ ਹੁੰਦਾ ਸੀ ਵੀ ਕਾਲੇ ਕੱਛਿਆਂ ਵਾਲੇ ਆ ਗਏ ਹਨ ਤੇ ਪੁਲਿਸ ਵਾਲੇ ਵੀ ਆ ਕੇ ਪਿੰਡਾਂ ਦੇ ਵਿੱਚ ਕਹਿੰਦੇ ਹੁੰਦੇ ਸੀ ਵੀ ਆਪਣੇ ਪਹਿਰੇ ਆਪ ਹੀ ਲਾਓ ਹਨ ਇਹ ਵੀ ਇੱਕ
ਦੱਸਦਾ ਤੁਹਾਨੂੰ ਨਾ ਇੱਕ ਥੋੜਾ ਵਾਕਾ ਦੱਸਦਾ ਸਾਡੇ ਪਿੰਡ ਅਸੀਂ ਨਾ ਮੋਟਰ ਤੇ ਪਸ਼ੂ ਰੱਖੇ ਹੋਏ ਆ ਤੇ ਮੈਂ ਤੇ ਮੇਰੇ ਡੈਡੀ ਤੇ ਦਾਦਾ ਜੀ ਨਾ ਉੱਥੇ ਮੋਟਰ ਤੇ ਬੈਠੇ ਹੋਏ ਸੀ ਤਾਂ ਪਿੰਡ ਤੋਂ ਮੈਂ ਛੋਟਾ ਸੀ ਕਾਫੀ ਤਾਂ ਨੱਠੇ ਜਾਣ ਲੋਕ ਕਾਲੇ ਕੱਛਿਆਂ ਵਾਲੇ ਕਾਲੇ ਕੱਛਿਆਂ ਵਾਲੇ ਤੇ ਤੁਹਾਨੂੰ ਪਤਾ ਸਾਡੇ ਏਰੀਏ ਦੇ ਵਿੱਚ ਚੋ ਆ ਨਾ ਜਿਹੜਾ ਪਾਣੀ ਬਰਸਾਤੀ ਪਾਣੀ ਹੁੰਦਾ ਨਾ ਲੰਘਣ ਦੇ ਚੋ ਹੁੰਦੇ ਆ ਤਾਂ ਘੱਟੋ ਘੱਟ 25-30 ਜਾਣੇ ਹੋਣਗੇ ਪਿੰਡ ਦੇ ਮੁੰਡੇ ਨੱਠੇ ਜਾ ਰਹੇ ਪਿੰਡ ਦੇ ਬੰਦੇ ਜਿਹੜੇ ਨੱਠੇ ਜਾ ਰਹੇ ਆ ਤੇ ਉਹ ਚੋ ਤੱਕ ਗਏ ਤੇ ਉੱਥੋਂ ਮੁੜ ਕੇ 2-4 ਜਾਣੇ ਸਾਡੀ ਮੋਟਰ ਵੱਲ ਨੂੰ ਆ ਗਏ ਤਾਂ ਉਹ ਸਾਰਨਾ ਮੋਹਰੇ ਸੀ ਜਿਹੜਾ ਬੰਦਾ ਉਹਨੂੰ ਕਾਕਾ ਕਾਕਾ ਕਹਿੰਦੇ ਇੱਕ ਹੁੰਦਾ ਨੀ ਪਿੰਡ ਦੇ ਵਿੱਚ ਅਥਰਾ ਹੁੰਦਾ ਤੇ ਹਨਾ ਕ੍ਰੇਜ਼ੀ ਟਾਈਪ ਜਿਹਾ ਪਰਸਨ ਤੇ ਉਹ ਆ ਗਿਆ ਨਾ ਮੋਟਰ ਤੇ ਜਾਣੀ ਕਿ ਹੱਥ ਧੋਣ ਲੱਗ ਪਿਆ ਪਾਣੀ ਪੀ ਕੇ ਆ ਕੇ ਬੈਠ ਗਿਆ ਤਾਂ ਮੇਰਾ ਦਾਦਾ ਕਹਿੰਦਾ ਅੱਛਾ ਵੀ ਕਹਿੰਦੇ ਵੀ ਕਿੱਧਰ ਨੂੰ ਗਏ ਬੰਦੇ ਆ ਚੋਜ ਚੱਲ ਗਏ ਕਹਿੰਦਾ ਪਤਾ ਨੀ ਲੱਗਾ ਨਿਕਲ ਗਏ ਕਹਿੰਦੇ ਕਾਕਾ ਤੂੰ ਸਾਰਨਾ ਮੋਹਰੇ ਸੀ ਤੇ ਕਿੰਨੀ ਦੂਰ ਸੀ ਤੇਰੇ ਤੋਂ ਬੰਦਾ ਜੇ ਮਗਰ ਨੱਠੇ ਹੋ ਸਕੇ ਕਹਿੰਦਾ ਮੈਨੂੰ ਕੀ ਪਤਾ ਮੈਂ ਤਾਂ ਮਗਰੋਂ ਨੱਠਿਆ ਉਹ ਸਪੀਡ ਏ ਜਾਂਦਾ ਸੀ ਸਾਰ ਤਾਂ ਕੱਟ ਕੇ ਅੱਗੇ ਨਿਕਲ ਗਿਆ ਕੋਈ ਬੰਦਾ ਨੀ ਮੋਹਰੇ ਕੋਈ ਲੈਣ ਨੀ ਪਤਾ ਨੀ ਕਿਹਦੇ ਮਗਰ ਨੱਠੇ ਹੋਏ ਸੀਗੇ ਉਹ ਕੋਈ ਬਾਕੀ ਲੋਕ ਕਾਕੇ ਦੇ ਮਗਰ ਸੀ ਬਾਕੀ ਨੂੰ ਪੁੱਛਿਆ ਗਿਆ ਤੁਸੀਂ ਕਹਿੰਦੇ ਤਾਂ ਕਾਕੇ ਦੇ ਮਗਰ ਸੀ
ਜੀ ਬਿਲਕੁਲ ਵੈਸੇ ਵੀ ਅਫਵਾਹ ਹੀ ਸੀ ਕਦੀ ਪੰਜਾਬ ਦੇ ਵਿੱਚ ਫੜਿਆ ਨੀ ਗਿਆ ਕੋਈ ਵੀ ਕਾਲੇ ਕੱਛਿਆਂ ਵਾਲਾ ਹਨਾ ਪਤਾ ਨੀ ਨਾ ਵੀ ਦੇਖੋ ਕਾਲੇ ਕੱਛਿਆਂ ਵਾਲਾ ਇਹ ਗਾਣਾ ਵੀ ਬੱਬੂ ਮਾਨ ਤੋਂ ਦੇਖੋ ਸੋਚ ਕੇ ਕੱਢਿਆ ਅਸਲ ਵਿੱਚ ਜਿਹੜੇ ਰੌਲਾ ਪੈਂਦਾ ਹੁੰਦਾ ਉਹ ਬੱਬੂ ਮਾਨ ਮਰ ਗਏ ਸੀ ਜਿਹੜੇ ਰਾਤਾਂ ਨੂੰ ਘੁੰਮਦੇ ਹੁੰਦੇ ਆ ਹਨਾ ਕਿਤੇ ਦੇਖ ਲੈਂਦਾ ਕੋਈ ਬੰਦਾ ਇਹ ਮੋਟਰਸਾਈਕਲ ਤੇ ਭੱਜ ਜਾਂਦੇ ਆ ਤੇ ਬਾਅਦ ਦੇ ਵਿੱਚ ਪਿੰਡ ਵਾਲਿਆਂ ਨੂੰ ਵਿਅਸਤਾ ਪਾ ਦਿੰਦੇ ਆ ਤੇ ਖੈਰ ਇਹ ਵੀ ਸਾਡੀ ਗੱਲ ਸਹੀ ਆ ਤੇ ਅੱਗੇ ਆਪਾਂ ਗੁਰਸੇਵ ਸਿੰਘ ਜੀ ਥੋੜੀ ਜਿਹੀ ਗੱਲ ਕਰੀਏ ਪਹਿਲਾਂ ਤਾਂ ਆਪਾਂ ਇੱਕ ਦੱਸੀਏ ਥੋੜੀ ਜਾਣਕਾਰੀ ਦੀ ਗੱਲ ਵੀ ਆਪਾਂ ਕਰ ਲਈਏ ਹਨਾ ਕਹਿੰਦੇ ਵੀ ਇੱਕ ਜਿਹੜਾ ਡੱਡੂ ਆ ਇੱਕ ਡੱਡੂ ਬਿਨਾਂ ਆਪਣੀ ਅੱਖਾਂ ਬੰਦ ਕੀਤੇ ਤੋਂ ਕੋਈ ਚੀਜ਼ ਨਿਗਲ ਨਹੀਂ ਸਕਦਾ ਕਿਆ ਪਤਾ ਤੇ ਨਾਲ ਦੀ ਨਾਲ ਇੱਕ ਇੱਕ ਜਿਹੜੀ ਗੱਲ ਉਹਨਾਂ ਨੇ ਕਹੀ ਆ ਆਪਣੇ ਅਮਰਦੀਪ ਸਿੰਘ ਜੀ ਹੋਣਾ ਨੇ ਉਹਨਾਂ ਨੇ ਭੇਜੀ ਕਹਿੰਦੇ ਅਫਰੀਕਾ ਦੇ ਹਾਥੀਆਂ ਨੂੰ ਕੋਈ ਵੀ ਮਨੁੱਖ ਟ੍ਰੇਨਿੰਗ ਨਹੀਂ ਦੇ ਸਕਿਆ ਸਿਰਫ ਭਾਰਤੀ ਹਾਥੀਆਂ ਨੂੰ ਹੀ ਟ੍ਰੇਨਿੰਗ ਦਿੱਤੀ ਜਾ ਸਕਦੀ ਆ ਬੜਾ ਇੰਟਰਸਟਿੰਗ ਪਹਿਲੂ ਉਹਨਾਂ ਨੇ ਦੱਸਿਆ
ਭਾਰਤੀ ਹਾਥੀਆਂ ਨੂੰ ਭਾਰਤੀ ਲੋਕਾਂ ਨੂੰ ਕਲਾਈ ਸਿੱਖਣ ਦੇ
ਹਾਂਜੀ ਜੀ ਬਿਲਕੁਲ ਤੇ ਖੈਰ ਇਹ ਵੀ ਸਹੀ ਆ ਤੇ ਆਪਾਂ ਨਾਲ ਦੀ ਨਾਲ ਗੁਰਸੇਵ ਸਿੰਘ ਜੀ ਦੱਸੀਏ ਵੀ ਕਸ਼ਮੀਰ ਦਾ ਵੀ ਜਾਇਜ਼ਾ ਜਿਹੜਾ ਥੋੜਾ ਜਿਹਾ ਲੈ ਲਈਏ ਕਸ਼ਮੀਰ ਦੇ ਵਿੱਚ ਕੋਈ 100 ਦਿਨ ਦੀ ਹੜਤਾਲ ਚੱਲ ਰਹੀ ਆ ਕਰੋੜਾਂ ਰੁਪਇਆ ਦਾ ਜਿਹੜਾ ਕਾਰੋਬਾਰ ਦਾ ਨੁਕਸਾਨ ਹੋਇਆ ਆ ਭਾਰਤ ਦਾ ਜਿਹੜਾ ਕਸ਼ਮੀਰ ਆ ਪਿਛਲੇ 100 ਦਿਨਾਂ ਤੋਂ ਵੀ ਜ਼ਿਆਦਾ ਲੰਮਾ ਸਮਾਂ ਹੋ ਗਿਆ ਉੱਥੇ ਲਗਾਤਾਰ ਹੜਤਾਲ ਹੋ ਜਾਂਦੀ ਆ ਕਦੀ ਕਰਫਿਊ ਲੱਗ ਜਾਂਦਾ ਇਹਦੇ ਨਾਲ ਕਸ਼ਮੀਰ ਦੇ ਵਿੱਚ ਜਿਹੜਾ ਕਰੋੜ ਕਾਰੋਬਾਰ ਹੈ ਉਹਨੂੰ ਕਰੋੜਾਂ ਦਾ ਨੁਕਸਾਨ ਜਿਹੜਾ ਉਠਾਉਣਾ ਪਿਆ ਇਹ ਜੁਲਾਈ ਮਹੀਨੇ ਤੋਂ ਸ਼ੁਰੂ ਹੋਇਆ ਦੱਖਣੀ ਕਸ਼ਮੀਰ ਦੇ ਵਿੱਚ ਹਿਜ਼ਬੁਲ ਮੁਜਾਹਿਦੀਨ ਦਾ ਕਥਿਤ ਕਮਾਂਡਰ ਸੀਗਾ ਬੁਰਹਾਨ ਬਾਨੀ ਇਹ ਜਦੋਂ ਮਾਰਿਆ ਗਿਆ ਸੀ ਇਸ ਤੋਂ ਬਾਅਦ ਕਸ਼ਮੀਰ ਦੇ ਵਿੱਚ ਜਿੰਨੀ ਹਿੰਸਾ ਹੋਈ ਪ੍ਰਦਰਸ਼ਨ ਹੋਈ ਕਰਫਿਊ ਹੋਈ ਜਾਂ ਬੰਦ ਜਿਹੜੇ ਆ ਇਹਨਾਂ ਦਾ ਸਿਲਸਿਲਾ ਲਗਾਤਾਰ ਅੱਜ ਤੱਕ ਚੱਲ ਰਿਹਾ ਇਹਦੇ ਵਿੱਚ 91 ਆਮ ਨਾਗਰਿਕਾਂ ਦੀ ਮੌਤ ਸੁਰੱਖਿਆ ਬਲਾਂ ਦੇ ਹੱਥਾਂ ਦੇ ਵਿੱਚ ਹੋ ਚੁੱਕੀ ਹੈ ਇਦੋ ਇਲਾਵਾ ਜਿਹੜੇ ਆ ਸੁਰੱਖਿਆ ਬਲਾਂ ਦੇ ਜਵਾਨ ਤੇ ਆਮ ਨਾਗਰਿਕ ਵੀ ਬਹੁਤ ਜ਼ਖਮੀ ਹੋਏ ਆ। ਇਸ ਨੁਕਸਾਨ ਦੇ ਨਾਲ ਨੁਕਸਾਨ ਦੇ ਵਿਚ ਕਸ਼ਮੀਰ ਦਾ ਹਰ ਤਰ੍ਹਾਂ ਦਾ ਕਾਰੋਬਾਰ ਜਿਹੜਾ ਸ਼ਾਮਲ ਹੈਗਾ। ਚੈਂਬਰ ਆਫ ਕਾਮਰਸ ਦੇ ਅੰਕੜਿਆਂ ਦੇ ਅਨੁਸਾਰ ਕਸ਼ਮੀਰ ਦੇ ਜਿਹੜੇ ਹਸਤ ਸ਼ਿਲਪ ਉਦਯੋਗ ਆ ਪਿਛਲੇ 100 ਦਿਨਾਂ ਦੇ ਜ਼ਿਆਦਾ ਬੰਦ ਤੋਂ ਕਰਫਿਊ ਦੇ ਵਜ੍ਹਾ ਕਰਕੇ 400 ਕਰੋੜ ਤੋਂ ਵੀ ਜ਼ਿਆਦਾ ਦਾ ਨੁਕਸਾਨ ਜਿਹੜਾ ਆ ਉਠਾਉਣਾ ਪਿਆ। ਕਸ਼ਮੀਰ ਹੋਟਲ ਤੇ ਰੈਸਟੋਰੈਂਟ ਐਸੋਸੀਏਸ਼ਨ ਜਿਹੜੀ ਆ ਉਹਦਾ ਕਹਿਣਾ ਹੈਗਾ ਵੀ 500 ਹੋਟਲ ਜਿਹੜੇ ਆ ਉਹਨਾਂ ਦੇ ਕੋਲ ਹੈਗੇ ਆ, ਉਹਨਾਂ ਦੇ ਵਿੱਚ 3000 ਕਮਰੇ ਪਿਛਲੇ 100 ਦਿਨਾਂ ਤੋਂ ਖਾਲੀ ਪਏ ਆ ਤੇ ਹਰ ਕਮਰੇ ਦੀ ਕੀਮਤ ਜਾਨੀ ਇੱਕ ਦਿਨ ਦੀ 2500 ਰੁਪਏ ਹੈਗੀ ਆ, ਜਾਨੀ ਉਹਦਾ ਦੇਖੋ ਨੁਕਸਾਨ ਕਿੰਨਾ ਹੋ ਰਿਹਾ। ਤੇ ਇਦੋਂ ਇਲਾਵਾ ਜਿਹੜਾ ਉੱਥੇ ਦਾ ਉਦਯੋਗ ਸਾਰੇ ਹੈਗੇ ਆ ਜਿੰਨੇ ਵੀ ਸੈਰ ਸਪਾਟਾ ਉਦਯੋਗ ਜੇ ਆਪਾਂ ਕਹਿ ਦਈਏ ਪਿਛਲੇ 3 ਮਹੀਨਿਆਂ ਤੋਂ ਤਣਾਅ ਭਰੇ ਹੋਣ ਕਰਕੇ ਹਾਲਾਤ ਕਰਕੇ ਭਾਰੀ ਨੁਕਸਾਨ ਉਹਦਾ ਵੀ ਹੋ ਰਿਹਾ। ਸਰਕਾਰੀ ਅੰਕੜੇ ਵੀ ਕਹਿ ਰਹੇ ਆ ਵੀ 8 ਜੁਲਾਈ ਤੋਂ ਪਹਿਲਾਂ ਹਰ ਰੋਜ਼ 12,000 ਦੇ ਕਰੀਬ ਜਿਹੜੇ ਸੈਲਾਨੀ ਆ ਉਹ ਕਸ਼ਮੀਰ ਵਿੱਚ ਆਉਂਦੇ ਸੀ ਪਰ ਹੁਣ ਇਹ ਸੰਖਿਆ ਜਿਹੜੀ ਆ 12,000 ਤੋਂ ਸਿਰਫ 700 ਰਹਿ ਗਈ ਆ। ਕਸ਼ਮੀਰ ਦੇ ਜਿਹੜਾ ਸੈਰ ਸਪਾਟਾ ਵਿਭਾਗ ਆ ਉਹਦੇ ਡਾਇਰੈਕਟਰ ਹੈਗੇ ਮਹਿਮੂਦ ਅਹਿਮਦ ਸ਼ਾਹ, ਉਹਨਾਂ ਨੇ ਦੱਸਿਆ ਵੀ 8 ਜੁਲਾਈ ਤੋਂ ਹੁਣ ਤੱਕ ਕਸ਼ਮੀਰ ਦੇ ਵਿੱਚ ਕਰੀਬ 4.5 ਲੱਖ ਸੈਲਾਨੀ ਜਿਹੜੇ ਉਹ ਆਉਣੇ ਸੀਗੇ ਪਰ ਖਰਾਬ ਹਾਲਾਤ ਦੀ ਵਜ੍ਹਾ ਦੇ ਕਰਕੇ ਨਹੀਂ ਹੋਏ ਆ ਸਕੇ, ਪਰ ਇਹ ਕਰੋੜਾਂ ਰੁਪਏ ਦਾ ਨੁਕਸਾਨ ਜਿਹੜਾ ਉਹਨਾਂ ਨੂੰ ਝੱਲਣਾ ਪੈ ਰਿਹਾ। ਇਦੋਂ ਇਲਾਵਾ ਸੇਬ ਉਦਯੋਗ 6 ਤੋਂ 7 ਹਜ਼ਾਰ ਕਰੋੜ ਰੁਪਏ ਦਾ ਸੇਬ ਉਦਯੋਗ ਨੂੰ ਵੀ ਨੁਕਸਾਨ ਹੋਇਆ ਕਿਉਂਕਿ ਜਿਹੜਾ ਇਹਦੇ ਨਾਲ ਕੀ ਹੋਇਆ ਕਿ 8 ਜੁਲਾਈ ਤੋਂ ਪਹਿਲਾਂ 2 ਮਹੀਨਿਆਂ ਦੇ ਕਰਫਿਊ ਕਰਕੇ ਉਹਨਾਂ ਨੂੰ ਜਿਹੜਾ ਨਹੀਂ ਉਹ ਜਿਹੜਾ ਸੇਬ ਆ ਪਚਾ ਪਾਇਆ ਹੋਰ ਕਿਤੇ ਬਾਗਾਂ ਦੇ ਵਿੱਚ, ਉਹਦੇ ਨਾਲ ਖਰਾਬ ਮੌਸਮ ਦੀ ਵਜ੍ਹਾ ਨਾਲ ਬਿਮਾਰੀਆਂ ਦਾ ਹਮਲਾ ਹੋ ਗਿਆ, ਉਹ ਆਪਣੇ ਬਾਗਾਂ ਤੱਕ ਨਹੀਂ ਜਾ ਸਕੇ ਤੇ ਸਮੇਂ ਦੇ ਉੱਤੇ ਦਵਾਈ ਨਹੀਂ ਛਿੜਕ ਪਾਏ, ਇਹਦੇ ਕਰਕੇ ਵੀ ਸੇਬ ਜਿਹੜੇ ਆ ਉਹਨਾਂ ਦੀ ਕੁਆਲਿਟੀ ਵੀ ਜਿਹੜੀ ਆ ਘਟੀਆ ਬਣ ਗਈ ਆ। ਤੇ ਟਰਾਂਸਪੋਰਟ ਵਿਭਾਗ ਜਿਹੜਾ ਆ ਉਹ ਵੀ ਪਿਛਲੇ 3 ਮਹੀਨਿਆਂ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਆ। 5,000 ਮਿੰਨੀ ਬੱਸਾਂ ਹੈਗੀਆਂ 9 ਜੁਲਾਈ ਤੋਂ ਆਪਣੇ ਆਪਣੇ ਠਿਕਾਣਿਆਂ ਦੇ ਉੱਤੇ ਖੜੀਆਂ ਆ। ਤੇ ਹੁਣ ਗੁਰਸੇਵ ਸਿੰਘ ਜੀ ਆਪ ਹੀ ਅੰਦਾਜ਼ਾ ਲਾਓ ਵੀ ਕਿੰਨਾ ਨੁਕਸਾਨ ਜਿਹੜਾ ਆਮ ਲੋਕਾਂ ਨੂੰ ਉੱਥੇ ਹੋ ਰਿਹਾ ਇਸ ਗਲਤ ਹਾਲਾਤਾਂ ਦਾ।
ਗਲਤ ਹਾਲਾਤਾਂ ਦਾ ਵੈਸੇ ਤਾਂ ਬਹੁਤ ਹੀ ਡਿਬੇਟਾਂ ਹੋ ਚੁੱਕੀਆਂ ਨੇ ਨਾ ਕਸ਼ਮੀਰ ਦੇ ਮੁੱਦੇ ਤੇ, ਬਹੁਤ ਗੱਲਾਂ ਬਾਤਾਂ UNO ਤੱਕ ਬਹੁਤ ਦੂਰ ਦੂਰ ਤੱਕ ਨਾ ਬੜੇ ਬੜੇ ਕਹਿ ਲੋ ਕਿ ਜਿਹਨੂੰ ਤਾਨੇਸ਼ਵਰ ਅਸੀਂ ਕਹਿ ਦਿੰਦੇ ਆ, ਠੀਕ ਹੈ ਜੀ, ਕਿ ਉਹ ਬੈਠ ਕੇ ਇਸ ਤੇ ਵਿਚਾਰ ਕਰ ਚੁੱਕੇ ਆ। ਪਰ ਅਸੀਂ ਚਲੋ ਆਹ ਵੀ ਅੰਦਾਜ਼ੇ ਲਾ ਲਏ ਬਿਜ਼ਨਸ ਦੇ, ਤੇ ਅਸੀਂ ਇਸ ਗੱਲ ਤੇ ਕਦੇ ਗੌਰ ਕੀਤਾ ਕਿ ਜਿਹੜੇ ਉੱਥੇ ਦੇ ਬੱਚੇ ਹੋਣਗੇ, ਠੀਕ ਹੈ ਜੀ, ਉਹਨਾਂ ਦੀ ਮਾਨਸਿਕਤਾ ਉਹ ਕਦੇ ਕਵਰ ਕਰ ਸਕਣਗੇ ਜਿਹੜਾ ਉਨੀਆਂ ਸਫ਼ਰ ਕਰ ਰਹੇ ਆ ਇਹ ਚੀਜ਼ਾਂ, ਠੀਕ ਹੈ ਜੀ, ਉਹਦਾ ਤਾਂ ਅੰਦਾਜ਼ਾ ਨਹੀਂ ਨਾ ਲਾਇਆ ਜਾ ਸਕਦਾ ਕਿੰਨਾ, ਇਹ ਤਾਂ ਕਰੋੜਾਂ ਚ ਦੱਸ ਦੇਵਾਂਗੇ ਚਲੋ ਜੀ ਬਾਕੀ ਸਾਰਾ ਕੁਛ ਤਾਂ ਕਵਰ ਹੋ ਜੂਗਾ, ਕੱਲ ਨੂੰ ਸੈਲਾਨੀ ਚੱਲੇ ਸ਼ੁਰੂ ਹੋ ਜੂਗਾ। ਵੈਸੇ ਇੱਕ ਗੱਲ ਦਲਜੀਤ ਸਿੰਘ ਜੀ ਦੇਖਣ ਵਾਲੀ ਆ, ਅਸੀਂ ਹੋਰ ਸਟੇਟਾਂ ਦੇ ਵਿੱਚ ਬੈਠ ਕੇ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਬੈਠ ਕੇ ਅਸੀਂ ਦੱਸ ਰਹੇ ਹਾਂ ਨਹੀਂ ਨਹੀਂ ਕਸ਼ਮੀਰ ਤੇ ਏਦਾਂ ਨੀ, ਕਸ਼ਮੀਰ ਦੇ ਲੋਕਾਂ ਨੂੰ ਆਹ ਨੀ ਕਰਨਾ ਚਾਹੀਦਾ, ਰੈਫਰੈਂਡਮ ਕਿਉਂ ਨੀ ਕਰਾ ਦਿੰਦੇ ਉੱਥੇ, ਉੱਥੇ ਲੋਕਾਂ ਨੂੰ ਸਾਡੇ ਨਾਲ ਬੈਟਰ ਪਤਾ, ਠੀਕ ਹੈ ਜੀ, ਉਹ ਕੀ ਚਾਹੁੰਦੇ ਆ, ਠੀਕ ਆ, ਅਸੀਂ ਥੋਪ ਕਿਉਂ ਰਹੇ ਹਾਂ ਉਹਨਾਂ ਨੂੰ, ਉਹ ਇੰਨੇ ਚਿਰ ਤੋਂ ਸਫ਼ਰ ਕਰ ਰਹੇ ਆ, ਕਿੰਨੇ ਦੁਨੀਆਂ ਦਾ ਸਵਰਗ ਕਿਹਾ ਜਾਂਦਾ ਕਸ਼ਮੀਰ ਨੂੰ, ਠੀਕ ਆ ਜੀ, ਤੇ ਅਸੀਂ ਉਹਨਾਂ ਤੇ ਨਜਾਇਜ਼ ਹੀ ਫੌਜ ਥੋਪ ਰਹੇ ਹਾਂ। ਤਾਂ ਮੈਂ ਤੁਹਾਨੂੰ ਦੱਸਦਾ ਜਦੋਂ ਆਪਣੇ ਰਾਸ਼ੀ ਆ ਦਿੰਦੇ ਆ, ਠੀਕ ਆ ਜੀ, ਪਿੰਡਾਂ ਦੇ ਵਿੱਚ ਜਦੋਂ ਉਹਨਾਂ ਨਾਲ ਗੱਲ ਕਰਦੇ ਹੁੰਦੇ ਆ, ਕਿਉਂਕਿ ਸਾਰੇ ਪਿੰਡਾਂ ਦੇ ਵਿੱਚ ਸਾਰੇ ਘਰਾਂ ਚ ਪੱਕੇ ਹੋਣਗੇ, ਕੁਛ ਕੁ ਰਾਸ਼ੀ ਪੱਕੇ ਹੀ ਆਉਂਦੇ ਹੁੰਦੇ ਆ, ਠੀਕ ਆ ਜੀ, ਤੇ ਉਹ ਉਹਨਾਂ ਦੇ ਘਰ ਇੱਕ ਤਰ੍ਹਾਂ ਵੰਡੇ ਹੋਏ ਹੁੰਦੇ ਨਾ, ਕਿ ਉਹ ਜਿਹੜਾ ਆਪਣੇ ਸ਼ਾਲ ਵਗੈਰਾ ਜੀ ਉੱਥੇ ਦੇ, ਉਹਨਾਂ ਤੋਂ ਜਿਹੜੇ ਸੁਣੀਆਂ ਹੋਈਆਂ ਗੱਲਾਂ ਕਰਕੇ ਮੈਂ ਆਹ ਗੱਲ ਕਰ ਰਿਹਾ, ਤਾਂ ਉਹ ਦੱਸਦੇ ਆ ਕਿ ਮਿਲਟਰੀ ਕਿਸ ਤਰ੍ਹਾਂ ਉਹਨਾਂ ਨਾਲ ਨਜਾਇਜ਼ ਕਰਦੀ ਉੱਥੇ,
ਥੋਪਣ ਦੀ ਗੱਲ ਏਦਾਂ ਹੋ ਗਈ ਆ ਕਿ ਜਿਹੜੇ ਕਈ ਵਾਰੀ ਕੀ ਹੁੰਦਾ ਹੈ ਕਿ ਸਰਕਾਰਾਂ ਇੱਦਾਂ ਹੀ ਚੱਲਦੀਆਂ, ਇਹ ਕੋਈ ਪਹਿਲੀ ਵਾਰ ਨਹੀਂ ਹੋਇਆ। ਤੇ ਵੈਸੇ ਇਹ ਤੁਹਾਨੂੰ ਵੀ ਜਿੱਦਾਂ ਇਤਿਹਾਸ ਦੇ ਬਾਰੇ ਆਪਾਂ ਬਹੁਤ ਵਾਰੀ ਇਹ ਗੱਲ ਕਰ ਚੁੱਕੇ ਹਾਂ ਕਿ ਉੱਥੇ ਦੇ ਲੋਕੀ ਜਿਹੜੇ ਆ ਜਦੋਂ ਗੱਲ ਕੀਤੀ ਸੀ ਜਵਾਹਰ ਲਾਲ ਨਹਿਰੂ ਨੇ ਉਸ ਵੇਲੇ ਵੀ ਭਾਰਤ ਦੇ ਉਹਨਾਂ ਨੂੰ ਪਤਾ ਸੀ ਵੀ ਭਾਰਤ ਵੱਲ ਇਹਨਾਂ ਨੇ ਆਉਣਾ ਨੀ ਕਿਉਂਕਿ ਬਹੁ ਗਿਣਤੀ ਜਿਹੜੀ ਆ ਉਹ ਮੁਸਲਮਾਨ ਸੀ ਤੇ ਉਸ ਵੇਲੇ ਮੁਸਲਮਾਨਾਂ ਦਾ ਰੁਝਾਨ ਜਿਹੜਾ ਆ ਉਹ ਪਾਕਿਸਤਾਨ ਵਾਲੇ ਪਾਸੇ ਨੂੰ ਸੀ। ਤੇ ਜੇ ਉਸ ਵੇਲੇ ਮੈਮੋਰੈਂਡਮ ਕਰਾ ਰਿਹਾ ਜਾਂਦਾ ਤਾਂ ਉਹਦੇ ਵਿੱਚ ਕੀ ਹੁੰਦਾ ਕਿ ਉਹਨੇ ਪਾਕਿਸਤਾਨ ਜਾਣਾ ਸੀ ਤੇ ਭਾਰਤ ਨੀ ਇਹ ਚਾਹੁੰਦਾ ਸੀ। ਦੂਜੇ ਪਾਸੇ ਜੇ ਆਪਾਂ ਮਕਬੂਜਾ ਕਸ਼ਮੀਰ ਪਾਕਿਸਤਾਨ ਦੀ ਵੀ ਗੱਲ ਕਰ ਲਈਏ, ਉੱਥੇ ਦੇ ਲੋਕ ਕਿਹੜਾ ਖੁਸ਼ ਆ, ਉਹ ਇੱਥੇ ਨਾਲੋਂ ਵੀ ਮਾੜੇ ਹਾਲਾਤ ਆ। ਇੱਥੇ ਤਾਂ ਆਪਣੇ ਤਾਂ ਜੇ ਟ੍ਰੇਨ ਚੱਲਦੀਆਂ ਬਹੁਤ ਸਾਰਾ ਜਿਹੜਾ ਸਿਸਟਮ ਆ ਵਧੀਆ ਚੱਲ ਰਿਹਾ ਆ, ਪਰ ਇੱਥੇ ਤਾਂ ਉੱਥੇ ਤਾਂ ਬਹੁਤ ਹਾਲਾਤ ਮਾੜੇ ਆ ਜੇ ਤੁਸੀਂ ਮਕਬੂਜਾ ਕਸ਼ਮੀਰ ਦੇ ਬਾਰੇ ਗੱਲ ਕੀਤੀ।
ਪਰ ਤੁਹਾਨੂੰ ਇੱਕ ਇੱਥੇ ਗੱਲ ਚ ਮੈਂ ਵਾਧਾ ਕਰਨਾ ਚਾਹੂੰਗਾ, ਤੁਸੀਂ ਜੇਕਰ ਪਿੱਛੇ ਅਖਬਾਰ ਚ ਦੇਖਦੇ 4 ਦਿਨ ਪਹਿਲੇ ਅਖਬਾਰ ਦੇ ਵਿੱਚ ਜੇ ਅੰਕੜੇ ਦੇਖੋਗੇ ਨਾ, ਮੈਂ ਨਹੀਂ ਕਹਿੰਦਾ ਕਿ ਪਾਕਿਸਤਾਨ ਨੂੰ ਦੇ ਦੇਣਾ ਚਾਹੀਦਾ, ਮੇਰੇ 4 ਫਰੈਂਡ ਨੇ ਇੱਥੇ ਬ੍ਰਿਸਬੇਨ ਦੇ ਵਿੱਚ ਜੋ ਕਸ਼ਮੀਰ ਤੋਂ ਨੇ, ਠੀਕ ਹੈ ਜੀ, ਸਾਰੇ ਵਧੀਆ ਜੋਬ ਕਰ ਰਹੇ ਆ, ਅਸੀਂ ਦਿਹਾੜੀਦਾਰ ਬੰਦੇ ਆ, ਠੀਕ ਹੈ ਜੀ, ਉਹ ਵਧੀਆ ਜੋਬ ਕਰ ਰਹੇ, ਪੜ੍ਹੇ ਲਿਖੇ ਆ, ਤੇ ਉਹ ਕਹਿ ਰਹੇ ਆ ਉਹ ਆਜ਼ਾਦ ਕਸ਼ਮੀਰ ਦੀ ਮੰਗ ਕਰਦੇ ਨਾ ਕਿ ਪਾਕਿਸਤਾਨ ਜਾਣ ਦੀ, ਠੀਕ ਹੈ ਜੀ, ਆਜ਼ਾਦ ਕਸ਼ਮੀਰ ਦੀ ਗੱਲ ਕਰਦੇ ਪਾਕਿਸਤਾਨ ਜਾਣ ਦੀ, ਜੇਕਰ ਪਾਕਿਸਤਾਨ ਦੀ ਵੀ ਗੱਲ ਕਰੀਏ ਸਾਨੂੰ ਮੀਡੀਆ ਚੋਂ ਦਿਖਾ ਜੇ ਰਿਐਲਿਟੀ ਦੀ ਗੱਲ ਕਰੀਏ
ਉਹ ਅੰਕੜੇ ਨਹੀਂ ਨੇ ਗੁਰਸੇਵ ਸਿੰਘ ਜੀ, ਤੁਸੀਂ ਅੰਦਾਜ਼ਾ ਇਸ ਕਰਕੇ ਲਾ ਰਹੇ ਹੋ, ਤੁਸੀਂ ਜਨਸੰਖਿਆ ਵੀ ਦੇਖੋ ਭਾਰਤ ਦੀ ਕਿੱਥੇ ਆ, ਕਿੱਡਾ ਵੱਡਾ ਮੁਲਕ ਆ, ਉਹਦੀ ਜਨਸੰਖਿਆ ਦੀ ਜੇ ਰੇਸ਼ੋ ਵੀ ਕੱਢਣੀ ਪੈਣੀ ਹੈ ਨਾ ਆਪਾਂ ਨੂੰ ਜਨਸੰਖਿਆ ਇੰਡੀਆ ਦੇ ਵਿੱਚ ਆਪਾਂ ਇੱਕ ਪਾਸੇ ਇੱਕ ਅਰਬ ਦਾ ਪੂਰਾ ਹਿਸਾਬ ਕਿਤਾਬ ਲਾਉਣਾ, ਇੱਕ ਪਾਸੇ ਸਿਰਫ 20 ਕਰੋੜ ਆ ਬੰਦਾ ਹਨਾ, ਤੇ ਦੂਜੇ ਪਾਸੇ ਇਹ ਆ ਵੀ ਸਰਕਾਰ ਜਿਹੜੀ ਆ ਇੰਡੀਆ ਦੀ, ਇਹਨਾਂ ਨੂੰ ਪਤਾ ਆ ਵੀ ਹੁਣ ਜੇ ਉੱਥੇ ਜਦੋਂ ਵੀ ਹੋ ਜਾਂਦਾ ਇਹ ਆਪਣੀ ਇੱਕ ਤਰ੍ਹਾਂ ਦੇ ਨਾਲ ਵਿਸ਼ਵਾਸ ਲੋਕਾਂ ਦਾ ਉੱਠ ਚੁੱਕਾ ਆ ਇੰਡੀਆ ਤੋਂ, ਜੇ ਉਹ ਆਜ਼ਾਦ ਵੀ ਹੋ ਜਾਂਦੇ ਆ ਮੈਨੂੰ ਲੱਗਦਾ ਫਿਰ ਉਹ ਜ਼ਿਆਦਾ ਦੁਖੀ ਹੋ ਜਾਣੇ ਆ, ਕਿਉਂਕਿ ਫਿਰ ਦੋ ਭਾਗਾਂ ਚ ਵੰਡ ਹੋ ਜਾਣਾ ਹਨਾ, ਫਿਰ ਤਾਂ ਇਹ ਹੋ ਜਾਣਾ ਭਾਈ ਪਾਕਿਸਤਾਨ ਨੇ ਵੀ ਫਿਰ ਪ੍ਰੈਸ਼ਰ ਪਾਉਣਾ, ਇੰਡੀਆ ਨੇ ਵੀ ਕਹਿਣਾ, ਪਰ ਖੈਰ ਇਹ ਕਾਫੀ ਰਾਜਨੀਤਿਕ ਗੱਲਾਂ ਹੈਗੀਆਂ ਹਨਾ, ਤੇ ਆਮ ਲੋਕ ਤਾਂ ਅਸੀਂ ਤਾਂ ਇਹੀ ਚਾਹਵਾਂਗੇ ਵੀ ਕਿਸੇ ਪਾਸੇ ਵੀ ਰਹਿਣ ਉਹ ਸੁੱਖ ਦਾ ਸਾਹ ਲੈਣ ਕਦੀ ਨਾ ਕਦੀ ਹਨਾ, ਤੇ ਵਧੀਆ
ਤਰੀਕੇ ਦੇ ਆਪਣੇ ਪੁੱਤਰ ਤੇ ਵਿਰੋਧ ਕਰੀਏ ਇਸ ਗੱਲ ਦਾ।
ਹਾਂਜੀ
ਆਪਣੇ ਪੁੱਤਰ ਜੀ ਜ਼ਰੂਰ
ਜੀ, ਤੇ ਆਪਾਂ ਤਾਂ ਜਦੋਂ ਵੀ ਹੁੰਦਾ ਆ ਸਾਡੇ ਕਸ਼ਮੀਰ ਦੇ ਦੋਸਤ ਆ ਸਾਡੇ ਹੈਗੇ ਆ ਦੋ ਤਿੰਨ ਘੱਟੋ ਘੱਟ, ਉਹ ਜ਼ਰੂਰ ਸੁਣਦੇ ਆ ਸਾਡਾ ਪ੍ਰੋਗਰਾਮ, ਉਹਨਾਂ ਨੂੰ ਪੰਜਾਬੀ ਵੀ ਘੱਟ ਆਉਂਦੀ ਆ ਤੇ ਉਹ ਜ਼ਰੂਰ ਕਹਿ ਦਿੰਦੇ ਹੁੰਦੇ ਆ ਸਾਨੂੰ ਵੀ, ਉਹਨਾਂ ਨੂੰ ਵੀ ਆਸ ਹੁੰਦੀ ਆ ਵੀ ਘੱਟੋ ਘੱਟ ਇਹ ਵੀ ਇੱਕ ਉਹਨਾਂ ਦਾ ਪਰਾਲਾ ਵੀ ਤੁਸੀਂ ਆਪਣੇ ਪ੍ਰੋਗਰਾਮ ਚ ਕਰੋ ਗੱਲ ਕਰ ਦਿਆ ਕਰੋ ਹਨਾ ਕਸ਼ਮੀਰ ਦੀ, ਉਹ ਕਈ ਵਾਰੀ ਜਦੋਂ ਮਿਲਦੇ ਆ ਨਾ ਤੇ ਕਈ ਖੁਸ਼ ਵੀ ਹੁੰਦੇ ਆ, ਚਲੋ ਤੁਸੀਂ ਗੱਲ ਕਰ ਦਿੰਦੇ ਆ ਸਾਡੀ, ਤੰਗ ਤਾਂ ਹਰ ਥਾਂ ਹੀ ਹੁੰਦਾ ਹਨਾ ਬੰਦਾ, ਜਦੋਂ ਹੁਣ ਆਪਾਂ ਵੀ ਹੁਣ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਹਾਲਾਤ ਦੇਖੋ ਅਜੇ ਤਾਂ ਨਸ਼ਾ ਹੀ ਆ ਹਨਾ, ਤੇ ਆਪਣੇ ਕਸ਼ਮੀਰ ਦੇ ਹਾਲਾਤ ਆ ਜਿਹੜੇ ਬਹੁਤ ਜ਼ਿਆਦਾ ਜਿਹੜੇ ਬਦਤਰ ਹੋ ਚੁੱਕੇ ਆ, ਇਸ ਕਰਕੇ ਉਹਨਾਂ ਨੂੰ ਵੀ ਹੈਗਾ ਫਿਕਰ। ਤੇ ਖੈਰ ਦਲਪਿੰਦਰ ਸੰਧੂ ਸਾਹਿਬ ਬ੍ਰਿਸਬੇਨ ਵਾਲੇ ਤੇ ਉਹਨਾਂ ਨੇ ਸੋਹਣੇ ਸ਼ਬਦ ਆਪਾਂ ਨੂੰ ਭੇਜੇ ਆ, ਉਹ ਕਹਿੰਦੇ ਸੇਵਾ ਕਰਨੀ ਆ ਤਾਂ ਘੜੀ ਨਾ ਦੇਖੋ, ਲੰਗਰ ਛਕਣਾ ਆ ਤਾਂ ਸਵਾਦ ਨਾ ਦੇਖੋ, ਸਮਰਪਣ ਕਰਨਾ ਹੈ ਤਾਂ ਖਰਚਾ ਨਾ ਦੇਖੋ, ਬੇਨਤੀ ਕਰਨੀ ਹੈ ਤਾਂ ਸਵਾਰਥ ਨਾ ਦੇਖੋ, ਰਹਿਮਤ ਦੇਖਣੀ ਹੈ ਤਾਂ ਜ਼ਰੂਰਤ ਨਾ ਦੇਖੋ, ਸਤਸੰਗ ਸੁਣਾਉਣਾ ਹੈ ਤਾਂ ਜਗ੍ਹਾ ਨਾ ਦੇਖੋ। ਬਹੁਤ ਵਧੀਆ ਵਿਚਾਰ ਜਿਹੜੇ ਦਿੱਤੇ ਆ ਦਲਪਿੰਦਰ ਸੰਧੂ ਭਾਜੀ ਹੋਣਾ ਨੇ ਬ੍ਰਿਸਬੇਨ ਤੋਂ। ਰਾਜੀ ਭੰਗੂ ਸਾਹਿਬ ਸਿੰਗਾਪੁਰ ਤੋਂ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਰਾਜੀ ਭੰਗੂ ਸਾਹਿਬ ਤੁਸੀਂ ਵੀ ਥੋੜੀ ਜਿਹਾ ਲੇਟ ਹੋ ਗਏ ਤੇ ਖੈਰ ਟਾਈਮ ਦਾ ਵੀ ਬਹੁਤ ਇਹ ਜ਼ਿਆਦਾ ਪ੍ਰੋਬਲਮ ਹੈ ਨਾ ਬ੍ਰਿਸਬੇਨ ਵਾਲਿਆਂ ਨੂੰ ਹੋ ਜਾਂਦੀ ਆ, ਤੇ ਅਮਰਦੀਪ ਸਾਹਿਬ ਉਹਨਾਂ ਨੇ ਵੀ ਇਹੀ ਕਿਹਾ ਵੀ ਪਤਾ ਹੀ ਨੀ ਲੱਗਾ ਅੱਜ ਵੀ ਕਦੋਂ 9 ਵਜ ਗਏ ਵੀ ਅਜੇ ਉਹ ਇਹ ਹਿਸਾਬ ਨਹੀਂ ਸੀਗੇ ਵੀ ਅਜੇ ਸ਼ਾਇਦ ਪ੍ਰੋਗਰਾਮ ਸਟਾਰਟ ਹੋਇਆ ਹੋਣਾ। ਖੈਰ ਜਿੰਨੇ ਵੀ ਦੋਸਤ ਸਾਡੇ ਨਾਲ ਜੁੜੇ ਆ ਗੁਰਸੇਵ ਸਿੰਘ ਹੁਣ ਅਲਵਿਦਾ ਲੈਂਦੇ ਆਪਾਂ।
ਬਿਲਕੁਲ ਜੀ, ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਤੇ ਜੇ ਅਸੀਂ ਗੱਲਾਂ ਕਰੀ ਵੀ ਗਏ ਤਾਂ ਸਰਬਜੀਤ ਭਾਈ ਤੇ ਬੰਦ ਕਰ ਦੇਣਾ ਪ੍ਰੋਗਰਾਮ
ਜੀ। ਤੇ ਕਾਲ ਆਪਾਂ ਨੂੰ ਆਈ ਆ ਦੋਸਤ ਦੀ ਤੇ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਰਾਜਨਦੀਪ ਜੀ।
ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਆ ਜੀ?
ਬਹੁਤ ਵਧੀਆ ਜੀ, ਕੀ ਕਹਿਣਾ ਚਾਹੁੰਦੇ ਆ ਰਾਜਨਦੀਪ ਜੀ?
ਭਾਜੀ ਕਸ਼ਮੀਰ ਦੇ ਮੁੱਦੇ ਬਾਰੇ ਗੱਲ ਚੱਲ ਰਹੀ ਸੀ, ਮੈਂ ਉਹਦੇ ਬਾਰੇ ਗੱਲ ਕਰਨ ਲੱਗਾ ਸੀ। ਮੈਂ ਤੇ ਰਮਨ ਸਿੰਘ ਜੰਡੋਏ ਅਸੀਂ ਜਾ ਕੇ ਆਏ ਕਸ਼ਮੀਰ ਨਾ ਭਾਜੀ, ਬੜਾ ਸੋਹਣੀ ਜਗ੍ਹਾ ਭਾਜੀ, ਬਹੁਤ ਆਪਾਂ ਉੱਥੇ ਹਫ਼ਤਾ ਸਪੈਂਡ ਕਰਕੇ ਆਏ ਸੀ ਨਾ, ਡਲ ਲੇਕ ਦੇ ਨੇੜੇ ਨਾ, ਬਹੁਤ ਸੋਹਣਾ ਭਾਜੀ ਸੀਰੀਅਸਲੀ ਨਾ। ਤੁਸੀਂ ਗਏ ਆ ਕਦੇ ਕਿ ਨਹੀਂ ਕਸ਼ਮੀਰ ਜੀ?
ਮੈਂ ਜਾਇਆ ਜੀ, ਹਾਂਜੀ ਮੈਂ ਜਾਇਆ।
ਬਹੁਤ ਸੋਹਣਾ ਬਾਈ, ਤਰ੍ਹਾਂ ਗਰੀਨਰੀ ਵਗੈਰਾ ਬਹੁਤ ਸੋਹਣੀ, ਇਹਨਾਂ ਨੇ ਸਿਰਫ ਕੋਈ ਵਿਵਾਦ ਬਣਾ ਬਣਾ ਕੇ ਉੱਥੇ ਜਾਂਦੇ ਨੀ, ਟੂਰਿਸਟ ਕਾਫੀ ਜਾਂਦਾ ਉੱਥੇ, ਡਰਦੇ ਆ ਜਾਣ
ਤੋਂ।
ਨੈਚੁਰਲੀ ਬਿਊਟੀ ਬਹੁਤ ਜ਼ਿਆਦਾ, ਬਸ ਫਿਰ ਇਹੀ ਦੱਸਣਾ ਜੀ ਭਾਜੀ ਵੀ ਬਸ ਫਿਰ ਬਹੁਤ ਸੋਹਣੀ
ਹੈ ਨਾ। ਜੀ ਬਹੁਤ ਬਹੁਤ
ਧੰਨਵਾਦ।
ਕਾਲ ਥੋੜਾ ਜਿਹਾ ਟੈਕਨੀਕਲੀ ਥੋੜੀ ਜਿਹੀ ਗੱਲ ਚੱਲਦੀ ਸੀ ਇੱਧਰ ਉੱਧਰ ਤੇ ਉਹਦੇ ਕਰਕੇ ਤੁਹਾਡਾ ਵੀ ਜਦੋਂ ਹੁਣ ਫੋਨ ਆਇਆ ਤੁਹਾਡਾ ਨਾਮ ਨੀ ਸੀ ਆ ਰਿਹਾ ਹਨਾ, ਤੇ ਹੁਣੇ ਪਤਾ ਲੱਗਾ ਮੈਨੂੰ ਬਾਅਦ ਦੇ ਵਿੱਚ ਉਹ ਵੀ ਭਾਜੀ ਹੁਣਾਂ ਨੇ ਧਿਆਨ ਦਵਾਇਆ, ਹਾਂ ਸ਼ਾਇਦ ਕੋਈ ਚੱਲਦੀ ਸੀ ਅੱਜ ਕੋਈ ਸਮੱਸਿਆ। ਖੈਰ ਗਾਹਾਂ ਤੋਂ ਧਿਆਨ ਰੱਖਾਂਗੇ।
ਮੈਂ ਸੋਚਿਆ ਕਾਲ ਵਗੈਰਾ ਨਹੀਂ ਆ ਰਹੀ, ਮੈਂ ਚਲੋ ਟਰਾਈ ਕਰਕੇ ਦੇਖਦਾ ਮੈਂ ਪਤਾ ਨਹੀਂ ਕੀ ਕਰਾਂ।
ਅੱਛਾ ਠੀਕ ਹੈ, ਮੈਨੂੰ ਹੁਣ ਤੁਹਾਡਾ ਵੀ ਪਤਾ ਹੀ ਨਹੀਂ ਸੀ ਲੱਗਾ। ਹਾਂਜੀ ਤੇ ਬਹੁਤ ਜੀ ਬਹੁਤ ਬਹੁਤ ਧੰਨਵਾਦ ਰਾਜਨਦੀਪ ਜੀ ਤੇ ਗੁਰਸੇਵ ਸਿੰਘ ਜੀ, ਇਹ ਗੱਲ ਬਹੁਤ ਵਧੀਆ ਉਹਨਾਂ ਨੇ ਕਹੀ ਆ ਆਪਣੇ ਰਾਜਨਦੀਪ ਸਾਹਿਬ ਹੁਣਾਂ ਨੇ ਕੈਨਬਰਾ ਵਾਲਿਆਂ ਨੇ ਕਿ ਬਹੁਤ ਹੀ ਸੋਹਣਾ ਆ। ਤੇ ਮੇਰਾ ਕਈ ਵਾਰੀ ਇਹ ਹੋਇਆ ਕਿ ਕਈ ਵਾਰੀ ਮੈਂ ਰੇਲਵੇ ਦੇ ਟੈਸਟ ਵਗੈਰਾ ਦੇਈਦੇ ਹੁੰਦੇ ਸੀ ਤੇ ਜੰਮੂ ਦੇ ਵਿੱਚ ਖਾਸ ਤੌਰ ਤੇ ਹੁੰਦੇ ਸੀਗੇ ਟੈਸਟ ਜਿਹੜੇ ਰੇਲਵੇ ਦੇ, ਤੇ ਉਸ ਤੋਂ ਬਾਅਦ ਫਿਰ ਕਈ ਵਾਰੀ ਕੀ ਹੁੰਦਾ ਚਲੋ ਹੁਣ ਗਾਹਾਂ ਵੀ ਜਾਈ ਆਉਂਦੇ ਹਨਾ, ਤੇ ਅਸਲ ਦੇ ਵਿੱਚ ਸਵਰਗ ਸ਼ੁਰੂ ਹੋ ਜਾਂਦਾ ਜੇ ਤੁਸੀਂ ਜੰਮੂ ਕਸ਼ਮੀਰ ਕਸ਼ਮੀਰ ਦੇ ਵਿੱਚ ਜੰਮੂ ਤੋਂ ਬਾਅਦ ਕਸ਼ਮੀਰ ਇਲਾਕੇ ਦੇ ਵਿੱਚ ਚਲੇ ਜਾਂਦੇ, ਲਦਾਖ ਦੇ ਵਿੱਚ ਤੁਸੀਂ ਚਲੇ ਜਾਂਦੇ ਹਨਾ, ਤੇ ਬਹੁਤ ਹੀ ਜ਼ਿਆਦਾ ਬਿਲਕੁਲ ਕਈ ਮੈਂ ਸਵਿਟਜ਼ਰਲੈਂਡ ਨਹੀਂ ਵੈਸੇ ਗਿਆ ਪਰ ਦੋ ਲੋਕੀ ਦੱਸਦੇ ਆ ਵੀ ਧਰਤੀ ਦੇ ਉੱਤੇ ਸਵਰਗ ਆ ਸਵਿਟਜ਼ਰਲੈਂਡ, ਪਰ ਮੈਨੂੰ ਲੱਗਦਾ ਵੀ ਜੇ ਸਵਿਟਜ਼ਰਲੈਂਡ ਇੰਨਾ ਸੋਹਣਾ ਤੇ ਜੰਮੂ ਕਸ਼ਮੀਰ ਉਦੋਂ ਘੱਟ ਨਹੀਂ ਹੋਊਗਾ ਜੇ ਲੋਕਾਂ ਨੂੰ ਦਿਖਾਇਆ ਜਾਵੇ ਹਨਾ, ਤੇ ਇੰਨਾ ਵਧੀਆ ਆ ਜਦੋਂ ਬਰਫ਼ ਪੈਂਦੀ ਆ ਤੇ ਬਹੁਤ ਵਧੀਆ ਲੋਕੀ ਜਿਹੜੇ ਆ ਬਹੁਤ ਵਧੀਆ ਹੈਗੇ ਆ, ਤੇ
ਪਰ ਇਹ ਹੁਣ ਇਹ ਵੀ ਨੀ ਲੋਕਾਂ ਨੂੰ ਕਹਿ ਸਕਦੇ ਅਸੀਂ ਹਨਾ ਵੀ ਉੱਥੇ ਜਰੂਰ ਜਾਓ ਕਿਉਂਕਿ ਏਦਾਂ ਦੇ ਹਾਲਾਤ ਏਦਾਂ ਦੇ ਬਣ ਚੁੱਕੇ, ਪਰ ਜੇ ਹਾਲਾਤ ਵਧੀਆ ਹੋਣ ਮੈਨੂੰ ਲੱਗਦਾ ਵੀ ਟੂਰਿਜ਼ਮ ਦੀ ਬਹੁਤ ਜ਼ਿਆਦਾ ਸੰਭਾਵਨਾ ਉੱਥੇ ਹੈਗੀ ਆ, ਤੇ ਉੱਥੇ ਲੋਕਾਂ ਦੀ ਜ਼ਿੰਦਗੀ ਜਿਹੜੀ ਆ ਈਜ਼ੀਲੀ ਬਤੀਤ ਹੋ ਸਕਦੀ ਆ। ਖੈਰ ਅਸੀਂ ਦੁਆਈ ਕਰਦੇ ਹਾਂ ਪਰਮਾਤਮਾ ਤੋਂ ਬਈ ਉਹ ਉੱਥੇ ਦਾ ਮਾਹੌਲ ਸਹੀ ਹੋਵੇ ਤੇ ਜਾਣ ਦਾ ਜ਼ਰੂਰ ਜਿਹੜਾ ਆ ਮੌਕਾ ਮਿਲੇ ਲੋਕਾਂ ਨੂੰ ਸਾਰਿਆਂ ਨੂੰ ਜਿੰਨੇ ਵੀ ਸਾਡੇ ਸੋਰਸ ਤੇ ਆ ਉਹ ਵੀ ਜ਼ਰੂਰ ਜਾਣ ਦੇਖ ਕੇ ਆਉਣ ਹਨਾ ਜਦੋਂ ਵੀ ਜਿਹੜੇ ਉੱਥੇ ਦੇ ਹਾਲਾਤ ਆ ਸਹੀ ਹੁੰਦੇ ਆ। ਜੀ ਗੁਰਸੇਵ
ਜੀ ਹੁਣ ਤੁਸੀਂ ਚਲੋ ਹੁਣ ਸਤਿ ਸ੍ਰੀ ਅਕਾਲ, ਮੈਂ ਕਹਿੰਦਾ ਫਤਿਹ ਬੁਲਾਉਣ ਦਾ ਸਮਾਂ ਹੋ ਗਿਆ ਪੂਰਾ
ਹੁਣ ਟਾਈਮ ਪੂਰਾ ਹੋ ਗਿਆ ਹਨਾ ਤੇ ਹੁਣ ਸਾਨੂੰ ਮਾਫ ਕਰੋ ਟਾਈਮ ਹੋ ਗਿਆ ਪੂਰਾ ਹਨਾ ਤੇ ਖੈਰ ਬਹੁਤ ਬਹੁਤ ਧੰਨਵਾਦ ਜੀ ਸਾਰੇ ਦੋਸਤਾਂ ਦਾ ਜਿੰਨੇ ਵੀ ਦੋਸਤ ਸਾਡੇ ਜੁੜੇ ਆ ਸਾਡੇ ਨਾਲ ਤੇ ਅੱਜ ਕਾਫੀ ਆਪਾਂ ਗੱਲਾਂ ਬਾਤਾਂ ਕੀਤੀਆਂ ਤੇ ਗਾਣੇ ਜਿਹੜੇ ਥੋੜੇ ਬਹੁਤੇ ਰਹਿੰਦੇ ਆ ਉਹ ਆਪਾਂ ਚਲਾ ਦੇਣੇ ਆ ਇਸ ਤੋਂ ਬਾਅਦ ਤੇ ਆਪਣਾ ਖਿਆਲ ਜਿਹੜਾ ਰੱਖਿਓ ਦੋਸਤੋ ਤੇ ਮਿਲਦੇ ਆ ਜੀ ਅਗਲੇ ਵੀਕ ਤੇ ਆਪਣਾ ਖਿਆਲ ਰੱਖਿਓ ਰੱਬ ਰਾਖਾ।